ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਕਿਵੇਂ ਬਈ? ਫੋਨ ਦੇ ਜ਼ਰੀਏ ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਲਹਿਰਾਂ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਅੱਖਰਾਂ ਵਿੱਚ ਸਮੁੰਦਰ ਰੱਖਾਂ, ਸੋਚਾਂ ਵਿੱਚ ਜਹਾਨ, ਸਜਦੇ ਕਰਨ ਫਰਿਸ਼ਤੇ ਮੈਨੂੰ ਮੇਰਾ ਨਾ ਇਨਸਾਨ। ਮੈਨੂੰ ਕਿੰਝ ਹਿਲਾ ਸਕਦੇ ਨੇ ਝੱਖੜਾਂ ਤੇ ਤੂਫਾਨ, ਖੜਾ ਵਾਂ ਸੱਤ ਜ਼ਮੀਨਾਂ ਢਾ ਕੇ, ਚੁੱਕ ਕੇ ਸੱਤ ਅਸਮਾਨ। ਝੂਠਾ ਕਿਹੜਾ ਸੱਚਾ ਕਿਹੜਾ, ਝੂਠਾ ਕਿਹੜਾ ਸੱਚਾ ਕਿਹੜਾ, ਕਿਸ ਤਰ੍ਹਾਂ ਕਰਾਂ ਪਛਾਣ। ਖਾਂਦੇ ਪਏ ਨੇ ਕਸਮਾਂ ਸਾਰੇ ਸਿੱਖ ਕੁਰਾਨ, ਇਸ ਧਰਤੀ ਤੇ ਜਿੱਥੇ ਜਿੱਥੇ ਲੜਦੇ ਪਏ ਨੇ ਲੋਕ। ਆਪਣਾ ਜੁੱਸਾ ਵੇਖਾਂ ਬਾਬਾ ਹਰ ਥਾਂ ਲਹੂ ਲਹਾਨ, ਆਪਣਾ ਜੁੱਸਾ ਵੇਖਾਂ ਬਾਬਾ ਹਰ ਥਾਂ ਲਹੂ ਲਹਾਨ। ਪੰਜਾਬ, ਪੰਜਾਬੀ, ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਅਤੇ ਹਰਮਨ ਰੇਡੀਓ ਨਾਲ ਜੁੜ ਬੈਠੇ ਸਾਰੇ ਸਰੋਤਿਆਂ ਨੂੰ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਮੈਂ ਗੁਰਸੇਵ ਸਿੰਘ ਆਪ ਸਭ ਦਾ ਅੱਜ ਦੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦਾ ਹਾਂ। ਸੋ ਮੇਰੇ ਨਾਲ ਮੇਰਾ ਸਾਥ ਦੇ ਰਹੇ ਨੇ ਸਰਬਜੀਤ ਭਾਅ ਜੀ ਪਟਿਆਲੇ ਤੋਂ, ਟੈਕਨੀਕਲ ਸਪੋਰਟ ਦੇ ਰਹੇ ਨੇ ਪ੍ਰੋਗਰਾਮ ਦੇ ਵਿੱਚ। ਸੋ ਅੱਜ ਦਿਨ ਵੀਰਵਾਰ 3 ਅਕਤੂਬਰ 2019, ਨਾਨਕ ਸ਼ਾਹੀ 17 ਅਸੂ, ਸੰਮਤ 551 ਹੋ ਗਈ ਆ। ਸੋ ਅੱਜ ਦੇ ਦਿਨ ਅਸੀਂ ਸਾਂਝ ਬਣਾਵਾਂਗੇ, ਗੱਲਾਂ ਬਾਤਾਂ ਕਰਾਂਗੇ, ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਤਾਂ ਪ੍ਰੋਗਰਾਮ ਦੇ ਵਿੱਚ ਅੱਜ ਜਿੱਥੇ ਅਸੀਂ ਅੱਜ ਦੇ ਦਿਨ ਦਾ ਮੌਸਮ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਆ ਅਤੇ ਅੱਜ ਦੇ ਦਿਨ ਦਾ ਇਤਿਹਾਸ ਵੀ ਸਾਂਝਾ ਕਰਾਂਗੇ। ਉਸ ਤੋਂ ਉਪਰੰਤ ਅੱਜ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਇੱਕ ਬਹੁਤ ਸੋਹਣੀ ਕਿਤਾਬ ਦੀ ਸਾਂਝ ਵੀ ਬਣਾਉਣੀ ਆ। ਸੋ ਕਿਤਾਬ ਦਾ ਨਾਮ ਆ ਨੋਟ ਮੈਡ ਸੋ ਬੈਡ। ਸੋ ਬਹੁਤ ਖੂਬਸੂਰਤ ਕਿਤਾਬ ਆ ਅਤੇ ਉਸ ਤੋਂ ਉਪਰੰਤ ਸਾਨੂੰ ਜੁਆਇਨ ਕਰਨਗੇ ਦਲਜੀਤ ਸਿੰਘ ਜੀ ਬ੍ਰਿਸਬੇਨ ਤੋਂ, ਅਤੇ ਉਹਨਾਂ ਨਾਲ ਅਸੀਂ ਖਬਰਾਂ ਦੀ ਸਾਂਝ ਬਣਾਵਾਂਗੇ ਕਿ ਕਿਹੜੀਆਂ ਅਹਿਮ ਖਬਰਾਂ ਚੱਲ ਰਹੀਆਂ ਨੇ ਉਸ 'ਤੇ ਉਹਨਾਂ ਦੀ ਰਾਏ ਜਾਣਾਂਗੇ। ਸੋ ਇਹ ਪ੍ਰੋਗਰਾਮ ਦਾ ਵੇਰਵਾ ਅਤੇ ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਸਾਂਝ ਬਣਾ ਸਕਦੇ ਹੋ, ਸਾਨੂੰ ਮੈਸੇਜ ਕਰ ਸਕਦੇ ਹੋ ਟੈਲੀਗ੍ਰਾਮ ਦੇ ਰਾਹੀਂ ਜਾਂ ਈਮੇਲ ਦੇ ਰਾਹੀਂ ਸਾਡੇ ਨਾਲ ਸੰਪਰਕ ਬਣਾ ਸਕਦੇ ਹੋ। ਸੋ ਪ੍ਰੋਗਰਾਮ ਦੀ ਸ਼ੁਰੂਆਤ ਪਹਿਲਾਂ ਤਾਂ ਕਰਦੇ ਹਾਂ ਵਿਚਾਰ ਦੇ ਨਾਲ, ਕਿਉਂਕਿ ਚੰਗੇ ਵਿਚਾਰ ਹੋਣਾ ਵੀ ਬਹੁਤ ਜ਼ਰੂਰੀ ਆ। ਸੋ ਇਹਦੇ ਲਈ ਸਾਨੂੰ ਸਿੱਖਦੇ ਰਹਿਣਾ ਪੈਂਦਾ ਆ। ਸੋ ਕਿਤਾਬ ਇਕੱਲਿਆਂ ਦਾ ਕਾਫਲਾ ਨਰਿੰਦਰ ਸਿੰਘ ਕਪੂਰ ਜੀ ਲਿਖਦੇ ਨੇ, ਕਹਿੰਦੇ ਹੋਰਾਂ ਨੂੰ ਦੇਣ ਯੋਗ ਕਈ ਚੀਜ਼ਾਂ ਅਸੀਂ ਇਸ ਲਈ ਨਹੀਂ ਦਿੰਦੇ ਕਿਉਂਕਿ ਉਹ ਅਜੇ ਖਰਾਬ ਨਹੀਂ ਹੋਈਆਂ ਹੁੰਦੀਆਂ। ਉਹਨਾਂ ਨੂੰ ਅਸੀਂ ਖਰਾਬ ਹੋਣ ਤੱਕ ਸਾਂਭਣ ਕਰਕੇ ਉਹਨਾਂ ਨੂੰ ਦੇਣ ਦੀ ਖੁਸ਼ੀ ਤੋਂ ਵਿਰਲੇ ਹੀ ਹੋ ਜਾਂਦੇ ਹਾਂ। ਸੋ ਇਹ ਚੀਜ਼ ਅਸੀਂ ਅਕਸਰ ਸਾਰਿਆਂ ਨੇ ਦੇਖੀ ਹੋਣੀ ਆ। ਛੋਟੀ ਜਿਹੀ ਐਗਜ਼ਾਮਪਲ ਲੈ ਲੈਂਦੇ ਹਾਂ, ਆਪਣੀ ਜ਼ਿੰਦਗੀ ਦੇ ਵਿੱਚੋਂ, ਤਾਂ ਸਾਡਾ ਸੁਭਾਅ ਕਿਹੋ ਜਿਹਾ ਬਣਦਾ ਜਾ ਰਿਹਾ ਆ। ਕਿੱਥੇ ਸਾਨੂੰ ਕੰਸੈਪਟ ਮਿਲਿਆ ਸੀਗਾ ਕਿ ਵੰਡ ਕੇ ਛਕਣਾ, ਪਰ ਸਾਡਾ ਸੁਭਾਅ ਬਣ ਗਿਆ ਕਿ ਪਹਿਲਾਂ ਅਸੀਂ ਆਪ ਛਕਦੇ ਹਾਂ ਅਤੇ ਜੇ ਕੁਛ ਬਚ ਜਾਂਦਾ ਆ ਤਾਂ ਉਹ ਦੂਜਿਆਂ ਨੂੰ ਦੇਣ ਦੀ ਬਿਰਤੀ ਰੱਖਦੇ ਹਾਂ। ਸੋ ਜਿੱਦਾਂ ਲਿਖਾਰੀ ਲਿਖਦੇ ਨੇ, ਨਰਿੰਦਰ ਸਿੰਘ ਕਪੂਰ ਲਿਖਦੇ ਨੇ, ਅਸੀਂ ਉਹ ਵੀ ਖਰਾਬ ਹੋਣ ਤੱਕ ਉਡੀਕਦੇ ਹਾਂ। ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਇਹ ਬਿਰਤੀ ਸਾਡੀ ਆਮ ਆ, ਆਮ ਦੇਖਣ ਨੂੰ ਮਿਲਦੀ ਆ। ਚੀਜ਼ਾਂ ਅਨੇਕਾਂ ਪਈਆਂ ਨੇ, ਬੇਲੋੜੀਆਂ ਪਈਆਂ ਨੇ, ਜਿਨ੍ਹਾਂ ਦੀ ਸਾਨੂੰ ਲੋੜ ਨਹੀਂ। ਲੋੜ ਤੋਂ ਵੱਧ ਖਰਚੇ ਕਰਦੇ ਹਾਂ, ਜਿਹੜੀਆਂ ਚੀਜ਼ਾਂ ਆਕਰਸ਼ਕ ਸਾਨੂੰ ਕਰਦੀਆਂ ਨੇ ਅਸੀਂ ਉਹ ਖਰੀਦ ਲਿਆਉਂਦੇ ਹਾਂ। ਪਈਆਂ ਪਈਆਂ ਖਰਾਬ ਹੋ ਜਾਂਦੀਆਂ ਨੇ ਪਰ ਕਦੇ ਲੋੜਵੰਦ ਨੂੰ ਨਹੀਂ ਦਿੱਤੀਆਂ। ਸੋ ਇਹ ਬਿਰਤੀ ਨੂੰ ਵੀ ਸਾਨੂੰ ਇਹਨਾਂ ਚੀਜ਼ਾਂ ਉੱਤੇ ਵਰਕ ਕਰਨ ਦੀ ਲੋੜ ਆ, ਤਾਂ ਜੋ ਕਿ ਲੋੜਵੰਦਾਂ ਦੀ ਵੀ ਹੈਲਪ ਹੋ ਜਾਂਦੀ ਆ। ਅਤੇ ਹੋ ਸਕੇ ਤਾਂ ਪਹਿਲਾਂ ਤਾਂ ਨਾਲ ਲੈ ਕੇ ਆਓ, ਚੀਜ਼ ਹਿਸਾਬ ਦੀ ਰੱਖੋ, ਪਰ ਜੇਕਰ ਤੁਹਾਡੇ ਕੋਲ ਚੀਜ਼ ਹੈ ਤਾਂ ਉਹ ਪਹਿਲਾਂ ਖਰਾਬ ਹੋਣ ਤੋਂ ਪਹਿਲਾਂ ਲੋੜਵੰਦ ਨੂੰ ਦੇ ਦਿੱਤੀ ਜਾਵੇ ਤਾਂ ਕਿਸੇ ਦੀ ਕੰਮ ਆ ਸਕੇ। ਅਤੇ ਜਿਹੜੀ ਗੱਲ ਲਿਖਾਰੀ ਇੱਥੇ ਲਿਖਦਾ ਆ ਕਿ ਜਿਹੜੀ ਖੁਸ਼ੀ ਉਸ ਚੀਜ਼ ਨੂੰ ਦੇਣ ਦੀ ਸਾਨੂੰ ਮਿਲਣੀ ਆ, ਉਸ ਤੋਂ ਅਸੀਂ ਵਾਂਝੇ ਨਾ ਰਹਿ ਜਾਈਏ। ਸੋ ਇਹ ਵਿਚਾਰ ਸੀਗਾ ਨਰਿੰਦਰ ਸਿੰਘ ਕਪੂਰ ਜੀ ਦਾ, ਇਕੱਲਿਆਂ ਦੇ ਇੱਕ ਕੱਲਿਆਂ ਦਾ ਕਾਫਲਾ ਕਿਤਾਬ ਦੇ ਵਿੱਚੋਂ। ਸੋ ਹੁਣ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ, ਇੱਕ ਗੀਤ ਸੁਣਦੇ ਹਾਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਅਮਰ ਸਿੱਧੂ ਦੀ ਆਵਾਜ਼ ਦੇ ਵਿੱਚ। ਸੋ ਸੁਣੋ ਇਹ ਗੀਤ, ਗੀਤੋ ਉਸ ਪਾਰ ਅਸੀਂ ਗੱਲਾਂ ਬਾਤਾਂ ਕਰਾਂਗੇ, ਅੱਜ ਦਾ ਇਤਿਹਾਸ ਜਾਣਾਂਗੇ ਤੇ ਅੱਜ ਦੇ ਮੌਸਮ ਦੀ ਗੱਲਬਾਤ ਕਰਾਂਗੇ। ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਗੱਲਾਂ ਜਦੋਂ ਘਰ ਘਰ ਖੇਡਦੇ ਸੀ ਗੁੱਡੀਆਂ ਪਟੋਲਿਆਂ ਦੇ ਰੰਗ ਮੈਨੂੰ ਯਾਦ ਨੇ, ਮੈਨੂੰ ਯਾਦ ਨੇ ਤੇਰਾ ਵੀਰਾ ਵੀਰਾ ਕਹਿਣਾ ਮੈਨੂੰ ਬੜਾ ਯਾਦ ਆਉਂਦਾ ਬੜੇ ਚਿਰ ਤੋਂ ਨਾ ਸੱਚੀ ਇਹ ਸੁਣੇ ਅਲਫਾਜ਼ ਨੇ, ਅਲਫਾਜ਼ ਨੇ ਜਦੋਂ ਤੁਰੇ ਆਸੀ ਪਿੰਡੋ ਤੋਂ ਲੁੱਕ ਲੁੱਕ ਰੋਈ ਕੱਲ ਵੇਲਾ ਉਹੋ ਅੱਖਾਂ ਅੱਗੇ ਆਉਣ ਲੱਗ ਪਿਆ, ਰਾਤੀ ਸੁਪਨੇ ਚ, ਰਾਤੀ ਸੁਪਨੇ ਚ ਭੈਣ ਨੇ ਸੀ ਬੰਨੀ ਰੱਖੜੀ ਵੇਖ ਸੁਨਾ ਗੁੱਟ ਫੜ ਕੇ ਮੈਂ ਰੋਣ ਲੱਗ ਪਿਆ, ਸੁਪਨੇ ਚ ਭੈਣ ਨੇ ਸੀ ਬੰਨੀ ਰੱਖੜੀ ਵੇਖ ਸੁਨਾ ਗੁੱਟ ਫੜ ਕੇ ਮੈਂ ਰੋਣ ਲੱਗ ਪਿਆ। ਚੜਾਉਣਾ ਜਾਣ ਬੁੱਝ ਪੰਗੇ ਲੈਣਾ ਫਿਰ ਭੈਣ ਭੈਣ ਕਹਿਣਾ ਜਦੋਂ ਕੰਮ ਪੈਂਦਾ ਸੀ, ਭੈਣ ਕਹਿਣਾ ਜਦੋਂ ਕੰਮ ਪੈਂਦਾ ਸੀ, ਤੂੰ ਹੀ ਬੇਬੇ ਨੂੰ ਮਨਾਉਂਦੀ ਸਾਰੀ ਗੱਲ ਸਮਝਾਉਂਦੀ, ਬਾਪੂ ਜੀ ਵੀ ਗੱਲ ਤੇਰੀ ਮੰਨ ਲੈਂਦਾ ਸੀ, ਬਾਪੂ ਜੀ ਵੀ ਗੱਲ ਤੇਰੀ ਹਾਂ। ਨਿੱਕੇ ਹੁੰਦੇ ਕਿੰਨਾ ਲੜਦੇ ਸੀ ਇੱਕ ਦੂਜੇ ਨਾਲ, ਨਿੱਕੇ ਹੁੰਦੇ ਕਿੰਨਾ ਲੜਦੇ ਰਾਤੀ ਸੁਪਨੇ ਚ ਭੈਣ ਨੇ ਸੀ ਬੰਨੀ ਰੱਖੜੀ ਵੇਖ ਸੁਨਾ ਗੁੱਟ ਫੜ ਕੇ ਮੈਂ ਰੋਣ ਲੱਗ ਪਿਆ, ਸੁਪਨੇ ਚ ਭੈਣ ਨੇ ਸੀ ਬੰਨੀ ਰੱਖੜੀ ਵੇਖ ਸੁਨਾ ਗੁੱਟ ਫੜ ਕੇ ਮੈਂ ਰੋਣ ਲੱਗ ਪਿਆ। ਆਖਦੀ ਆ ਫੋਨ ਉੱਤੇ ਜੀ ਲਾ ਕੇ ਰੱਖੀ, ਕਿਵੇਂ ਦੱਸਾਂ ਤੇਰੇ ਬਿਨਾਂ ਕਿੱਥੇ ਜੀ ਲੱਗਦਾ, ਕਦੋਂ ਲੜਾਂਗੇ ਰਿਮੋਟ ਲਈ ਮੈਂ ਸੋਚਦਾ ਹੁੰਨਾ, ਫਿਰ ਅੱਖੀਆਂ ਚੋਂ ਹੰਝੂਆਂ ਦਾ ਹੜ ਵਗਦਾ, ਦਿਲ ਤੇ ਕੀ ਬੀਤੇ ਨਹੀਂ ਦੱਸ ਹੁੰਦਾ ਸਭ ਨੂੰ, ਜਸ਼ਨ ਕਾਗਜ਼ਾਂ ਨੂੰ ਦੁੱਖੜੇ ਸੁਣਾਉਣ ਲੱਗ ਪਿਆ, ਰਾਤੀ ਸੁਪਨੇ ਚ, ਰਾਤੀ ਸੁਪਨੇ ਚ ਭੈਣ ਨੇ ਸੀ ਬੰਨੀ ਰੱਖੜੀ ਵੇਖ ਸੁਨਾ ਗੁੱਟ ਫੜ ਕੇ ਮੈਂ ਰੋਣ ਲੱਗ ਪਿਆ, ਸੁਪਨੇ ਚ ਭੈਣ ਨੇ ਸੀ ਬੰਨੀ ਰੱਖੜੀ ਵੇਖ ਸੁਨਾ ਗੁੱਟ ਫੜ ਕੇ ਮੈਂ ਰੋਣ ਲੱਗ ਪਿਆ।
ਜੀ ਦੋਸਤੋ, ਇੱਕ ਵਾਰ ਫਿਰ ਤੋਂ ਸਵਾਗਤ ਹੈ। ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਤੇ ਮੈਂ ਗੁਰਸੇਵਕ ਸਿੰਘ ਤੁਹਾਡੇ ਨਾਲ ਸਾਂਝ ਬਣਾਈ ਹੋਈ ਹੈ। ਹੁਣ ਸਮਾਂ ਹੋ ਗਿਆ ਕਿ ਝਾਤ ਮਾਰਦੇ ਚਲੀਏ ਕਿ ਮੌਸਮ ਕੀ ਕਹਿ ਰਿਹਾ ਅੱਜ ਆਸਟ੍ਰੇਲੀਆ ਦੇ ਕੁਛ ਸ਼ਹਿਰਾਂ ਦਾ ਤੇ ਪੰਜਾਬ ਦਾ। ਕਿ ਸਿਡਨੀ ਦੀ ਜੇਕਰ ਗੱਲ ਕਰੀਏ ਤਾਂ ਅਸਮਾਨ ਸਾਫ਼ ਦੱਸਿਆ ਜਾ ਰਿਹਾ ਹੈ, ਤਾਪਮਾਨ ਵੱਧ ਤੋਂ ਵੱਧ 25 ਡਿਗਰੀ ਤੱਕ ਜਾਣ ਦੇ ਸਾਰ ਨੇ ਤੇ ਘੱਟ ਤੋਂ ਘੱਟ 16 ਡਿਗਰੀ ਦੱਸਿਆ ਜਾ ਰਿਹਾ ਆ। ਤੇ ਰਾਜਧਾਨੀ ਕੈਨਵਰਾ ਦੇ ਵਿੱਚ ਵੀ ਅਸਮਾਨ ਸਾਫ਼ ਦੱਸਿਆ ਜਾ ਰਿਹਾ, ਸਨੀ ਦੱਸਿਆ ਜਾ ਰਿਹਾ। ਸੋ ਤਾਪਮਾਨ ਉੱਥੇ ਵੀ ਵੱਧ ਤੋਂ ਵੱਧ 26 ਡਿਗਰੀ ਤੱਕ ਜਾਣ ਦੇ ਸਾਰ ਨੇ ਤੇ ਘੱਟ ਤੋਂ ਘੱਟ 9 ਡਿਗਰੀ ਤੱਕ ਰਹੇਗਾ। ਸੋ ਜੇਕਰ ਆਪਣੇ ਸ਼ਹਿਰ ਦੀ ਗੱਲ ਕਰੀਏ ਬ੍ਰਿਸਬੇਨ ਦੀ, ਤਾਂ ਉੱਥੇ ਵੀ ਤਾਪਮਾਨ ਅੱਜ ਵੱਧ ਤੋਂ ਵੱਧ 25 ਡਿਗਰੀ ਤੇ ਘੱਟ ਤੋਂ ਘੱਟ 11 ਡਿਗਰੀ ਰਹਿਣ ਦੇ ਸਾਰ ਨੇ, ਅਸਮਾਨ ਸਾਫ਼ ਦੱਸਿਆ ਜਾ ਰਿਹਾ। ਮੈਲਬਰਨ ਦੀ ਜੇਕਰ ਗੱਲ ਕਰੀਏ ਤਾਂ ਉੱਥੇ ਵੀ ਤਾਪਮਾਨ 26 ਡਿਗਰੀ ਵੱਧ ਤੋਂ ਵੱਧ ਤੇ ਘੱਟ ਤੋਂ ਘੱਟ 11 ਡਿਗਰੀ। ਅੱਜ ਸਾਰੇ ਆਸਟ੍ਰੇਲੀਆ ਦਾ ਤਾਪਮਾਨ ਇੱਕੋ ਜਿਹਾ। ਚਲੋ ਅੱਗੇ ਐਡੀਲੇਡ ਦੇਖਦੇ ਹਾਂ ਕੀ ਕਹਿ ਰਹੇ ਨੇ। ਨਹੀਂ, ਐਡੀਲੇਡ ਬੱਦਲਵਾਈ ਬਣੀ ਹੋਈ ਆ, ਖਾਸੀ ਬੱਦਲਵਾਈ ਦੱਸੀ ਜਾ ਰਹੀ ਆ ਅਤੇ ਤਾਪਮਾਨ ਵੱਧ ਤੋਂ ਵੱਧ 21 ਡਿਗਰੀ ਅਤੇ ਘੱਟ ਤੋਂ ਘੱਟ 12 ਡਿਗਰੀ ਰਹਿਣ ਦੇ ਸਾਰ ਨੇ। ਜੇਕਰ ਪਰਥ ਦੀ ਗੱਲ ਕਰੀਏ, ਅਸਮਾਨ ਉੱਥੇ ਵੀ ਸਾਫ਼ ਦੱਸਿਆ ਜਾ ਰਿਹਾ, ਉੱਥੇ ਵੀ ਤਾਪਮਾਨ ਵੱਧ ਤੋਂ ਵੱਧ 26 ਡਿਗਰੀ ਰਹੇਗਾ ਅਤੇ ਘੱਟ ਤੋਂ ਘੱਟ 13 ਡਿਗਰੀ ਰਹਿਣ ਦੇ ਸਾਰ ਨੇ। ਅਤੇ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਕਿਤੇ ਕਿਤੇ ਬੱਦਲਵਾਈ ਬਣੀ ਹੋਈ ਆ ਅਤੇ ਪਿਛਲੇ ਕੁਛ ਕੁ ਦਿਨਾਂ ਤੋਂ ਮੀਂਹ ਵੀ ਕਈ ਇਲਾਕਿਆਂ ਦੇ ਵਿੱਚ ਪਿਆ, ਬਹੁਤ ਜ਼ਿਆਦਾ ਮੀਂਹ ਜਿਹਨੂੰ ਕਹਿ ਸਕਦੇ ਹਾਂ। ਫਸਲਾਂ ਵੀ ਤਬਾਹ ਹੋਈਆਂ, ਮਟਰਾਂ ਦੀਆਂ ਲਗਭਗ 90% ਫਸਲਾਂ ਤਬਾਹ ਹੋ ਚੁੱਕੀਆਂ ਨੇ, ਸਬਜ਼ੀਆਂ ਨੂੰ ਬਹੁਤ ਨੁਕਸਾਨ ਹੋਇਆ ਪਿਛਲੇ ਦਿਨੀ ਜਿਹੜਾ ਮੀਂਹ ਪਿਆ। ਸੋ ਪਰ ਅੱਜ ਜੇਕਰ ਗੱਲ ਕਰੀਏ ਤਾਂ ਬੱਦਲਵਾਈ ਬਣੀ ਹੋਈ ਆ, ਤਾਪਮਾਨ ਵੱਧ ਤੋਂ ਵੱਧ 32 ਡਿਗਰੀ ਅਤੇ ਘੱਟ ਤੋਂ ਘੱਟ 21 ਡਿਗਰੀ ਰਹਿਣ ਦੇ ਆਸਾਰ ਨੇ। ਦੋਸਤੋ, ਇਹ ਸੀ ਅੱਜ ਦੇ ਦਿਨ ਦਾ ਤਾਪਮਾਨ ਆਸਟ੍ਰੇਲੀਆ ਦੇ ਕੁਛ ਕੁ ਸ਼ਹਿਰਾਂ ਦਾ ਅਤੇ ਪੰਜਾਬ ਦਾ। ਸੋ ਤੁਹਾਡੇ ਸ਼ਹਿਰ ਦਾ ਕਿਹੋ ਜਿਹਾ ਤਾਪਮਾਨ ਤੁਸੀਂ ਸਾਡੇ ਨਾਲ ਸਾਂਝ ਬਣਾ ਸਕਦੇ ਹੋ ਮੈਸੇਜ ਦੇ ਜ਼ਰੀਏ, ਦੱਸ ਸਕਦੇ ਹੋ ਕਿਹੋ ਜਿਹਾ ਮੌਸਮ ਹੈ ਤੁਹਾਡੇ ਸ਼ਹਿਰ ਦਾ। ਸੋ ਇਸ ਤੋਂ ਅੱਗੇ ਗੱਲਬਾਤ ਤੋਰਦੇ ਹਾਂ ਆਪਾਂ, ਅਤੇ ਉਹ ਤਾਂ ਅਸੀਂ ਅੱਜ ਦੇ ਦਿਨ ਦਾ ਮੌਸਮ, ਪਰ ਅੱਜ ਦੇ ਦਿਨ ਸਿੱਖ ਇਤਿਹਾਸ ਦੇ ਵਿੱਚ ਕੀ ਵਾਪਰਿਆ ਉਹ ਜਾਣਦੇ ਹਾਂ। ਸੋ ਇਹ ਤਵਾਰੀਖ ਇੱਕ ਬਹੁਤ ਸੋਹਣੀ, ਤਵਾਰੀਖ ਨੂੰ ਪੜ੍ਹਨਾ ਇੱਕ ਬਹੁਤ ਸੋਹਣਾ ਤਰੀਕਾ ਹੁੰਦਾ ਆਪਣੇ ਇਤਿਹਾਸ ਨੂੰ ਜਾਣਨਾ। ਅਕਸਰ ਅਸੀਂ ਇਤਿਹਾਸਕਾਰਾਂ ਤੋਂ, ਢਾਡੀਆਂ ਤੋਂ ਸੁਣਦੇ ਹਾਂ ਕਿ ਸਿੱਖ ਇਤਿਹਾਸ ਬਹੁਤ ਵੱਡਾ ਆ, ਕਿ ਹਰ ਰੋਜ਼ ਕੁਛ ਨਾ ਕੁਛ ਵਾਪਰਿਆ ਆ। ਸੋ ਕੀ ਵਾਪਰਿਆ ਆ ਉਹ ਸਾਨੂੰ ਜਾਣਨਾ ਬਹੁਤ ਜ਼ਰੂਰੀ ਹੈ, ਕਿਉਂਕਿ ਜੇਕਰ ਅਸੀਂ ਦੁਨੀਆਂ ਦੇ ਵਿੱਚ ਵਿਚਰਾਂਗੇ ਸਾਨੂੰ ਕੋਈ ਪੁੱਛੇਗਾ ਤਾਂ ਹੀ ਅਸੀਂ ਦੱਸ ਪਾਵਾਂਗੇ ਜੇ ਅਸੀਂ ਆਪ ਜਾਣਦੇ ਹੋਈਏ। ਅਸੀਂ ਕਹਿ ਦਿੰਦੇ ਹਾਂ ਕਿ ਸਾਨੂੰ ਇਤਿਹਾਸ 'ਤੇ ਮਾਣ ਕਰਨਾ ਚਾਹੀਦਾ ਹੈ, ਪਰ ਜੇਕਰ ਅਸੀਂ ਇਤਿਹਾਸ ਹੀ ਨਹੀਂ ਜਾਣਦੇ ਤਾਂ ਮਾਣ ਕਿੱਦਾਂ ਕਰਾਂਗੇ। ਸੋ ਰੋਜ਼ ਦਾ ਜੇਕਰ ਅਸੀਂ ਇਤਿਹਾਸ ਪੜ੍ਹ ਲਈਏ ਤਾਂ ਸੌਖਾ ਤਰੀਕੇ ਦੇ ਨਾਲ ਅਸੀਂ ਆਪਣੇ ਇਤਿਹਾਸ ਦੇ ਬਾਰੇ ਜਾਣ ਸਕਦੇ ਹਾਂ। ਸੋ ਅੱਜ 3 ਅਕਤੂਬਰ 'ਤੇ ਅਸੀਂ ਇੱਕ ਪੰਛੀ ਝਾਤ ਮਾਰਦੇ ਹਾਂ ਅੱਜ ਦੇ ਇਤਿਹਾਸ ਦੀ। ਸੋ ਜਿਹੜੀ ਕਿਤਾਬ ਮੇਰੇ ਕੋਲ ਆ, ਸੋ ਕਿਤਾਬ ਡਾਕਟਰ ਹਰਜਿੰਦਰ ਸਿੰਘ ਦਲਗੀਰ ਵੱਲੋਂ ਲਿਖੀ ਗਈ ਹੈ, ਤਵਾਰੀਖ, ਸੋ ਸਿੱਖ ਇਤਿਹਾਸ ਵਿੱਚ ਅੱਜ ਦਾ ਦਿਨ। ਸੋ ਇਹ ਕਿਤਾਬ ਦੋ ਹਿੱਸਿਆਂ ਦੇ ਵਿੱਚ, ਮੈਂ ਥੋੜ੍ਹੀ ਕਿਤਾਬ ਬਾਰੇ ਤੁਹਾਨੂੰ ਜਾਣਕਾਰੀ ਦਿੰਦਾ ਚਲਾਂ। ਸੋ ਪਹਿਲੀ ਹੈਗੀ ਜਨਵਰੀ ਤੋਂ ਲੈ ਕੇ ਜੂਨ ਤੱਕ, ਅਤੇ ਦੂਜਾ ਪਾਰਟ ਆ ਜਿਹੜਾ ਉਹ ਜੁਲਾਈ ਤੋਂ ਲੈ ਕੇ ਦਸੰਬਰ ਤੱਕ ਆ। ਅਤੇ ਆਪਾਂ ਗੱਲ ਕਰਦੇ ਹਾਂ 1621 ਦੀ, 3 ਅਕਤੂਬਰ ਨੂੰ। ਸੋ ਰੋਹਿਲਾ ਪਿੰਡ ਜਿਹੜਾ ਕਿ ਗੁਰੂ ਅਰਜਨ ਦੇਵ ਜੀ ਨੇ ਵਸਾਇਆ ਸੀਗਾ, ਅਤੇ ਇਸਦਾ ਨਾਮ ਗੋਬਿੰਦਪੁਰ ਰੱਖਿਆ ਗਿਆ ਸੀਗਾ। ਅਤੇ ਗੁਰੂ ਸਾਹਿਬ ਜਿਹੜਾ, ਜਿਹਨੂੰ ਕਿ ਅੱਜ ਕੱਲ੍ਹ ਅਸੀਂ ਹਰਗੋਬਿੰਦਪੁਰ ਦੇ ਨਾਮ ਨਾਲ ਜਾਣਦੇ ਹਾਂ, ਸੋ ਗੁਰੂ ਸਾਹਿਬ ਜੀ ਦੀ ਇਹਨੇ ਜਦੋਂ ਗਵਾਲੀਅਰ ਕੈਦ ਦੇ ਦੌਰਾਨ ਇਸ ਥਾਂ 'ਤੇ ਭਗਵਾਨ ਦਾਸ ਘੇਰੜ, ਜੋ ਕਿ ਚੰਦੂ ਦਾ ਕੁੜਮ ਸੀਗਾ, ਨੇ ਨਜਾਇਜ਼ ਕਬਜ਼ਾ ਕਰ ਲਿਆ। ਗੁਰੂ ਸਾਹਿਬ ਨੇ ਭਗਵਾਨ ਦਾਸ ਤੋਂ ਇਸ ਦਾ ਕਬਜ਼ਾ ਵਾਪਸ ਖੋਇਆ ਅਤੇ ਇਸ ਥਾਂ ਨੂੰ ਫਿਰ ਸਵਾਰਿਆ ਅਤੇ ਵਸਾਇਆ। ਕੁਝ ਦਿਨਾਂ ਮਗਰੋਂ ਭਗਵਾਨ ਦਾਸ ਘੇਰੜ ਨੇ ਚੰਦੂ ਦੇ ਪੁੱਤਰ ਕਰਮਚੰਦ ਦੀ ਮਦਦ ਨਾਲ ਇੱਕ ਫੌਜ ਇਕੱਠੀ ਕੀਤੀ ਅਤੇ 27 ਸਤੰਬਰ 1621 ਦੇ ਦਿਨ ਰੋਹਿਲਾ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਬੁਰੀ ਤਰ੍ਹਾਂ ਹਾਰ ਖਾਣ ਮਗਰੋਂ ਭਗਵਾਨ ਦਾਸ ਘੇਰੜ ਨੂੰ ਜਲੰਧਰ ਦੇ ਮੁਸਲਮਾਨ ਹਾਕਮ ਨੂੰ ਪੈਸੇ ਦੇ ਕੇ ਉਸ ਦੀ ਫੌਜ ਨੂੰ ਚਾੜ ਲਿਆਂਦਾ ਅਤੇ ਉਹਦਾ, ਯਾਨੀ ਕਿ ਉਹਦੀ ਸਪੋਰਟ ਲੈ ਲਈ। ਤਾਂ 3 ਅਕਤੂਬਰ 1621 ਦੇ ਦਿਨ ਫਿਰ ਬੜੀ ਘਮਸਾਨ ਲੜਾਈ ਹੋਈ। ਇਸ ਲੜਾਈ ਵਿੱਚ ਭਗਵਾਨ ਦਾਸ ਘੇਰੜ, ਉਸਦਾ ਪੁੱਤਰ ਰਤਨ ਚੰਦ ਅਤੇ ਚੰਦੂ ਦਾ ਪੁੱਤਰ ਕਰਮਚੰਦ ਤਿੰਨੇ ਹੀ ਮਾਰੇ ਗਏ। ਅਤੇ ਇਸ ਹਾਰ ਮਗਰੋਂ ਕਿਸੇ ਹੋਰ ਨੂੰ ਗੁਰੂ ਸਾਹਿਬ 'ਤੇ ਹਮਲਾ ਕਰਨ ਦਾ ਹੌਂਸਲਾ ਨਾ ਪਿਆ। 3 ਅਕਤੂਬਰ 1621 ਦੀ ਇਸ ਲੜਾਈ ਵਿੱਚ ਹੋਰਨਾਂ ਦੇ ਨਾਲ ਨਾਲ ਭਾਈ ਨਾਨੂ, ਜੋ ਕਿ ਭਾਈ ਮਨੀ ਸਿੰਘ ਜੀ ਦੇ ਦਾਦਾ ਦੇ ਭਰਾ ਸੀ, ਅਤੇ ਭਾਈ ਪਰਾਗਾ ਜਿਹੜੇ ਭਾਈ ਮਤੀ ਦਾਸ ਅਤੇ ਸਤੀ ਦਾਸ ਦੇ ਪੜਦਾਦਾ ਜੀ ਸਨ, ਅਤੇ ਭਾਈ ਮਥਰਾ ਭੱਟ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਨੇ ਵੀ ਲੜਾਈ ਵਿੱਚ ਬਹਾਦਰੀ ਦੇ ਖੂਬ ਜੌਹਰ ਦਿਖਾਏ, ਤਾਂ ਇਸ ਲੜਾਈ ਵਿੱਚ ਉਹਨਾਂ ਨੇ ਸ਼ਹੀਦੀ ਜਾਮ ਵੀ ਪੀਤਾ। ਸੋ ਇਸ ਲੜਾਈ ਵਿੱਚ ਭਾਈ ਨਾਨੂ ਅਤੇ ਹੋਰਨਾਂ ਤੋਂ ਇਲਾਵਾ ਮੁਗਲ ਜਰਨੈਲਾਂ ਬੈਰਮ ਖਾਨ ਅਤੇ ਇਮਾਮ ਬਖਸ਼ ਨੂੰ ਵੀ ਮਾਰਿਆ ਗਿਆ। ਸੋ ਇਹ ਸੀਗਾ 1621 ਦੇ ਦਿਨ ਦਾ ਇਤਿਹਾਸ, 1621 ਸਾਲ ਦੇ ਵਿੱਚ। ਤਾਂ ਹੁਣ ਗੱਲ ਕਰਦੇ ਹਾਂ 1930 ਦੀ। ਸੋ ਅੱਜ ਦੇ ਦਿਨ 3 ਅਕਤੂਬਰ ਦੇ ਦਿਨ ਜਥੇਦਾਰ ਤੇਜਾ ਸਿੰਘ, ਜੋ ਕਿ ਅਕਾਲੀ ਲਹਿਰ ਦੇ ਇੱਕ ਮੁੱਖ ਆਗੂ ਸੀ, ਸੋ ਤੇਜਾ ਸਿੰਘ ਭੁੱਚਰ ਉਹਨਾਂ ਦੀ ਅੱਜ ਦੇ ਦਿਨ ਮੌਤ ਹੋ ਗਈ ਸੀ। ਉਸ ਤੋਂ ਅੱਗੇ 1986 ਦੇ ਵਿੱਚ ਪੁਲਿਸ ਨੇ ਹਰਪ੍ਰੀਤ ਸਿੰਘ, ਜਗਤਾਰ ਸਿੰਘ ਅਤੇ ਬੀਬੀ ਕਿਰਨ ਕੌਰ ਨੂੰ ਗ੍ਰਿਫਤਾਰ ਕੀਤਾ ਸੀ। ਸੋ ਇਹਦੀ ਮੈਂ ਥੋੜ੍ਹੀ ਤੁਹਾਨੂੰ ਹੋਰ ਡਿਟੇਲ ਦੱਸ ਦਿੰਦਾ ਕਿ ਸੁਰਜੀਤ ਪਰਨਾਲਾ ਦੇ ਕਹਿੰਦੇ ਹੁਕਮਾਂ ਹੇਠ ਪੰਜਾਬ ਪੁਲਿਸ ਨੇ ਹਰਪ੍ਰੀਤ ਸਿੰਘ ਟਿਸੂ, ਜਗਤਾਰ ਸਿੰਘ ਅਤੇ ਬੀਬੀ ਕਿਰਨ ਕੌਰ ਨੂੰ 3 ਅਕਤੂਬਰ 1986 ਨੂੰ ਗ੍ਰਿਫਤਾਰ ਕੀਤਾ ਅਤੇ ਮਗਰੋਂ 13 ਅਕਤੂਬਰ 1986 ਦੇ ਦਿਨ ਇਹਨਾਂ ਨੂੰ ਇੱਕ ਨਕਲੀ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਅਤੇ 25 ਅਕਤੂਬਰ ਨੂੰ ਅਕਾਲੀ ਐਮ ਪੀ ਤਰਲੋਚਨ ਸਿੰਘ ਧੂੜ ਨੇ ਇਹ ਰਾਜ ਖੋਲ੍ਹਿਆ। ਸੋ ਇਸ ਤੋਂ ਅੱਗੇ 1986 ਨੂੰ ਹੀ ਪੁਲਿਸ ਚੀਫ ਰਵੈਰੋ, ਅਤੇ ਹਰ ਕੋਈ ਇਸ ਨਾਮ ਤੋਂ ਵਾਕਫ ਆ, ਸੋ ਪੁਲਿਸ ਚੀਫ ਰਵੈਰੋ ਉੱਤੇ ਉਸਦੇ ਘਰ ਦੇ ਮੂਹਰੇ ਹਮਲਾ ਹੋਇਆ ਸੀਗਾ। ਸੋ ਉਹ ਜਿਹੜਾ ਕਿ ਪੁਲਿਸ ਕਹਿੰਦੇ ਪੰਜਾਬ ਪੁਲਿਸ ਦਾ ਚੀਫ ਸੀਗਾ, ਬਣਨ ਮਗਰੋਂ ਰਵੈਰੋ ਸੁਰਜੀਤ ਬਰਨਾਲਾ ਦੇ ਹੁਕਮਾਂ ਹੇਠ ਸਿੱਖਾਂ ਦਾ ਸ਼ਿਕਾਰ ਕਰਦਾ ਰਿਹਾ ਸੀ। ਸੋ ਉਸਦੇ ਜ਼ੁਲਮਾਂ ਦਾ ਜਵਾਬ ਦੇਣ ਵਾਸਤੇ 3 ਅਕਤੂਬਰ 1986 ਨੂੰ ਜਲੰਧਰ ਦੇ PAP ਹੈੱਡਕੁਆਰਟਰਸ ਦੇ ਵਿੱਚ ਉਸ 'ਤੇ ਹਮਲਾ ਹੋਇਆ ਸੀਗਾ। ਕਹਿੰਦੇ ਵੀ ਸਿੰਘਾਂ ਨੂੰ ਹੁਕਮ ਸੀਗਾ ਉਹਨੂੰ ਜਿਉਂਦਾ ਫੜ ਕੇ ਲੈ ਕੇ ਆਉਣਾ ਤਾਂ ਕਿ ਉਹ ਦੂਜੇ ਸਿੰਘਾਂ ਨੂੰ ਛੁਡਾ ਸਕਣ। ਸੋ ਇਸ ਹਮਲੇ ਦੇ ਵਿੱਚ ਉਹ ਬਾਲ ਬਾਲ ਬਚ ਗਿਆ ਸੀਗਾ। ਅਤੇ 1987 ਦੀ ਜੇਕਰ ਗੱਲ ਕਰੀਏ ਤਾਂ ਬਲਕਾਰ ਸਿੰਘ ਪੰਜਵੜ, ਗੁਰਿੰਦਰ ਸਿੰਘ, ਮਨਜੀਤ ਸਿੰਘ, ਬਲਵਿੰਦਰ ਸਿੰਘ, ਤਰਸੇਮ ਸਿੰਘ ਅਤੇ ਹੋਰ ਸਿੱਖ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤੇ ਗਏ ਸੀਗੇ। 1990 ਨੂੰ ਫਿਰ ਅਜੀਤ ਸਿੰਘ ਕੰਧੋਵਾਲੀ, ਕੁਲਦੀਪ ਸਿੰਘ ਵੀਰਮ, ਹਰਪਾਲ ਸਿੰਘ ਗਗੜੇਵਾਲ ਅਤੇ ਹਰਪਾਲ ਸਿੰਘ ਮੋਹਨਪੁਰ ਵਿਨਿੰਗ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤੇ ਗਏ ਸੀ। ਫਿਰ 1992 ਦੇ ਵਿੱਚ ਕਿਰਪਾ ਸਿੰਘ ਪੰਜਵੜ ਅਤੇ ਉਹਨਾਂ ਦੀ ਸੁਪਤਨੀ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤੇ ਗਏ। ਛੇ 2014 ਦੀ ਗੱਲ ਕਰਦੇ ਹਾਂ ਕਿ ਨਾਗਪੁਰ ਗੁਰਦੁਆਰਾ ਸਾਹਿਬ 'ਤੇ ਹਮਲਾ ਹੋਇਆ ਸੀ ਇੱਕ। ਸੋ ਜਿਹੜੇ ਤਾਂ ਸਾਡੇ ਸਰੋਤੇ ਖਬਰਾਂ ਦੇ ਨਾਲ ਜੁੜੇ ਰਹਿੰਦੇ ਆ ਤਾਂ ਉਹ ਤਾਂ ਸ਼ਾਇਦ ਇਸ ਖਬਰ ਤੋਂ ਵਾਕਫ ਹੋਣਗੇ। ਤਾਂ 3 ਅਕਤੂਬਰ 2014 ਦੇ ਦਿਨ ਨਾਗਪੁਰ ਮਹਾਰਾਸ਼ਟਰ ਦੇ ਵਿੱਚ ਜੋ ਕਿ ਵਿੱਚ ਬੋਧੀਆਂ ਦਾ ਇੱਕ ਇਕੱਠ ਨਾਗਪੁਰ ਵਿੱਚ ਹੋਇਆ ਸੀਗਾ। ਇਸ ਵਿੱਚ 50,000 ਦੇ ਕਰੀਬ ਬੋਧੀ ਹਾਜ਼ਰ ਸਨ। ਕਿਸੇ ਸਿੱਖ ਦੁਸ਼ਮਣ ਨੇ ਅਫਵਾਹ ਫੈਲਾ ਦਿੱਤੀ ਕਿ ਸਿੱਖਾਂ ਨੇ ਮੁਕਾਮੀ ਪਾਰਕ ਵਿੱਚ ਲੱਗੀ ਡਾਕਟਰ ਅੰਬੇਦਕਰ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਇਆ ਆ। ਅਤੇ ਲੇਖਕ ਲਿਖਦਾ, ਦਰਅਸਲ ਇੱਕ ਦਿਨ ਪਹਿਲਾਂ ਸਿਗਲੀਗੜ੍ਹ ਸਿੱਖਾਂ ਅਤੇ ਬੋਧੀਆਂ ਵਿੱਚ ਇੱਕ ਨਿੱਕਾ ਜਿਹਾ ਝਗੜਾ ਹੋਇਆ ਸੀਗਾ ਜਿਸ ਨੂੰ ਬਹਾਨਾ ਬਣਾ ਕੇ ਅਫਵਾਹ ਫੈਲਾ ਦਿੱਤੀ ਗਈ ਸੀ। ਇਸ 'ਤੇ ਬੋਧੀਆਂ ਦੀ ਇੱਕ ਵੱਡੀ ਭੀੜ ਪੰਚਸ਼ੀਲ ਗੁਰਦੁਆਰਾ ਵੱਲ ਚੱਲ ਪਈ। ਉਹਨਾਂ ਨੇ ਰਸਤੇ ਵਿੱਚ ਕੁਝ ਗੱਡੀਆਂ ਦੀ ਭੰਨ ਤੋੜ ਵੀ ਕੀਤੀ ਅਤੇ ਗੁਰਦੁਆਰਾ ਨੂੰ ਆ ਘੇਰਿਆ ਅਤੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ। ਕਈ ਖਿੜਕੀਆਂ ਦੇ ਸ਼ੀਸ਼ੇ ਟੁੱਟੇ ਅਤੇ ਉਸ ਵੇਲੇ ਗੁਰਦੁਆਰੇ ਵਿੱਚ 150 ਦੇ ਕਰੀਬ ਸਿੱਖ, ਮਰਦ, ਔਰਤਾਂ ਅਤੇ ਬੱਚੇ ਮੌਜੂਦ ਸਨ। ਹਮਲਾਵਰਾਂ ਨੇ ਇੱਕ ਬਜ਼ੁਰਗ ਔਰਤ ਨੂੰ ਵੀ ਕੁੱਟਿਆ, ਪਰ ਪੁਲਿਸ ਨੇ ਮੌਕੇ 'ਤੇ ਪੁੱਜ ਜਾਣ ਕਾਰਨ ਵੱਡੀ ਘਟਨਾ ਹੋਣ ਤੋਂ ਬਚਾਅ ਹੋ ਗਿਆ। ਸ਼ਹਿਰ ਵਿੱਚ ਕੁਝ ਹੋਰ ਜਗ੍ਹਾ 'ਤੇ ਵੀ ਥੋੜ੍ਹੀ ਬਹੁਤ ਗੜਬੜ ਹੋਈ ਅਤੇ ਹਮਲਾਵਰ ਭੀੜ ਦੇ ਵਿੱਚ 4 ਬੰਦੇ ਗ੍ਰਿਫਤਾਰ ਵੀ ਕੀਤੇ ਗਏ ਅਤੇ ਇੱਕ ਦਿਨ ਲਈ ਉੱਥੇ ਕਰਫਿਊ ਵੀ ਲੱਗਾ। ਸੋ ਦੋਸਤੋ, ਇਹ ਸੀ ਅੱਜ ਦੇ ਦਿਨ ਦਾ ਇਤਿਹਾਸ 3 ਅਕਤੂਬਰ ਦਾ। ਸੋ ਜੇਕਰ ਤੁਸੀਂ ਹਰ ਰੋਜ਼ ਚਾਹੁੰਦੇ ਹੋ ਕਿ ਇਤਿਹਾਸ ਤੋਂ ਜਾਣੂ ਹੋਵੋ ਤਾਂ ਇਹ ਕਿਤਾਬਾਂ ਜ਼ਰੂਰ ਹਾਸਲ ਕਰੋ ਅਤੇ ਹਰ ਰੋਜ਼ ਇੱਕ ਝਾਤ ਜ਼ਰੂਰ ਮਾਰੋ। ਕੁਛ ਕੁ ਮਿੰਟਾਂ ਦਾ ਕੰਮ ਆ, ਪਰ ਤੁਸੀਂ ਆਪਣੇ ਇਤਿਹਾਸ ਤੋਂ ਜਾਣੂ ਰਹੋਗੇ, ਉਸ ਦਿਨ ਦਾ ਇਤਿਹਾਸ ਤੋਂ ਵਾਕਫ ਰਹੋਗੇ। ਸੋ ਮੌਸਮ ਅਤੇ ਅੱਜ ਦੇ ਦਿਨ ਦਾ ਇਤਿਹਾਸ ਦੀ ਗੱਲਬਾਤ ਹੋ ਗਈ, ਤਾਂ ਹੁਣ ਅਸੀਂ ਪ੍ਰੋਗਰਾਮ ਦੇ ਵਿੱਚ ਅੱਗੇ ਗੱਲਬਾਤ ਕਰਾਂਗੇ। ਅੱਜ ਦੇ ਦਿਨ ਦੀ ਕਿਤਾਬ ਤੁਹਾਡੇ ਨਾਲ ਸਾਂਝੀ ਕਰਨੀ ਆ, ਜੇ ਠਾਣ ਲਓ ਤਾਂ ਜਿੱਤ। ਬਹੁਤ ਖੂਬਸੂਰਤ ਕਿਤਾਬ ਆ। ਸੋ ਉਸ ਤੋਂ ਉਪਰੰਤ ਸਾਡੇ ਨਾਲ ਜੁਆਇਨ ਕਰਨਗੇ ਦਲਜੀਤ ਸਿੰਘ ਜੀ, ਅਤੇ ਉਹਨਾਂ ਨਾਲ ਅਸੀਂ ਖਬਰਾਂ ਦੀ ਸਾਂਝ ਬਣਾਵਾਂਗੇ। ਸੋ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ, ਉਸ ਤੋਂ ਪਹਿਲਾਂ ਇੱਕ ਗੀਤ ਸੁਣ ਲੈਂਦੇ ਹਾਂ ਅਤੇ ਗੀਤ ਉਸ ਪਾਰ ਗੱਲਾਂ ਬਾਤਾਂ ਦਾ ਸਿਲਸਿਲਾ ਸਾਡਾ ਜਾਰੀ ਰਹੇਗਾ। ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਕੀਤਾ ਜੀ ਨੇ ਇੱਕ ਮੇਰੇ ਲਈ, ਪਲ ਵੀ ਨਾ ਬੈਠਾ ਜਿਹੜਾ ਟਿਕ ਮੇਰੇ ਲਈ, ਹੋ ਦਿਨ ਰਾਤ ਕੀਤਾ ਜੀ ਨੇ ਇੱਕ ਮੇਰੇ ਲਈ, ਪਲ ਵੀ ਨਾ ਬੈਠਾ ਜਿਹੜਾ ਟਿਕ ਮੇਰੇ ਲਈ, ਕਿੰਨੇ ਅਹਿਸਾਨ ਮੇਰੇ ਸਿਰ ਤੇ, ਸੋਚ ਸੋਚ ਅੱਖੋਂ ਹੰਝੂ ਚੋ ਗਿਆ, ਬਾਪੂ ਤੇਰੇ ਕਰਕੇ ਮੈਂ ਪੈਰਾਂ ਤੇ ਖਲੋ ਗਿਆ, ਤੂੰ ਸਾਈਕਲਾਂ ਤੇ ਕੱਟੀ ਵੱਡਾ ਹੋ ਗਿਆ ਬਾਪੂ ਤੇਰੇ ਕਰਕੇ ਮੈਂ ਪੈਰਾਂ ਤੇ ਖਲੋ ਗਿਆ ਤੂੰ ਸਾਈਕਲਾਂ ਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ ਸੱਚ ਅੱਖਾਂ ਮੇਰੀ ਤਾਂ ਔਕਾਤ ਨਹੀਂ ਕਿ ਜਿੰਨਾ ਕੀਤਾ ਦੇਵਾਂ ਤੈਨੂੰ ਮੋੜ ਕੇ ਮੈਂ ਮੰਗਦਾ ਹਾਂ ਤੇਰੀ ਤੰਦਰੁਸਤੀ ਸੱਚੇ ਰੱਬੇ ਅੱਗੇ ਦੋਵੇਂ ਹੱਥ ਜੋੜ ਕੇ ਮੈਂ ਮੰਗਦਾ ਹਾਂ ਤੇਰੀ ਤੰਦਰੁਸਤੀ ਸੱਚੇ ਰੱਬੇ ਅੱਗੇ ਦੋਵੇਂ ਹੱਥ ਜੋੜ ਕੇ ਮੇਰੇ ਹਿੱਸੇ ਦੇ ਵੀ ਦੁੱਖ ਸਿਰਾਂ ਨਾਲ ਸਹਿੰਦਾ ਆਪਣੇ ਜੋ ਦਿਲਾ ਚ ਲੁਕੋ ਗਿਆ ਬਾਪੂ ਤੇਰੇ ਕਰਕੇ ਮੈਂ ਪੈਰਾਂ ਤੇ ਖਲੋ ਗਿਆ ਤੂੰ ਸਾਈਕਲਾਂ ਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ ਬਾਪੂ ਤੇਰੇ ਕਰਕੇ ਮੈਂ ਪੈਰਾਂ ਤੇ ਖਲੋ ਗਿਆ ਤੂੰ ਸਾਈਕਲਾਂ ਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ ਚੰਦਰੇ ਗਰੀਬੀਆਂ ਦੇ ਦਿਨ ਸੀ ਬਾਲੇ ਦੀਆਂ ਛੱਤਾਂ ਲੇਪ ਮਿੱਟੀ ਦਾ ਅੱਜ ਵੀ ਇਹ ਚੇਤਾ ਕਿਹੜਾ ਭੁੱਲਿਆ ਮੇਰੇ ਫਿਕਰਾਂ ਚ ਹੋ ਗਈ ਦਾੜੀ ਚਿੱਟੀ ਦਾ ਹਾਏ ਅੱਜ ਵੀ ਇਹ ਚੇਤਾ ਕਿਹੜਾ ਭੁੱਲਿਆ ਮੇਰੇ ਫਿਕਰਾਂ ਚ ਹੋ ਗਈ ਦਾੜੀ ਚਿੱਟੀ ਦਾ ਇੰਨੀ ਵਾਰੀ ਭੁੱਲਾਂ ਹੋਈਆਂ ਮੇਰੇ ਕੋਲੋਂ ਪਤਾ ਫਿਰ ਵੀ ਨਾ ਮੋ ਗਿਆ ਬਾਪੂ ਤੇਰੇ ਕਰਕੇ ਮੈਂ ਪੈਰਾਂ ਤੇ ਖਲੋ ਗਿਆ ਤੂੰ ਸਾਈਕਲਾਂ ਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ ਬਾਪੂ ਤੇਰੇ ਕਰਕੇ ਮੈਂ ਪੈਰਾਂ ਤੇ ਖਲੋ ਗਿਆ ਤੂੰ ਸਾਈਕਲਾਂ ਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ ਚਿਤਾਏ ਭਾਵੇਂ ਲੱਖ ਹੋਣਗੇ ਤੇਰੇ ਜਾ ਸਹਾਰਾ ਨਹੀਂ ਪਾਲਦਾ ਕੱਲਾ ਕੱਲਾ ਦਿਨ ਅਹਿਸਾਨ ਮੇਰੇ ਤੇ ਲਵਲੀ ਸ਼ਦਾਈ ਜਿੰਨੇ ਸਾਲਦਾ ਹਾਏ ਕੱਲਾ ਕੱਲਾ ਦਿਨ ਅਹਿਸਾਨ ਮੇਰੇ ਤੇ ਲਵਲੀ ਸ਼ਦਾਈ ਜਿੰਨੇ ਸਾਲਦਾ ਸੁਪਨਾ ਸੀ ਆਇਆ ਰਾਤੀ ਪਿੰਡ ਪਹੁੰਚ ਗਿਆ ਬੜੀ ਬੇਫਿਕਰੀ ਨਾ ਸੌ ਗਿਆ ਗੱਡੀ ਜੋਗਾ ਹੋ ਗਿਆ
ਜੀ ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਤੇ ਬਹੁਤ ਹੀ ਸੋਹਣਾ ਗੀਤ ਸੀ ਅੰਮ੍ਰਿਤ ਸੰਧੂ ਦੀ ਆਵਾਜ਼ ਦੇ ਵਿੱਚ ਬਿਲਕੁਲ ਆਪਣੇ ਮਾਪਿਆਂ ਦੇ ਸਪੋਰਟ ਤੋਂ ਬਿਨਾਂ ਅਸੀਂ ਕੁਛ ਨਹੀਂ ਉਹਨਾਂ ਕਰਕੇ ਹੀ ਅਸੀਂ ਅੱਜ ਜੋ ਵੀ ਅੱਜ ਕਾਰਜ ਕਰ ਰਹੇ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਦੀ ਬਦੌਲਤ ਆ ਸੋ ਹਰ ਕਿਸੇ ਦੇ ਮਾਪਿਆਂ ਦਾ ਅੱਜ ਦੀ ਤਾਰੀਖ ਦੇ ਵਿੱਚ ਜੋ ਤੁਸੀਂ ਕੁਛ ਕਰ ਰਹੇ ਹੋ ਸੋ ਤੁਹਾਨੂੰ ਇਸ ਮੁਕਾਮ ਤੱਕ ਪਹੁੰਚਾਉਣ ਦੇ ਵਿੱਚ ਉਹਨਾਂ ਦਾ ਹੀ ਹੱਥ ਹੁੰਦਾ ਆ ਬਹੁਤ ਹੀ ਖੂਬਸੂਰਤ ਗੀਤ ਅੰਮ੍ਰਿਤ ਸੰਧੂ ਦੀ ਆਵਾਜ਼ ਦੇ ਵਿੱਚ ਸੋ ਹੁਣ ਸਮਾਂ ਹੋ ਗਿਆ ਅਸੀਂ ਗੱਲਬਾਤ ਕਰਾਂਗੇ ਕਿਤਾਬ ਦੇ ਬਾਬਤ ਅੱਜ ਦੀ ਕਿਤਾਬ ਦੇ ਬਾਬਤ ਸੋ ਕਿਤਾਬਾਂ ਸਾਡੀ ਜ਼ਿੰਦਗੀ 'ਚ ਬਹੁਤ ਅਹਿਮ ਅੰਗ ਨੇ ਜਿੱਦਾਂ ਕਹਿ ਲਓ ਕਿ ਹੁਣ ਤਾਂ ਬੇਸ਼ੱਕ ਅੱਜ ਇੰਟਰਨੈਟ ਦਾ ਜ਼ਮਾਨਾ ਆ ਗਿਆ ਸੀ ਹਰ ਇੱਕ ਚੀਜ਼ ਹੈਲਪ ਲੈਣ ਲਈ ਗੂਗਲ 'ਤੇ ਸਰਚ ਮਾਰ ਦਿੰਦੇ ਆ ਪਰ ਜਿਹੜੀ ਅਸੀਂ ਕਹਿੰਦੇ ਮੈਨੂਅਲਸ ਹੁੰਦੀਆਂ ਨੇ ਉਹ ਕੰਮ ਮੈਨੂਅਲਸ ਹੀ ਕਰਦੀਆਂ ਨੇ ਕਿਉਂਕਿ ਮੋਸਟ ਫਿਜ਼ੀਬਲ ਹੁੰਦੀਆਂ ਨੇ ਜਿੱਥੇ ਇੰਟਰਨੈਟ ਨਹੀਂ ਹੁੰਦਾ ਤੁਸੀਂ ਉੱਥੇ ਕਿਤਾਬ ਖੋਲ੍ਹ ਕੇ ਕੋਈ ਵੀ ਚੀਜ਼ ਬੇਸ਼ੱਕ ਕੋਈ ਚੀਜ਼ ਨਵੀਂ ਅਸੈਂਬਲ ਕਰਨੀ ਆ ਤੁਸੀਂ ਮੈਨੂਅਲ ਖੋਲੋਗੇ ਕੋਈ ਚੀਜ਼ ਖਰਾਬੀ ਕਰ ਰਹੀ ਆ ਤੁਸੀਂ ਉਸ ਬੇਸ਼ੱਕ ਗੱਡੀ ਦੀ ਜਾਂ ਕਿਸੇ ਵੀ ਚੀਜ਼ ਦੀ ਮੈਨੂਅਲ ਖੋਲ੍ਹ ਕੇ ਦੇਖ ਲਓਗੇ ਸੋ ਹਜੇ ਤੱਕ ਮੈਨੂੰ ਨਹੀਂ ਲੱਗਦਾ ਕਿ ਕਿਤਾਬਾਂ ਨੂੰ ਕੋਈ ਚੀਜ਼ ਰਿਪਲੇਸ ਕਰ ਪਾਈ ਹੈ ਬੇਸ਼ੱਕ ਈ ਬੁੱਕਸ ਆ ਗਈਆਂ ਨੇ ਸੋ ਪਰ ਲੇਟੈਸਟ ਵਰਜ਼ਨ ਅਸੀਂ ਕਹਿ ਸਕਦੇ ਉਹਨਾਂ ਨੂੰ ਪਰ ਕਿਤਾਬਾਂ ਦੀ ਇੱਕ ਆਪਣੀ ਅਹਿਮ ਜਗ੍ਹਾ ਆ ਸਾਡੀ ਜ਼ਿੰਦਗੀ ਦੇ ਵਿੱਚ ਸੋ ਅਖਾਣ ਵੀ ਨੇ ਕਹਿੰਦੇ ਦੇਅਰ ਇਜ਼ ਨੋ ਫਰੈਂਡ ਐਜ਼ ਲੋਇਲ ਐਜ਼ ਅ ਬੁੱਕ ਸੋ ਕਿਤਾਬਾਂ ਦੀ ਵੈਸੇ ਵੀ ਆਪਾਂ ਜੇਕਰ ਸਿੱਖ ਧਰਮਾਂ ਕਰੀਏ ਤਾਂ ਪੜ੍ਹਨ ਨਾਲ ਜਿਹੜੀ ਮਾਨਤਾ ਪ੍ਰਾਪਤ ਸਾਨੂੰ ਹੋਣੀ ਆ ਉਹ ਹੋਰ ਕਿਤੇ ਨਹੀਂ ਪੜ੍ਹਨ ਦੀ ਬਹੁਤ ਅਹਿਮੀਅਤ ਦੱਸੀ ਗਈ ਆ ਸਿੱਖ ਧਰਮ ਦੇ ਵਿੱਚ ਗੁਰੂ ਨਾਨਕ ਦੇਵ ਜੀ ਵੱਲੋਂ ਸੋ ਸਾਨੂੰ ਇਹ ਚੀਜ਼ ਦੀ ਅਹਿਮੀਅਤ ਸਮਝਣੀ ਚਾਹੀਦੀ ਆ ਬੇਸ਼ੱਕ ਜਿੰਨੀ ਮਰਜ਼ੀ ਅਸੀਂ ਓਵਰਗਰੋ ਰੁਝੇਵਿਆਂ ਦੇ ਵਿੱਚ ਰੁੱਝ ਚੁੱਕੇ ਹੋਈਏ, ਪਰ ਸਾਨੂੰ ਸਮਾਂ ਕੱਢ ਕੱਢ ਕੇ ਪੜ੍ਹਦੇ ਰਹਿਣਾ ਬਹੁਤ ਜ਼ਰੂਰੀ ਆ। ਸੋ ਅੱਜ ਦੀ ਜਿਹੜੀ ਕਿਤਾਬ ਆ ਉਹ ਇਤਿਹਾਸ ਨਾਲ ਨਹੀਂ, ਇਤਿਹਾਸ ਦੇ ਵਿੱਚੋਂ ਕੁਛ ਕੁ ਹਵਾਲੇ ਲਏ ਗਏ ਨੇ ਇਸ ਕਿਤਾਬ ਦੇ ਵਿੱਚ। ਸੋ ਪਰ ਉਹ ਕਿਤਾਬ ਆ ਕਿ ਤੁਸੀਂ ਕਿੱਥੇ ਸਟੈਂਡ ਕਰਦੇ ਹੋ। ਅਸੀਂ ਜ਼ਿੰਦਗੀ ਦੇ ਵਿੱਚ ਬਹੁਤਾਂਤ ਮਜੋਰਟੀ ਆਫ ਪੀਪਲ ਅਸੀਂ ਆ ਜਿਹੜੇ ਅਸੀਂ ਹਾਲਟ ਵਾਲੇ ਬੋਲਦਾਂ ਦੇ ਵਾਂਗ ਉੱਥੇ ਘੁੰਮਣ, ਇੱਕ ਗੇੜੇ ਦੇ ਵਿੱਚ ਘੁੰਮਣ 'ਚ ਵਿਸ਼ਵਾਸ ਰੱਖਦੇ ਹਾਂ। ਅਸੀਂ ਹੌਂਸਲਾ ਨਹੀਂ ਕਰ ਪਾਉਂਦੇ ਹੈ ਨਾ ਅਡਾਰੀ ਮਾਰ ਲਈ। ਅੱਜ ਮੈਂ ਜਦੋਂ ਉੱਠਿਆ ਤਾਂ ਸੋਸ਼ਲ ਮੀਡੀਆ 'ਤੇ ਹਾਜ਼ਰੀ ਲਵਾਉਣ ਗਿਆ ਤਾਂ ਮੂਹਰੇ ਇੱਕ ਫੋਟੋ ਸੀ ਕਿਸੇ ਦੋਸਤ ਨੇ ਪਾਈ ਹੋਈ ਕਿ ਪਿੰਜਰ ਚਿੜੀ ਨੂੰ ਰੱਸੀ ਨਾਲ ਬੰਨਿਆ ਹੋਇਆ ਸੀਗਾ ਉਹਦੇ ਕਿ ਅਡਾਰੀ ਨਾ ਮਾਰ ਸਕੇ, ਤਾਂ ਥੱਲੇ ਲਿਖਿਆ ਹੋਇਆ ਸੀ ਕਹਿੰਦਾ ਜੀ ਤਾਂ ਬਹੁਤ ਕਰਦਾ ਅਡਾਰੀ ਮਾਰਾ ਪਰ ਜ਼ਿੰਮੇਵਾਰੀਆਂ ਕਰਕੇ ਵੱਜਿਆ ਬੈਠਾ। ਪਰ ਦੂਜੇ ਪਾਸੇ ਮੈਂ ਅੱਜ ਕਿਤਾਬ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਸੀਗੀ ਉਹ ਸੀਗੀ ਜੇ ਠਾਣ ਲਓ ਤਾਂ ਜਿੱਤ, ਕਿ ਅੰਗਰੇਜ਼ੀ ਦੇ ਵਿੱਚ ਉਹਨਾਂ ਲਿਖਿਆ ਆ ਕਿ ਨੋਟ ਮੈਡ ਸੋ ਬੈਡ। ਸੋ ਇਹ ਸਾਡੇ 'ਤੇ ਹੁਣ ਡਿਪੈਂਡ ਕਰਦਾ ਆ ਕਿ ਅਸੀਂ ਜ਼ਿੰਦਗੀ ਨੂੰ ਕਿੱਦਾਂ ਲੈਂਦੇ ਹਾਂ। ਪਰ ਇੱਕ ਸੱਚਾਈ ਇਹ ਵੀ ਹੈ ਕਿ ਸਾਨੂੰ ਸਕੂਲਾਂ ਦੇ ਵਿੱਚ ਅਸੀਂ ਪੜ੍ਹਦੇ ਜ਼ਰੂਰ ਹਾਂ, ਅਸੀਂ ਹਰ ਇੱਕ ਏਰੀਏ ਦੇ ਐਕਸਪਰਟ ਹੋ ਜਾਂਦੇ ਹਾਂ, ਪਰ ਜ਼ਿੰਦਗੀ ਨੂੰ ਕਿੱਦਾਂ ਹੈਂਡਲ ਕਰਨਾ ਆ ਉਹਦੇ ਬਾਰੇ ਨਹੀਂ ਸਿਖਾਇਆ ਜਾਂਦਾ। ਸੋ ਇਹ ਤਰਾਸਦੀ ਆ ਸਾਡੀ ਕਿ ਸਾਡਾ ਸਕੂਲਿੰਗ ਦੇ ਜਿਹੜੇ ਪਹਿਲੇ 12 ਸਾਲ ਆ ਉਹਦੇ ਵਿੱਚ ਸਾਨੂੰ ਅਸੀਂ ਇਹਨਾਂ ਚੀਜ਼ਾਂ ਤੋਂ ਵਾਂਝੇ ਰਹਿ ਜਾਂਦੇ ਹਾਂ। ਅਤੇ ਹਰ ਕੋਈ ਡਿਗਰੀਆਂ ਮਾਸਟਰਸ ਤੱਕ ਤਾਂ ਨਹੀਂ ਪਹੁੰਚ ਪਾਉਂਦਾ, ਕਿ ਸ਼ਾਇਦ ਪਹਿਲੇ 12 ਸਾਲਾਂ ਦੇ ਵਿੱਚ ਇਹ ਚੀਜ਼ਾਂ ਦਾ ਤਜਰਬਾ ਦੇਣਾ ਬਹੁਤ ਜ਼ਰੂਰੀ ਆ। ਸੋ ਇਹਨਾਂ ਚੀਜ਼ਾਂ ਜਿਹੜੀਆਂ ਸਾਨੂੰ ਉੱਥੇ ਨਹੀਂ ਮਿਲੀਆਂ, ਅਸੀਂ ਬਾਹਰੋਂ ਕਿਤਾਬਾਂ ਦੇ ਵਿੱਚ ਐਕਸਪਰਟਸ ਵੱਲੋਂ ਜਿਹੜੀਆਂ ਲਿਖੀਆਂ ਕਿਤਾਬਾਂ ਹੁੰਦੀਆਂ ਉਹਨਾਂ ਦੇ ਵਿੱਚੋਂ ਅਸੀਂ ਹਾਸਲ ਕਰ ਸਕਦੇ ਹਾਂ। ਸੋ ਅੱਜ ਦੀ ਜਿਹੜੀ ਕਿਤਾਬ ਆ ਲਿਖੀ ਗਈ ਆ ਰਾਜਵੰਤ ਸਿੰਘ ਮੋਹਾਲੀ, ਇੱਕ ਅਸਟੈਬਲਿਸ਼ਡ ਬਿਜ਼ਨਸਮੈਨ ਵੱਲੋਂ ਲਿਖੀ ਕਿਤਾਬ ਆ, ਉਹਨਾਂ ਦੇ ਤਜਰਬਿਆਂ 'ਚੋਂ ਨਿਕਲੀ ਹੋਈ ਕਿਤਾਬ ਆ ਇਹ ਨੋਟ ਮੈਡ ਸੋ ਬੈਡ। ਤੁਸੀਂ ਇੱਕ ਅਸੀਂ ਅਕਸਰ ਸੁਣਦੇ ਹਾਂ ਨਾ ਕਿ ਪਾਗਲਪਨ ਜਨੂੰਨ ਹੋਣਾ ਬਹੁਤ ਜ਼ਰੂਰੀ ਆ ਕਿਸੇ ਵੀ ਕੰਮ ਲਈ। ਸੋ ਦੁਨੀਆ ਦੇ ਵਿੱਚ 2% ਲੋਕ ਹੀ ਅਜਿਹੇ ਹੁੰਦੇ ਆ ਜਿਨ੍ਹਾਂ ਨੂੰ ਜਨੂੰਨ ਹੁੰਦਾ ਆ ਅਤੇ ਪਾਗਲ ਹੁੰਦੇ ਆ, ਤਾਂ ਉਹੀ ਕੁਛ ਨਾ ਕੁਛ ਕਰ ਪਾਉਂਦੇ ਆ। ਬੇਸ਼ੱਕ ਉਹ ਮਾਊਂਟ ਐਵਰੈਸਟ ਨੂੰ ਸਰ ਕਰਨ ਦੀ ਗੱਲ ਹੋਵੇ ਜਾਂ ਸਮੁੰਦਰ ਦੇ ਵਿੱਚ ਨਵੇਂ ਰੂਟ ਲੱਭਣ ਦੀ ਗੱਲ ਹੋਵੇ, ਜੇਕਰ ਅਸੀਂ ਅੱਜ ਕੱਲ੍ਹ ਵੈਲ ਕਨੈਕਟਡ ਕਹਿ ਸਕਦੇ ਹਾਂ ਕਿਸੇ ਵੀ, ਉਹ ਪਾਗਲ ਲੋਕਾਂ ਦੀ ਵਜ੍ਹਾ ਨਾਲ ਹੀ ਆ ਜਿਨ੍ਹਾਂ ਨੇ ਉਸ ਗੱਲ ਨੂੰ ਪਾ ਲਿਆ ਅਤੇ ਸਾਨੂੰ ਇਹ ਖੋਜਾਂ ਕਰਕੇ ਦਿੱਤੀਆਂ। ਸੋ ਇਹ ਕਿਤਾਬ ਮਹਿਜ 160 ਪੰਨਿਆਂ ਦੀ ਕਿਤਾਬ ਆ, ਮੋਟੀਵੇਸ਼ਨਲ ਕਿਤਾਬ ਆ। ਇਸ ਕਿਤਾਬ ਜਿੱਦਾਂ ਮੈਂ ਦੱਸਿਆ ਲਿਖਾਰੀ ਦੇ ਬਾਰੇ ਰਾਜਵੰਤ ਸਿੰਘ ਮੋਹਾਲੀ ਉਹਨਾਂ ਵੱਲੋਂ ਲਿਖੀ ਦੂਜੀ ਕਿਤਾਬ ਆ। ਪਹਿਲੀ ਕਿਤਾਬ ਉਹਨਾਂ ਦੀ ਜਿਹੜੀ ਸੀ ਉਹ ਪ੍ਰੋਪਰਟੀ ਬਿਜ਼ਨਸ ਦੇ ਸੰਬੰਧ ਦੇ ਵਿੱਚ ਸੀ, ਤਾਂ ਲਿਖਾਰੀ ਲਿਖਦੇ ਨੇ ਥੋੜ੍ਹਾ ਜਿਹਾ ਮੈਂ ਜੇਕਰ ਵੇਰਵਾ ਦੇਵਾਂ ਕਿਤਾਬ ਦੇ ਬਾਰੇ, ਕਹਿੰਦੇ ਮੈਂ ਤੁਹਾਡੇ ਨਾਲ ਸਾਂਝਾ ਕਰਨ ਲਈ ਕਿ ਮੈਡ ਸ਼ਬਦ ਕਿਉਂ ਚੁਣਿਆ, ਕਿ ਕਿਤਾਬ ਦਾ ਨਾਮ ਦੇ ਵਿੱਚ ਮੈਡ ਕਿਉਂ ਵਰਤਿਆ। ਕਹਿੰਦੇ ਇਸ ਦਾ ਮੁੱਖ ਕਾਰਨ ਇਹ ਹੈ ਕਿ ਕਿਤਾਬ ਮੈਨੇਜਮੈਂਟ ਦੇ ਨਾਲ ਨਾਲ ਪ੍ਰੇਰਨਾਦਾਇਕ ਵਿਸ਼ੇ 'ਤੇ ਲਿਖੀ ਗਈ ਆ। ਜੇਕਰ ਇਸ ਸ਼ਬਦ ਦਾ ਸੰਧੀ ਛੇਦ ਕੀਤਾ ਜਾਵੇ ਤਾਂ 3 ਸ਼ਬਦਾਂ ਐਮ ਏ ਅਤੇ ਡੀ ਤੋਂ ਬਣਿਆ ਆ। ਐਮ ਦਾ ਮਤਲਬ ਮਸਟ, ਏ ਦਾ ਮਤਲਬ ਅਚੀਵ ਅਤੇ ਡੀ ਦਾ ਮਤਲਬ ਡੈਸਟੀਨੇਸ਼ਨ, ਜਾਂ ਕਹਿ ਲਓ ਕਿ ਮਸਟ ਅਚੀਵ ਯੂਅਰ ਡੈਸਟੀਨੇਸ਼ਨ ਹੋ ਸਕਦਾ ਆ, ਅਤੇ ਹਰ ਹਾਲਤ ਵਿੱਚ ਆਪਣੀ ਮੰਜ਼ਿਲ 'ਤੇ ਪੁੱਜੋ। ਪਾਗਲ ਸ਼ਬਦ 2 ਸ਼ਬਦਾਂ ਦਾ ਸੁਮੇਲ ਹੈ, ਪਾ ਜਮਾਂ ਗੱਲ, ਭਾਵ ਜਿਸ ਨੇ ਕਿਸੇ ਗੱਲ ਜਾਂ ਮੰਜ਼ਿਲ ਨੂੰ ਸਮਝ ਲਿਆ ਹੁੰਦਾ ਅਤੇ ਉਹ ਉਸ ਮੰਜ਼ਿਲ ਤੱਕ ਹਰ ਹਾਲਤ 'ਚ ਪੁੱਜਣ ਲਈ ਜਜ਼ਬੇ ਅਤੇ ਜੋਸ਼ ਨਾਲ ਭਰ ਜਾਂਦਾ ਆ। ਅਤੇ ਦੇਖਿਆ ਜਾਵੇ ਤਾਂ ਤੁਹਾਨੂੰ ਪਤਾ ਲੱਗਦਾ ਹੈ ਕਿ ਜੋ ਕੰਮ ਅਸੀਂ ਲੋਕਾਂ ਤੋਂ ਅਲੱਗ ਅਤੇ ਉੱਚੇ ਪੱਧਰ ਦਾ ਕਰਨ ਜਾ ਰਹੇ ਹੁੰਦੇ ਹਾਂ ਉਹ ਕੰਮ ਲੋਕਾਂ ਨੂੰ ਸਹਿਜੇ ਸਵੀਕਾਰ ਨਹੀਂ ਹੁੰਦਾ। ਇਸ ਦਾ ਕਾਰਨ ਤੁਹਾਡੇ ਵਿਚਾਰਾਂ ਦਾ ਲੋਕਾਂ ਦੇ ਵਿਚਾਰਾਂ ਨਾਲ ਉੱਚੇ ਪੱਧਰ ਦਾ ਹੋਣਾ ਹੁੰਦਾ ਆ। ਜਦੋਂ ਵੀ ਤੁਸੀਂ ਅਜਿਹੀ ਕੋਈ ਉੱਪਰਲੇ ਪੱਧਰ ਦੀ ਗੱਲ ਕਰਦੇ ਹੋ ਤਾਂ ਇਹ ਗੱਲ ਲੋਕਾਂ ਦੇ ਸਿਰ ਦੇ ਉੱਪਰੋਂ ਦੀ ਲੰਘ ਜਾਂਦੀ ਆ ਅਤੇ ਕਈ ਵਾਰ ਕਈ ਕਈ ਸਾਲ ਜਾਂ ਦਹਾਕੇ ਤੱਕ ਆਮ ਲੋਕਾਂ ਦੇ ਸਮਝ ਹੀ ਨਹੀਂ ਆਉਂਦੀ। ਥਿੰਕ ਐਂਡ ਗਰੋ ਰਿਚ ਦੇ ਲੇਖਕ ਜਿਹੜੇ ਨੈਪੋਲੀਅਨ ਹਿੱਲ ਹੋਏ ਨੇ ਆਪਣੀ ਕਿਤਾਬ ਦੇ ਸਫ਼ਾ 38 ਦੇ ਕਹਿੰਦੇ ਲਿਖਦੇ ਆ, ਜਦੋਂ ਮੈਕਰੋਨੀ ਨੇ ਰੇਡੀਓ ਦੀ ਕਾਢ ਕੱਢਣ ਬਾਰੇ ਲੋਕਾਂ ਨਾਲ ਗੱਲ ਕੀਤੀ ਤਾਂ ਲੋਕਾਂ ਨੇ ਉਸਦਾ ਮਜ਼ਾਕ ਉਡਾਇਆ। ਮਜ਼ਾਕ ਉਡਾਉਂਦਿਆਂ ਕਿਹਾ ਕਿ ਅਸੀਂ ਕਿਸੇ ਦੀ ਆਵਾਜ਼ ਨੂੰ ਇੱਕ ਥਾਂ ਤੋਂ ਦੂਜੀ ਥਾਂ ਕਿਵੇਂ ਸੁਣ ਸਕਦੇ ਹਾਂ, ਉਹ ਵੀ ਤਾਰਾਂ ਤੋਂ ਬਿਨਾਂ। ਜਦੋਂ ਮਾਰਕੋਨੀ ਆਪਣੀ ਜਿੱਦ 'ਤੇ ਡੋਲ 'ਤੇ ਡਿੱਗ ਰਿਹਾ ਤਾਂ ਲੋਕਾਂ ਨੇ ਉਹਨਾਂ ਦੇ ਰਿਸ਼ਤੇਦਾਰਾਂ ਨਾਲ ਮਿਲ ਕੇ ਉਸਨੂੰ ਪਾਗਲਖਾਨੇ ਵਿੱਚ ਭਰਤੀ ਕਰਵਾ ਦਿੱਤਾ। ਸੋ ਦੇਖ ਲਓ, ਅੱਜ ਅਸੀਂ ਰੇਡੀਓ ਦੇ ਰਾਹੀਂ ਤੁਹਾਡੇ ਨਾਲ ਸਾਂਝ ਬਣਾਈ ਹੋਈ ਹੈ। ਸੋ ਇਸ ਦੇ ਜਿਹੜੇ ਜਨਮਦਾਤਾ ਨੇ ਮਾਰਕੋਨੀ, ਸੋ ਉਸ ਬਾਬਤ ਅਸੀਂ ਗੱਲਬਾਤ ਕਰ ਰਹੇ ਹਾਂ। ਕਹਿੰਦੇ ਜਿਸ ਦਾ ਕਾਰਨ ਉਸਨੂੰ ਪਾਗਲ ਹੋਣਾ ਦੱਸਿਆ ਗਿਆ, ਪਰ ਲੋਕਾਂ ਨੂੰ ਪਤਾ ਨਹੀਂ ਸੀ ਕਿ ਪਾਗਲ ਦਾ ਅਸਲ ਮਤਲਬ ਕੀ ਆ। ਪਾ ਗੱਲ, ਜਿਸ ਨੇ ਗੱਲ ਨੂੰ ਪਾ ਲਿਆ ਹੋਵੇ, ਸਮਝ ਲਿਆ ਹੋਵੇ। ਕਸੂਰ ਲੋਕਾਂ ਦਾ ਵੀ ਨਹੀਂ ਸੀ, ਕਿਉਂਕਿ ਮਾਰਕੋਨੀ ਦੀ ਗੱਲ ਹੀ ਉਸਦੇ ਉਸ ਸਮੇਂ ਮੁਤਾਬਕ ਉੱਚੇ ਪੱਧਰ ਦੀ ਸੀ ਜੋ ਆਮ ਲੋਕਾਂ ਦੇ ਸਮਝ ਨਹੀਂ ਆ ਸਕੀ। ਮਾਰਕੋਨੀ ਨੇ ਪਾਗਲਖਾਨੇ ਤੋਂ ਬਾਹਰ ਆ ਕੇ ਫਿਰ ਆਪਣੀ ਗੱਲ ਦੁਹਰਾਈ ਅਤੇ ਆਪਣੇ ਕੰਮ ਵਿੱਚ ਲੱਗ ਗਿਆ। ਜਦੋਂ ਮਾਰਕੋਨੀ ਨੇ ਆਪਣੇ ਵਿਸ਼ਵਾਸ, ਮਿਹਨਤ ਅਤੇ ਪ੍ਰਤਿਭਾ ਦਾ ਸਬੂਤ ਦੇ ਕੇ ਰੇਡੀਓ ਤਿਆਰ ਕਰ ਦਿੱਤਾ ਤਾਂ ਲੱਖਾਂ ਲੋਕਾਂ ਨੇ ਉਸ ਅੱਗੇ ਸਿਰ ਝੁਕਾਇਆ ਅਤੇ ਉਸਨੂੰ ਪਾਗਲ ਤੋਂ ਪ੍ਰਤਿਭਾਵਾਨ ਮੰਨਿਆ। ਸੋ ਅਨੇਕਾਂ ਹਜ਼ਾਰਾਂ ਲੱਖਾਂ ਮਿਸਾਲਾਂ ਨੇ ਸਾਡੇ ਅੱਗੇ, ਈਵਨ ਹੁਣ ਸਾਡੇ ਸਮਕਾਲੀਆਂ 'ਤੇ ਵੀ ਕਹਿ ਸਕਦੇ ਹਾਂ ਕਿ ਸਾਡੇ ਨਾਲ ਦੇ ਪੜ੍ਹੇ, ਸਾਡੇ ਨਾਲ ਦੇ ਜੰਮੇ, ਸਾਡੇ ਦੋਸਤਾਂ ਨੇ ਅਜਿਹੇ ਬਹੁਤ ਕਾਰਜ ਕੀਤੇ ਹੋਣਗੇ ਕਿਸੇ ਨਾ ਕਿਸੇ ਫੀਲਡ ਦੇ ਵਿੱਚ, ਜੋ ਕਿ ਪਹਿਲਾਂ ਅਸੀਂ ਉਹਨਾਂ 'ਤੇ ਹੱਸਦੇ ਹਾਂ ਅਤੇ ਉਹਨਾਂ ਦੇ ਅਪਰਾਧਿਕ ਕਾਰਜ ਜੋ ਸੰਪੂਰਨ ਕਰ ਲੈਂਦੇ ਹਾਂ ਅਤੇ ਵਾਕਿਆ ਹੀ ਸਾਨੂੰ ਪ੍ਰੇਰਿਤ ਕਰਦੇ ਨੇ। ਸੋ ਇਸ ਕਿਤਾਬ ਦੇ ਵਿੱਚ ਲਿਖਾਰੀ ਨੇ 4 ਸੈਕਸ਼ਨਸ ਦੇ ਵਿੱਚ ਕਿਤਾਬ ਵੰਡੀ ਆ। ਜਿਵੇਂ ਪਹਿਲਾਂ ਦੱਸਿਆ ਕਿ ਸੁਨਹਿਜ 160 ਪੇਜ ਨੇ ਅਤੇ ਪਹਿਲੇ ਸੈਕਸ਼ਨ ਦੇ ਵਿੱਚ ਉਹਨਾਂ ਨੇ ਜਨੂੰਨ ਬਾਰੇ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਅਤੇ ਉਹਦੇ ਵਿੱਚ 8 ਆਰਟੀਕਲ ਪਾਏ ਨੇ, ਜਿੱਦਾਂ ਕਿ ਜੇ ਠਾਣ ਲਓ ਤਾਂ ਜਿੱਤ, ਪਾਣੀ ਦੇ ਵਹਾਅ ਨਾਲ ਮੁਰਦੇ ਵੀ ਵਹਿ ਜਾਂਦੇ ਹਨ, ਸਧਾਰਨ ਅਤੇ ਕਾਮਯਾਬ ਬੰਦੇ ਦੀ ਸੋਚ ਅਤੇ ਕਾਰਜ ਸ਼ੈਲੀ, ਆਪਣੇ ਆਪ ਨੂੰ ਸਹੀ ਤਰੀਕੇ ਨਾਲ ਪਛਾਣੋ ਅਤੇ ਸੰਤੁਸ਼ਟ ਨਾ ਹੋਣ ਦੀ ਆਦਤ, ਅਤੇ ਹੋਰ ਵੀ ਨੇ ਇਸ ਤੋਂ ਅੱਗੇ। ਅਤੇ ਜਿਹੜਾ ਦੂਜਾ ਸੈਕਸ਼ਨ ਹੈ ਕਿਤਾਬ ਦਾ, ਉਹਦਾ ਨਾਮ ਹੈ ਹੌਂਸਲੇ ਬੁਲੰਦ ਮੁੱਠੀ ਵਿੱਚ ਚੰਦ। ਸੋ ਇਸ ਸੈਕਸ਼ਨ ਦੇ ਵਿੱਚ ਉਹਨਾਂ 11 ਬੰਦਿਆਂ ਦੀ ਗੱਲ ਕੀਤੀ ਆ ਜਿਨ੍ਹਾਂ ਨੇ 0 ਤੋਂ ਸਟਾਰਟ ਕਰਕੇ ਅਤੇ ਅੱਜ ਦੁਨੀਆ ਦੇ ਵਿੱਚ ਨਾਮ ਅਸਟੈਬਲਿਸ਼ ਕਰਦੇ ਨੇ, ਜਿਨ੍ਹਾਂ ਦੇ ਵਿੱਚ ਅਰੁਣਮਾ ਸਿਨਹਾ, ਮੇਜਰ DP ਸਿੰਘ, ਕਲਪਨਾ ਸਰੋਜ, ਸੁਬਰੀਤ ਕੌਰ ਘੁੰਮਣ ਅਤੇ ਸ਼ੈਲੀ ਮਾਨ ਵਰਗਿਆਂ ਦੇ ਨਾਮ ਨੇ। ਅਤੇ ਇਹਨਾਂ ਦੇ ਵਿੱਚੋਂ ਮੈਂ ਤੁਹਾਡੇ ਨਾਲ ਥੋੜ੍ਹਾ ਸਾਂਝਾ ਵੀ ਕਰਦਾ ਚੱਲਾਂਗਾ। ਅਤੇ ਸੈਕਸ਼ਨ 3 ਦੀ ਜੇਕਰ ਗੱਲ ਕਰੀਏ ਤਾਂ ਸੁਚੱਜਾ ਪ੍ਰਬੰਧ ਮੈਨੇਜਮੈਂਟ ਦੀ ਗੱਲ ਕੀਤੀ ਹੈ ਕਿ ਅਸੀਂ ਕਿੱਦਾਂ ਸਹੀ ਤਰੀਕੇ ਨਾਲ ਮੈਨੇਜਮੈਂਟ ਕਰ ਸਕਦੇ ਹਾਂ, ਬੇਸ਼ੱਕ ਉਹ ਲੋਕ ਪ੍ਰਬੰਧ ਹੋਵੇ, ਸਮਾਂ ਪ੍ਰਬੰਧਨ ਹੋਵੇ। ਸੋ ਪੈਸੇ ਦਾ ਸਹੀ ਪ੍ਰਬੰਧ ਕਿੱਦਾਂ ਕਰਨਾ, ਰਿਸ਼ਤਿਆਂ ਦੀ ਅਹਿਮੀਅਤ ਬਾਰੇ ਅਤੇ ਸੋਚ ਵਿਚਾਰ ਕੇ ਖਤਰਾ ਉਠਾਉਣ ਦਾ ਸਹੀ ਫੈਸਲਾ, ਉਹ ਇਸ ਸੈਕਸ਼ਨ ਦੇ ਵਿੱਚ 3 'ਚ ਪਾਇਆ ਹੋਇਆ। ਅਤੇ ਜਿਹੜਾ ਆਖਰੀ ਸੈਕਸ਼ਨ ਹੈ ਇਸ ਕਿਤਾਬ ਦਾ, ਉਹ ਹੈ ਸ਼ਖਸੀਅਤ ਵਿਕਾਸ ਲਈ ਨੁਕਤੇ। ਸੋ ਇਸ ਦੇ ਵਿੱਚ ਵੀ 9 ਆਰਟੀਕਲ ਨੇ 4th ਸੈਕਸ਼ਨ ਦੇ ਵਿੱਚ। ਸੋ ਕੁੱਲ ਮਿਲਾ ਕੇ ਕਿਤਾਬ ਪੂਰੀ ਦੀ ਪੂਰੀ 160 ਪੰਨੇ ਜ਼ਿੰਦਗੀ ਨੂੰ ਬਦਲਣ ਦੇ ਲਈ ਜੇਕਰ ਸਿੱਖਣਾ ਚਾਹੁੰਦੇ ਹੋਈਏ ਤਾਂ ਬਹੁਤ ਵਧੀਆ ਨੇ। ਮੈਂ ਕੋਸ਼ਿਸ਼ ਕੀਤੀ ਸੀ ਪਿਛਲੇ ਹਫ਼ਤੇ ਕਿ ਲਿਖਾਰੀ ਨੂੰ ਕੋਂਟੈਕਟ ਕਰਨ ਦੀ, ਪਰ ਕਿਸੇ ਕਾਰਨ ਮੈਂ 2 ਵਾਰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨੇ ਆਂਸਰ ਨਹੀਂ ਕੀਤਾ। ਮੇਰੀ ਕੋਸ਼ਿਸ਼ ਸੀ ਕਿ ਜੇਕਰ ਅਸੀਂ ਲਿਖਾਰੀ ਨਾਲ ਸਿੱਧੀ ਗੱਲਬਾਤ ਕਰ ਸਕੀਏ ਤਾਂ ਉਹ ਜ਼ਿਆਦਾ ਪ੍ਰਭਾਵਸ਼ਾਲੀ ਤਰੀਕੇ ਨਾਲ ਤੁਹਾਡੇ ਤੱਕ ਆਪਣੇ ਸ਼ਬਦ ਰੱਖ ਸਕਣਗੇ। ਹੋ ਸਕਦਾ ਸਾਡੇ ਸਰੋਤਿਆਂ 'ਚੋਂ ਕਈਆਂ ਨੇ ਕਿਤਾਬ ਪੜ੍ਹੀ ਵੀ ਹੋਵੇ, ਸੋ ਉਹਨਾਂ ਦੇ ਵੀ ਆਪਣੇ ਐਕਸਪੀਰੀਅੰਸ ਰਹੇ ਹੋਣਗੇ। ਸੋ ਅੱਗੇ ਦੱਸਦਾ ਚੱਲਾਂ ਕਿ ਕਿਤਾਬ ਦੇ ਬਾਬਤ ਅਸੀਂ ਗੱਲਬਾਤ ਕਰ ਰਹੇ ਹਾਂ। ਸੋ ਪਾਣੀ ਦੇ ਵਹਾਅ ਨਾਲ ਮੁਰਦੇ ਵੀ ਵਹਿ ਜਾਂਦੇ ਨੇ। ਲਿਖਾਰੀ ਲਿਖਦਾ ਕਹਿੰਦੇ ਮੈਂ ਵਪਾਰ ਜਗਤ ਨਾਲ ਜੁੜਿਆ ਹੋਣ ਕਰਕੇ ਸਮੇਂ ਦੀ ਕਮੀ ਕਾਰਨ ਸ਼ਾਇਦ ਇਹ ਦੂਜੀ ਕਿਤਾਬ ਕਦੇ ਨਾ ਲਿਖ ਪਾਉਂਦਾ। ਜੇਕਰ ਮੈਨੂੰ ਆਪਣੀ ਜ਼ਿੰਦਗੀ ਵਿੱਚ ਕੁਝ ਸੰਤੁਸ਼ਟ ਅਤੇ ਕੁਝ ਕਰਨ ਜਾਂ ਮਰ ਮਿਟਣ ਦਾ ਜਜ਼ਬਾ ਰੱਖਣ ਵਾਲੇ 2 ਤਰ੍ਹਾਂ ਦੇ ਵਿਅਕਤੀ ਨਾ ਮਿਲਦੇ। ਮੈਨੂੰ ਅੱਗੇ ਵਧਣ ਦਾ ਸ਼ੌਂਕ ਹਮੇਸ਼ਾ ਹੀ ਰਿਹਾ। ਜਦੋਂ ਜਦੋਂ ਵੀ ਮੈਂ ਸਮਾਜ ਵਿੱਚ ਵਿਚਰਦਿਆਂ ਹੋਰ ਵਿਅਕਤੀਆਂ ਨੂੰ ਮਿਲਦਾ ਤਾਂ ਮੈਂ ਹਮੇਸ਼ਾ ਹੀ ਉਹਨਾਂ ਤੋਂ ਸਿੱਖਣ ਦੀ ਕੋਸ਼ਿਸ਼ ਕਰਦਾ। ਜਿਹੜੇ ਵਿਅਕਤੀ ਜ਼ਿੰਦਗੀ ਵਿੱਚ ਸੰਤੁਸ਼ਟ ਰਹੇ ਹਨ ਜਾਂ ਰਹਿਣਗੇ, ਉਹਨਾਂ ਦਾ ਨਾ ਕਦੇ ਵੀ ਸੂਰਜ ਵਾਂਗ ਅਸਮਾਨ ਵਿੱਚ ਨਾ ਚਮਕਿਆ ਹੋਵੇਗਾ ਅਤੇ ਨਾ ਹੀ ਚਮਕੇਗਾ। ਅਜਿਹੇ ਲੋਕ ਅਖੌਤੀ ਸੰਤੁਸ਼ਟੀ ਕਾਰਨ ਕੁਝ ਵੀ ਨਾ ਕਰਨ ਦੀ ਬਹਾਨੇਬਾਜ਼ੀ ਕਰਕੇ ਆਪਣੇ ਆਪ ਨੂੰ ਤਬਦੀਲ ਹੋਣ ਤੋਂ ਰੋਕਦੇ ਹਨ। ਤਬਦੀਲੀ ਕੁਦਰਤ ਦਾ ਨਿਯਮ ਆ। ਸਾਨੂੰ ਸਭ ਨੂੰ ਪਤਾ ਹੈ ਕਿ ਜੇਕਰ ਅਸੀਂ ਜ਼ਿੰਦਗੀ ਵਿੱਚ ਤਬਦੀਲੀ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਆਪ ਨੂੰ ਬਦਲਣ ਲਈ ਫਕੀਰ ਤੋਂ ਹਟ ਕੇ ਕੁਝ ਅਲੱਗ ਕਰਨ ਕਰਕੇ ਥੋੜ੍ਹੀ ਤਕਲੀਫ ਝੱਲਣੀ ਪਵੇਗੀ ਜੋ ਅਸੀਂ ਆਮ ਤੌਰ 'ਤੇ ਝੱਲਣ ਲਈ ਤਿਆਰ ਨਹੀਂ ਹੁੰਦੇ। ਅਤੇ ਦੂਜੀ ਤਰ੍ਹਾਂ ਦੇ ਜਨੂੰਨੀ ਵਿਅਕਤੀ ਮੈਨੂੰ ਵੱਧ ਪ੍ਰਭਾਵਿਤ ਕਰਦੇ ਆ ਜਿਨ੍ਹਾਂ ਨੇ ਹਵਾ ਦੀ ਦਿਸ਼ਾ ਬਦਲਣ ਦੀ ਹਿੰਮਤ ਕੀਤੀ ਅਤੇ ਬਦਲ ਕੇ ਦਿਖਾਇਆ। ਉਦਾਹਰਣ ਦੇ ਤੌਰ 'ਤੇ ਉਹਨਾਂ ਅਰੁਣ ਮਾ ਸਿਨਹਾ ਜਿਨ੍ਹਾਂ ਨੇ ਇੱਕ ਪੈਰ ਨਾ ਹੋਣ ਦੀ ਸੂਰਤ ਵਿੱਚ ਵੀ ਮਾਊਂਟ ਐਵਰੈਸਟ ਨੂੰ ਫਤਿਹ ਕਰਕੇ ਦਿਖਾਇਆ। ਅਤੇ ਮੇਰੀ ਇਸ ਦੂਜੀ ਕਿਤਾਬ ਦਾ ਜਨਮ ਅਜਿਹੇ ਲੋਕਾਂ ਕਰਕੇ ਹੀ ਹੋ ਸਕਿਆ ਜੋ ਜਨੂੰਨ ਜਾਂ ਪਾਗਲਪਨ ਦੀ ਧੁੰਨ ਦੇ ਵਿੱਚ ਸਵਾਰ ਨੇ, ਜਿਨ੍ਹਾਂ ਦੇ ਉੱਤੇ ਪਾਗਲਪਨ ਦੀ ਧੁੰਨ ਸਵਾਰ ਹੈ। ਤੋ ਕਿਤਾਬ ਦੇ ਵਿੱਚੋਂ ਕੁਛ ਕੁਛ ਜਿਹੜੇ ਮੈਂ ਤੁਹਾਡੇ ਨਾਲ ਸਾਂਝੇ ਕਰਦੇ ਜਾ ਰਿਹਾ ਹਾਂ। ਅਤੇ ਇਸ ਕਿਤਾਬ ਜਿਹੜੀ ਖੂਬਸੂਰਤ ਆ ਤਾਂ ਉਹਨੀ ਯਾਨੀ ਕਿ ਜਿੱਦਾਂ ਮੈਂ ਤੁਹਾਨੂੰ ਮੈਟ ਦਾ ਪਹਿਲਾਂ ਦੱਸਿਆ ਸੀਗਾ ਕਿ ਉਹਨਾਂ ਨੇ ਕੀ ਕਿੱਦਾਂ ਐਕਸਪਲੇਨ ਕੀਤਾ ਸੀਗਾ ਕਿ ਮਸਟ ਅਚੀਵ ਯੋਰ ਡੈਸਟੀਨੇਸ਼ਨ, ਫਿਰ ਨੋ ਐਨ ਨੋ ਸ਼ਬਦ ਦਾ ਕਿਤਾਬ ਦੇ ਵਿੱਚ ਉਹ ਐਕਸਪਲੇਨ ਕਰਦੇ ਆ, ਐਨ ਫੋਰ ਨਿਊ ਅਤੇ ਓ ਫੋਰ ਓਪਰਚੁਨਿਟੀ, ਜਾਂ ਤੁਸੀਂ ਕਹਿ ਲਓ ਕਿ ਨਿਊ ਆਪਸ਼ਨ। ਈਗੋ ਨੂੰ ਉਹ ਲਿਖਦੇ ਆ ਈਜ਼ਲੀ ਗੋਡ ਆਊਟ, ਜਾਂ ਕਹਿ ਲਓ ਕਿ ਈਵਲ ਗੋਇੰਗ ਔਨ। ਅਕਸਰ ਇਹ ਗੱਲ ਤਾਂ ਵੱਖਰੀ ਵੀ ਦੇਖਣ ਵਾਲੀ ਆ ਕਿ ਅਸੀਂ ਆਪਣੇ 'ਤੇ ਰਿਲੇਟ ਕਰਕੇ ਕਹਿ ਸਕਦੇ ਜਦੋਂ ਸਾਡੀ 'ਚ ਈਗੋ ਆ ਜਾਂਦੀ ਆ ਤਾਂ ਅਸੀਂ ਹੋਮੇ 'ਚ ਹੀ ਆ ਜਾਂਦੇ ਹਾਂ। ਤਾਂ ਰੱਬ ਜਦੋਂ ਕਹਿੰਦੇ ਕਿ ਯਾਦ ਰੱਖਣਾ ਚਾਹੀਦਾ ਹੈ ਕਿ ਸਾਨੂੰ ਲਿਫ ਕੇ ਰਹਿਣਾ ਚਾਹੀਦਾ ਆ, ਤਾਂ ਉਦੋਂ ਰੱਬ ਵਾਕਿਆ ਸਾ ਅਸੀਂ ਆਪਣੇ 'ਚੋਂ ਕੱਢ ਦਿੰਦੇ ਹਾਂ ਅਤੇ ਆਪਣੇ ਆਪ ਦੇ ਵਿੱਚ ਹੀ ਰਹਿ ਜਾਂਦੇ ਹਾਂ। ਅਤੇ ਜੋਬ ਦੀ ਗੱਲ ਲਿਖਦੇ ਆ ਜੇ ਓ ਬੀ, ਜਸਟ ਓਬੇ ਯੋਰ ਬੋਸ, ਯੈਸ ਸਰ ਨੋ ਸਰ। ਰਿਸਕ ਦੇ ਬਾਰੇ ਲਿਖਦੇ ਆ ਰੋਇਲ ਇਨਕਮ ਸੋਰਸ ਆਫਟਰ ਨੌਲੇਜ। ਅਤੇ ਫੇਅਰ ਦੇ ਬਾਰੇ ਤਾਂ ਅਸੀਂ ਅਕਸਰ ਪੜ੍ਹਦੇ ਰਹਿੰਦੇ ਹਾਂ ਕਿ ਫੋਗਟ ਐਵਰੀਥਿੰਗ ਐਂਡ ਰਨ, ਜਾਂ ਫੇਸ ਐਵਰੀਥਿੰਗ ਐਂਡ ਰਾਈਸ। ਸੋ ਇਹ ਕੁਛ ਕੁ ਸ਼ਬਦਾਂ ਦਾ ਉਹਨਾਂ ਨੇ ਇੱਕ ਕਿਤਾਬ ਦੇ ਵਿੱਚ ਸਮੇਂ ਸਮੇਂ ਦੇ ਵਿੱਚ ਜ਼ਿਕਰ ਕੀਤਾ ਆ। ਅਤੇ ਸਮਾਂ ਪ੍ਰਬੰਧ, ਟਾਈਮ ਮੈਨੇਜਮੈਂਟ ਜਿਹੜੀ ਕਿ ਅਹਿਮ ਚੀਜ਼ ਹੈ ਜ਼ਿੰਦਗੀ ਦੇ ਵਿੱਚ, ਅਤੇ ਅਸੀਂ ਆਪਣੀ ਪੂਰੀ ਦੀ ਪੂਰੀ ਜ਼ਿੰਦਗੀ ਹੀ ਕੱਢ ਦਿੰਦੇ ਹਾਂ, ਆਪਣਾ ਸਮਾਂ ਕੱਢ ਦਿੰਦੇ ਹਾਂ, ਸਾਨੂੰ ਟਾਈਮ ਮੈਨੇਜ ਕਰਨਾ ਨਹੀਂ ਆਉਂਦਾ। ਅਤੇ ਅਕਸਰ ਜਦੋਂ ਅਸੀਂ ਕਿਸੇ ਨਾਲ ਗੱਲਬਾਤ ਕਰਦੇ ਹਾਂ, ਬੇਸ਼ੱਕ ਆਪਣਾ ਕੋਈ ਰਿਸ਼ਤੇਦਾਰ ਹੋਵੇ ਜਾਂ ਦੋਸਤ ਹੋਵੇ, ਤਾਂ ਇਹੀ ਹੁੰਦਾ ਨਹੀਂ ਯਾਰ ਮੇਰੇ ਕੋਲ ਟਾਈਮ ਨਹੀਂ। ਅਤੇ ਇਸ ਟਾਈਮ ਦੇ ਚੱਕਰ ਦੇ ਵਿੱਚ ਅਸੀਂ ਆਪਣੀ ਕਾਬਲੀਅਤ, ਜਿਸ ਫੀਲਡ ਦੇ ਵਿੱਚ ਸਾਡੀ ਕਾਬਲੀਅਤ ਹੁੰਦੀ ਆ, ਉਹ ਵੀ ਅਸੀਂ ਛੱਡਦੇ ਜਾਂਦੇ ਹਾਂ। ਬੇਸ਼ੱਕ ਕੋਈ ਆਰਟਿਸਟ ਹੋ ਸਕਦਾ ਆ, ਸੋ ਕੋਈ ਮਕੈਨਿਕ ਹੋ ਸਕਦਾ ਆ, ਉਹ ਵਧੀਆ ਮਕੈਨਿਕ ਹੋਣ ਉਹ ਛੱਡ ਕੇ ਹੋਰ ਕੰਮਾਂ ਦੇ ਵਿੱਚ ਲੱਗਾ ਰਹਿੰਦਾ ਕਿ ਉਹ ਸਮਾਂ ਨਹੀਂ ਕੱਢ ਪਾਉਂਦਾ ਅਤੇ ਆਪਣੇ ਸ਼ੌਂਕ ਨਹੀਂ ਪਗਾ ਪਾਉਂਦਾ। ਤਾਂ ਉਹ ਲਿਖਦੇ ਕਹਿੰਦੇ ਜੇਕਰ ਸਮੇਂ ਦੀ ਕਦਰ ਬਾਰੇ ਜਾਣਨਾ ਹੋਵੇ ਤਾਂ ਤੁਸੀਂ ਉਸ ਵਿਅਕਤੀ ਨੂੰ ਪੁੱਛੋ ਜੋ ਇੱਕ ਸਕਿੰਟ ਦੇ ਫਾਸਲੇ ਨਾਲ ਐਕਸੀਡੈਂਟ ਵਿੱਚ ਮਰਨ ਤੋਂ ਬਚਿਆ ਹੋਵੇ। ਇੱਕ ਮਿੰਟ ਦੀ ਕਦਰ ਉਸ ਨੂੰ ਪੁੱਛੋ ਜੋ ਇੱਕ ਮਿੰਟ ਦੇ ਫਰਕ ਨਾਲ ਰੇਲ ਗੱਡੀ ਜਾਂ ਜਹਾਜ਼ ਚੜ੍ਹਨ ਤੋਂ ਵਾਂਝਿਆ ਰਹਿ ਗਿਆ ਹੋਵੇ ਅਤੇ ਆਪਣੀ ਖਾਸ ਮੰਜ਼ਿਲ 'ਤੇ ਨਾ ਪਹੁੰਚ ਸਕਿਆ ਹੋਵੇ। ਅਤੇ ਜੇਕਰ ਇੱਕ ਮਹੀਨੇ ਦੀ ਕਦਰ ਪੁੱਛਣੀ ਹੈ ਤਾਂ ਉਸ ਨੌਕਰ ਤੋਂ ਪੁੱਛੋ ਜਿਸ ਨੂੰ ਪੂਰਾ ਮਹੀਨਾ ਮਿਹਨਤ ਕਰਨ ਤੋਂ ਬਾਅਦ ਵੀ ਤਨਖਾਹ ਨਾ ਮਿਲੀ ਹੋਵੇ। ਅਤੇ ਜੇਕਰ ਇੱਕ ਸਾਲ ਦੀ ਕਦਰ ਦੀ ਗੱਲ ਕਰਨੀ ਆ ਤਾਂ ਉਹ ਵਿਦਿਆਰਥੀ ਦੱਸ ਸਕਦਾ ਜੋ ਪੂਰੀ ਤਿਆਰੀ ਹੋਣ ਦੇ ਬਾਵਜੂਦ ਵੀ ਕਿਸੇ ਬਿਮਾਰੀ ਕਾਰਨ ਇਮਤਿਹਾਨ ਵਿੱਚ ਨਾ ਬੈਠ ਸਕਿਆ ਹੋਵੇ ਅਤੇ ਇੱਕ ਸਾਲ ਦੁਬਾਰਾ ਪੜ੍ਹਨਾ ਪਵੇ। ਸੋ ਸਮੇਂ ਦੀ ਕਦਰ ਬਹੁਤ ਜ਼ਰੂਰੀ ਆ ਕਿ ਸਮੇਂ ਨੂੰ ਮੈਨੇਜ ਕਰਨਾ ਬਹੁਤ ਜ਼ਰੂਰੀ ਆ, ਕਿਉਂਕਿ ਇੱਕ ਵਾਰੀ ਖੁੰਝਿਆ ਫਿਰ ਆਪਣੇ ਹੱਥ ਨਹੀਂ ਆਉਂਦਾ ਸਮਾਂ। ਸੋ ਇੱਕ ਜ਼ਿੰਦਗੀ ਮਿਲੀ ਹੈ ਤਾਂ ਉਹਦੇ ਵਿੱਚ ਹੀ ਤੁਸੀਂ ਸਾਰਾ ਹੀ ਕੰਮ ਕਰਨੇ ਨੇ, ਆਪਣੇ ਸ਼ੌਂਕ ਵੀ ਪਗਾਉਣੇ ਨੇ। ਅਤੇ ਜਿਹੋ ਜਿਹੀ ਅਸੀਂ ਅੱਜ ਕੱਲ੍ਹ ਜਿੱਦਾਂ ਕਿ ਅੱਜ ਤਾਂ ਅੱਜ ਦੇ ਸਮੇਂ ਦੇ ਵਿੱਚ ਸਾਨੂੰ ਤਾਂ ਹੋਰ ਚੈਲੇਂਜਸ ਬਹੁਤ ਆ ਚੁੱਕੇ ਆ ਕਲਾਈਮੇਟ ਚੇਂਜ ਵਰਗੇ। ਸੋ ਕਿਹੋ ਜਿਹੀ ਸਾਨੂੰ ਧਰਤੀ ਮਿਲੀ ਹੈ ਅਤੇ ਕਿਹੋ ਜਿਹੀ ਅੱਗੇ ਅਸੀਂ ਦੇ ਕੇ ਜਾਣੀ ਆ। ਸੋ ਇਸ ਵਿਸ਼ੇ 'ਤੇ ਵੀ ਅਸੀਂ ਗੱਲਬਾਤ ਅਗਲੇ ਪ੍ਰੋਗਰਾਮਾਂ ਦੇ ਵਿੱਚ ਜ਼ਰੂਰ ਕਰਾਂਗੇ। ਪਰ ਸੋ ਇਹ ਚੈਲੇਂਜਸ ਨੇ ਕਿ ਆਪਣੇ ਰੋਜ਼ਾਨਾ ਦੇ ਕੰਮਾਂ ਕਾਰਾਂ ਤੋਂ ਨਿਕਲ ਕੇ ਅਸੀਂ ਟਾਈਮ ਕਿੱਦਾਂ ਮੈਨੇਜ ਕਰਨਾ ਆ। ਸੋ ਕੁਝ ਹੋਰ ਅਹਿਮ ਗੱਲਾਂ ਜਿਹੜੀਆਂ ਕਿਤਾਬ ਦੇ ਵਿੱਚ ਉਹਨੇ ਮੈਂਸ਼ਨ ਕੀਤੀਆਂ ਉਹ ਕਹਿ ਕੇ ਫਿਰ ਮੈਂ ਕਿਤਾਬ ਦੀ ਸਮਾਪਤੀ ਵੱਲ ਜਾਊਂਗਾ। ਸੋ ਉਹ ਲਿਖਦੇ ਨੇ ਕਹਿੰਦੇ ਬਿਨਾਂ ਸਿਰ ਤੋਂ ਤਾਂ ਲੋਕ ਲਾਸ਼ ਨੂੰ ਵੀ ਨਹੀਂ ਪਛਾਣਦੇ, ਜਿਸ ਨਾਲ ਦੁਨੀਆ ਦੀ ਬਹੁਤ ਹਮਦਰਦੀ ਹੁੰਦੀ ਆ। ਤੁਹਾਨੂੰ ਕੌਣ ਪਛਾਣੇਗਾ, ਤੁਹਾਨੂੰ ਕੌਣ ਪੁੱਛੇਗਾ ਜੇਕਰ ਤੁਹਾਡੇ ਕੋਲ ਸਰੀਰ ਤੋਂ ਉੱਪਰਲਾ ਹਿੱਸਾ ਦਿਮਾਗ ਹੀ ਹੈ ਨਹੀਂ ਜਾਂ ਖਾਲੀ ਹੈ। ਸੋ ਜੇਕਰ ਤੁਸੀਂ ਆਪਣੀ ਪਛਾਣ ਬਣਾਉਣਾ ਚਾਹੁੰਦੇ ਹੋ ਸੋ ਇੱਕ ਫੇਸ ਦਿਓ ਆਪਣੇ ਆਪ ਨੂੰ, ਇੱਕ ਪਹਿਚਾਣ ਦੀ ਬਹੁਤ ਜ਼ਰੂਰਤ ਆ। ਮਾਨਸਿਕ ਬਲ ਸਰੀਰਕ ਬਲ ਨਾਲੋਂ ਹਮੇਸ਼ਾ ਵੱਡਾ ਹੁੰਦਾ ਆ। ਤੇ ਅੱਗੇ ਲਿਖਦੇ ਆ ਕਹਿੰਦੇ ਦਿਮਾਗ ਦੀ ਵਰਤੋਂ ਨਾਲ ਹੀ ਪਾਣੀ ਤੋਂ ਬਿਜਲੀ ਬਣਾਈ ਜਾਂਦੀ ਆ। ਤੇ ਉਹ ਪੈਸੇ ਲਈ ਸਖ਼ਤ ਮਿਹਨਤ ਕਰਨਾ ਉਸ ਵੇਲੇ ਦਾ ਫਾਰਮੂਲਾ ਹੈ ਜਦੋਂ ਲੋਕ ਗੁਫਾਵਾਂ ਵਿੱਚ ਰਹਿੰਦੇ ਸਨ। ਜਿਵੇਂ ਕਿ ਅਕਸਰ ਅਸੀਂ ਪੜ੍ਹਦੇ ਹਾਂ ਕਿ ਵਰਕ ਸਮਾਰਟ, ਸੋ ਇਸ ਬਾਬਤ ਲਿਖਿਆ ਹੈ। ਸੋ ਕੁੱਲ ਮਿਲਾ ਕੇ ਇਸ ਕਿਤਾਬ ਦੇ ਵਿੱਚ ਜਿੱਥੇ ਰੈਫਰੈਂਸਿਸ ਦੇ ਲਈ 11 ਵਿਅਕਤੀਆਂ ਦੀ ਜ਼ਿੰਦਗੀ 'ਤੇ ਝਾਤ ਮਾਰੀ ਹੋਈ ਆ, ਉਹਨੇ ਕਿੱਥੋਂ ਸਟਾਰਟ ਕੀਤਾ ਅਤੇ ਕਿੱਥੇ ਪਹੁੰਚੇ, ਅਤੇ ਦੁਬਾਰਾ ਦੱਸ ਦੇਵਾਂ ਕਿ 4 ਸੈਕਸ਼ਨਸ ਦੇ ਵਿੱਚ ਕਿਤਾਬ ਆ, ਅਤੇ ਇਕੱਲਾ ਇਕੱਲਾ ਆਰਟੀਕਲ ਪੜ੍ਹਨ ਯੋਗ ਆ, ਅਤੇ ਜਿਹੜਾ ਕਿ ਤੁਹਾਨੂੰ ਹਰ ਰੋਜ਼ ਲਈ ਮੋਟੀਵੇਸ਼ਨ ਦੇ ਸਕਦਾ ਆ। ਅਤੇ ਜੇਕਰ ਤੁਸੀਂ ਕਿਤੇ ਨਾ ਕਿਤੇ ਆਪਣਾ ਕੋਈ ਕੰਮ ਛੱਡੀ ਬੈਠੇ ਹੋ, ਉਹ ਸ਼ਾਇਦ ਤੁਸੀਂ ਦੁਬਾਰਾ ਤੋਂ ਸ਼ੁਰੂ ਕਰ ਸਕਦੇ ਹੋ। ਸੋ ਕਿਸੇ ਬਹਾਨੇ ਅਸੀਂ ਸਾਡੇ ਮਨ ਨੂੰ ਬਹਾਨੇ ਦੀ ਲੋੜ ਹੁੰਦੀ ਹੈ ਦਰਅਸਲ, ਕਿ ਅਸੀਂ ਜੇਕਰ ਕੋਈ ਕੰਮ ਨਹੀਂ ਕਰਨਾ, ਅਤੇ ਇਨਕਲੂਡਿੰਗ ਮੀ ਹੈ ਨਾ, ਅਸੀਂ ਬਹਾਨਾ ਪਹਿਲਾਂ ਲੱਭਦੇ ਹਾਂ ਕਿ ਕਿਸੇ ਨੂੰ ਬਲੇਮ ਕਰ ਸਕੀਏ। ਹੁਣ ਕਹਿ ਲਓ ਕਿ ਜੇਕਰ ਮੇਰਾ ਪ੍ਰੋਗਰਾਮ ਕਰਨ ਨੂੰ ਜੀ ਨਹੀਂ ਕਰ ਰਿਹਾ, ਅਤੇ ਮੈਂ ਕੋਸ਼ਿਸ਼ ਕਰੂੰਗਾ ਕਿ ਮੈਂ ਸਰਬਜੀਤ ਭਾਅ ਜੀ ਨੂੰ ਬਲੇਮ ਕਰ ਸਕਾਂ ਕਿਸੇ ਕਾਰਨ ਕਰਕੇ, ਕਿ ਭਾਅ ਜੀ ਦੇ ਉੱਧਰ ਕੁਛ ਟ੍ਰਬਲ ਆ ਰਹੀ ਸੀ ਸ਼ਾਇਦ, ਤਾਂ ਪ੍ਰੋਗਰਾਮ ਡਿਲੀਵਰ ਨਹੀਂ ਹੋ ਸਕਿਆ। ਉਹ ਮਨ ਨੂੰ ਤਸੱਲੀ ਦੇਣਾ ਹੁੰਦਾ ਆ ਆਪਣੇ ਆਪ ਨੂੰ, ਜੇਕਰ ਉਹ ਨਾ ਕਰ ਸਕੇ ਤਾਂ ਅਸੀਂ ਅਨੇਕਾਂ ਹੋਰ ਬਹਾਨੇ ਲੱਭ ਲੈਂਦੇ ਹਾਂ। ਸੋ ਬਹਾਨਿਆਂ ਤੋਂ ਬਚਣ ਲਈ ਪਹਿਲੇ ਤਾਂ ਇਹ ਯਾਦ ਰੱਖਣ ਦੀ ਲੋੜ ਹੈ ਕਿ ਜ਼ਿੰਦਗੀ ਇੱਕ ਆ, ਹੈ ਨਾ, ਅਸੀਂ ਕਿਸ ਘੜੀ ਦੇ ਮਹਿਮਾਨ ਆ ਪਤਾ ਨਹੀਂ ਸਾਨੂੰ। ਸੋ ਉਹ ਘੜੀ ਤੋਂ ਪਹਿਲਾਂ ਅਸੀਂ ਕਾਰਜ ਕਰਨੇ ਆ, ਵੱਧ ਤੋਂ ਵੱਧ ਕਾਰਜ ਕਰਨੇ ਆ ਜਿਸ 'ਚ ਸਾਨੂੰ ਨਿਪੁੰਨਤਾ ਆ, ਅਤੇ ਜਾਂ ਫਿਰ ਸਾਨੂੰ ਜਿਸ ਕਾਰਜਾਂ ਦਾ ਸ਼ੌਂਕ ਆ ਉਹ ਅਸੀਂ ਇੱਕ ਸਮਾਂ ਰਹਿੰਦੇ ਹੀ ਕਰਨੇ ਆ। ਸੋ ਦੁਬਾਰਾ ਦੱਸ ਦੇਵਾਂ, ਜੇ ਕਿਤਾਬ ਆ ਜੇ ਠਾਣ ਲਓ ਤਾਂ ਜਿੱਤ, ਜਾਂ ਤੁਸੀਂ ਇਹਦਾ ਹੈਗਾ ਨੋਟ ਮੈਡ ਸੋ ਬੈਡ, ਰਾਜਵੰਤ ਸਿੰਘ ਮੋਹਾਲੀ ਵੱਲੋਂ ਲਿਖੀ ਹੋਈ ਕਿਤਾਬ। ਸੋ ਇਹ ਕਿਤਾਬ ਤੁਸੀਂ ਪ੍ਰਾਪਤ ਕਰ ਸਕਦੇ ਹੋ। ਮਹਿਜ ਜੇਕਰ ਮੈਂ ਪ੍ਰਾਈਸ 'ਤੇ ਝਾਤ ਮਾਰਾਂ ਤਾਂ 250 ਰੁਪਏ ਦੀ, 250 ਰੁਪੀਜ਼ ਕਿਤਾਬ ਦੇ ਪ੍ਰਾਈਸ ਨੇ। ਅਤੇ ਤੁਸੀਂ ਐਮਾਜ਼ੋਨ ਤੋਂ ਵੀ ਇਹ ਪ੍ਰਾਪਤ ਕਰ ਸਕਦੇ ਹੋ, ਜਾਂ ਫਿਰ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਇਹ ਕਿਤਾਬ ਲੈਣ ਲਈ ਪੰਜਾਬ ਰੀਡਿੰਗ ਗਰੁੱਪ ਦੇ ਥਰੂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸੋ ਆਸਟ੍ਰੇਲੀਆ ਦੇ ਵਿੱਚ ਅਸੀਂ ਕਿਤਾਬ ਤੁਹਾਨੂੰ ਡਿਲੀਵਰ ਕਰ ਸਕਦੇ ਹਾਂ ਪੋਸਟ ਦੇ ਰਾਹੀਂ। ਜੇਕਰ ਤੁਸੀਂ ਆਸਟ੍ਰੇਲੀਆ ਤੋਂ ਬਾਹਰ ਹੋ ਤਾਂ ਐਮਾਜ਼ੋਨ ਦੇ ਉੱਤੇ ਸੱਚ ਮਾਰਿਓ, ਅਤੇ ਫਿਰ ਵੀ ਜੇਕਰ ਤੁਹਾਨੂੰ ਕਿਤਾਬ ਨਾ ਮਿਲੀ ਸਾਡੇ ਨਾਲ ਸੰਪਰਕ ਕਰਿਓ, ਅਸੀਂ ਤੁਹਾਡੇ ਤੱਕ ਕਿਤਾਬ ਪਹੁੰਚਦੀ ਕਰਾਂਗੇ, ਕਿਉਂਕਿ ਚਾਹੁੰਦੇ ਹਾਂ ਕਿ ਤੁਸੀਂ ਕਿਤਾਬਾਂ ਨਾਲ ਜੁੜੋ। ਸੋ ਦੋਸਤੋ, ਇਹ ਸੀ ਅੱਜ ਦੇ ਪ੍ਰੋਗਰਾਮ, ਅੱਜ ਦੀ ਕਿਤਾਬ ਅੱਜ ਦੇ ਪ੍ਰੋਗਰਾਮ ਦੇ ਵਿੱਚ। ਸੋ ਹੁਣ ਸਮਾਂ ਹੋ ਗਿਆ ਸੀ ਇੱਕ ਬ੍ਰੇਕ ਲੈਂਦੇ ਚਲੀਏ। ਬ੍ਰੇਕ ਤੋਂ ਉਸ ਪਾਰ ਸਾਨੂੰ ਜੁਆਇਨ ਕਰਨਗੇ ਦਲਜੀਤ ਸਿੰਘ ਜੀ ਬ੍ਰਿਸਬੇਨ ਤੋਂ, ਅਤੇ ਅਸੀਂ ਉਹਨਾਂ ਦੇ ਨਾਲ ਖਬਰਾਂ 'ਤੇ ਝਾਤ ਮਾਰਾਂਗੇ, ਅਹਿਮ ਖਬਰਾਂ ਗਾਂਧੀ ਜਯੰਤੀ ਬਾਰੇ, ਅਤੇ ਜਿਹੜਾ ਕਿ ਆਪਣੇ ਇਮਰਾਨ ਖਾਨ ਨੇ ਮੁਸਲਿਮ ਦੇਸ਼ਾਂ ਨੂੰ ਇੱਕ ਕਰਨ ਦਾ ਜਿਹੜਾ ਸੱਦਾ ਦਿੱਤਾ ਆ, ਉਹਨਾਂ ਦੇ ਬਾਬਤ ਕੁਛ ਅਹਿਮ ਖਬਰਾਂ 'ਤੇ ਝਾਤ ਮਾਰਾਂਗੇ, ਅਤੇ ਉਹਨਾਂ ਦੀ ਰਾਏ ਜਾਣਾਂਗੇ। ਅਤੇ ਤੁਸੀਂ ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਬਣੇ ਰਹਿਣਾ, ਅਤੇ ਇਸ ਬ੍ਰੇਕ ਤੋਂ ਬਾਅਦ ਅਸੀਂ ਗੱਲਬਾਤ ਕਰਾਂਗੇ ਦਲਜੀਤ ਸਿੰਘ ਜੀ ਦਾ, ਅਤੇ ਸੁਣੋ ਇੱਕ ਗੀਤ, ਅਤੇ ਮਿਲਦੇ ਹਾਂ ਇਸ ਗੀਤ ਤੋਂ ਬਾਅਦ। ਅੱਜ ਤੂੰ ਤਤੜੀ ਦਾ ਕਾਵਾ
ਤੀ, ਜਿਨ੍ਹਾਂ ਦੀਆਂ ਰੂਹਾਂ ਸਾਂਝੀਆਂ ਹੁੰਦੀਆਂ ਨੇ ਉਹ ਇੱਕ ਦੂਜੇ ਦੇ ਅੰਦਰ ਵਸਦੇ ਨੇ। ਜਦੋਂ ਤੂੰ ਹੱਸੇਂਗੀ ਮੈਂ ਤੇਰੇ ਅੰਦਰ ਹੱਸਿਆ ਕਰੂੰਗੀ, ਜਦੋਂ ਤੂੰ ਰੋਏਂਗੀ ਮੈਂ ਤੇਰੇ ਅੰਦਰ ਰੋਇਆ ਕਰੂੰਗੀ।
ਕਾਵਾਂ ਵੇ ਸੁਣ ਕਾਵਾਂ, ਲਿਖ ਅਰਜ਼ੀ ਹੱਥ ਫੜਾਵਾ, ਕਾਵਾਂ ਵੇ ਸੁਣ ਕਾਵਾਂ, ਵੇ ਲਿਖ ਅਰਜ਼ੀ ਹੱਥ ਫੜਾਵਾ। ਵੇ ਕਹਿਦੀ ਉਸ ਡਾਡੇ ਰੱਬ ਨੂੰ, ਵੇ ਕਹਿਦੀ ਉਸ ਡਾਡੇ ਰੱਬ ਨੂੰ, ਦੂਰ ਕਰੀ ਨਾ ਤੀਆਂ ਤੋਂ ਮਾਵਾਂ। ਕਾਵਾਂ ਵੇ ਸੁਣ ਕਾਵਾਂ, ਵੇ ਲਿਖ ਅਰਜ਼ੀ ਹੱਥ ਫੜਾਵਾ, ਕਾਵਾਂ ਵੇ ਸੁਣ ਕਾਵਾਂ, ਵੇ ਲਿਖ ਅਰਜ਼ੀ ਹੱਥ ਫੜਾਵਾ। ਹਾਸਿਆਂ ਤੇ ਚੁੱਪ, ਸਾਡੇ ਰੋਣ ਤੇ ਵੀ ਚੁੱਪ ਵੇ। ਭੁੱਲ ਕੇ ਲੱਥੀ ਦੁੱਖ ਵੇ ਲੋਰੀਆਂ ਦੀ ਭੁੱਖ ਵੇ ਪਾਵਾਂ ਹੈ ਪਾਵਾਂ ਪਿੱਟ ਪਿੱਟ ਕੇ ਕੀਰਨੇ ਪਾਵਾਂ ਪਾਵਾਂ ਹੈ ਪਾਵਾਂ ਪਿੱਟ ਪਿੱਟ ਕੇ ਕੀਰਨੇ ਪਾਵਾਂ ਕਹਿੰਦੀ ਉਸ ਡਾਡੇ ਰੱਬ ਨੂੰ ਵੇ ਕਹਿੰਦੀ ਉਸ ਡਾਡੇ ਰੱਬ ਨੂੰ ਦੂਰ ਕਰੀ ਨਾ ਧੀਆਂ ਤੋਂ ਮਾਵਾਂ ਗਾਵਾਂ ਹੈ ਗਾਵਾਂ ਇੱਕ ਅਰਜ਼ੀ ਹੱਥ ਫੜਾਵਾਂ ਗਾਵਾਂ ਹੈ ਗਾਵਾਂ ਇੱਕ ਅਰਜ਼ੀ ਹੱਥ ਫੜਾਵਾਂ
ਨਾਪਾ ਮੇਰਾ ਮਾਮਾ ਰਾਹ ਭੁੱਲ ਜੂਗਾ
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ ਸੁਣਨ ਲਈ ਮਨਪਸੰਦ ਗੀਤ ਜੁੜੋ ਵੱਖ ਵੱਖ ਮਾਧਿਅਮ ਤੋਂ ਕਰੋ ਈਮੇਲ ਰਿਕੁਐਸਟ @harmanradio.com ਤੇ ਜਾਂ ਕਰੋ ਜੁਆਇਨ ਟੈਲੀਗ੍ਰਾਮ +917508014489 ਤੇ ਜਾਂ ਕਰੋ ਕਲਿਕ telegram.me/harmanradioaustralia ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ ਸਾਡਾ ਫੋਨ ਨੰਬਰ ਹੈ +612-859-2811 ਜਾਂ ਕਰੋ ਜੁਆਇਨ ਸਕਾਈਪ ਤੇ ਸਾਡਾ ਸਕਾਈਪ ਲਿੰਕ ਹੈ harman.radio.com ਸੁਣਦੇ ਰਹੋ ਆਵਾਜ਼ ਦੇ ਸੰਗ ਜ਼ਿੰਦਗੀ ਦੇ ਸੰਗ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ
ਇੱਕ ਵਾਰ ਫੇਰ ਤੋਂ ਸਵਾਗਤ ਹੈ ਤੁਹਾਡਾ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਗੁਰਸੇਵਕ ਸਿੰਘ ਸੋ ਹੁਣ ਸਮਾਂ ਹੋ ਗਿਆ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁਆਇਨ ਕਰਨਗੇ ਦਲਜੀਤ ਸਿੰਘ ਜੀ ਬ੍ਰਿਸਬੇਨ ਤੋਂ ਸੋ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਜੋ ਮੁੱਖ ਖਬਰਾਂ ਚੱਲ ਰਹੀਆਂ ਨੇ ਭਾਰਤ ਦੇ ਵਿੱਚ ਜਾਂ ਵਿਦੇਸ਼ਾਂ ਦੇ ਵਿੱਚ ਪੂਰੀ ਦੁਨੀਆਂ ਦੀ ਗੱਲਬਾਤ ਕਰਾਂਗੇ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ ਦਲਜੀਤ ਸਿੰਘ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਲਹਿਰਾਂ ਦੇ ਵਿੱਚ ਦਲਜੀਤ ਸਿੰਘ ਜੀ ਪਹਿਲਾਂ ਦੱਸੋ ਕੀ ਹਾਲ ਚਾਲ ਤੁਹਾਡੇ ਬ੍ਰਿਸਬੇਨ ਦਾ ਕੀ ਹਾਲ ਚਾਲ ਫਿਰ ਅਸੀਂ ਦੁਨੀਆਂ ਦੀ ਖਬਰ ਸਾਰ ਲੈਂਦੇ ਹਾਂ ਜੀ
ਹਾਲ ਚਾਲ ਬਹੁਤ ਵਧੀਆ ਗੁਰਸੇਵ ਸਿੰਘ ਜੀ ਕਾਫੀ ਗਰਮੀ ਜਿਹੜੀ ਆ ਹੋ ਗਈ ਆ ਕਿਉਂਕਿ ਜੇ ਅਸੀਂ ਉੱਤਰ ਵੱਲੋਂ ਦੇਖਣਾ ਸ਼ੁਰੂ ਕਰੀਏ ਗਰਮੀ ਦੀ ਸ਼ੁਰੂਆਤ ਜਿਹੜੀ ਆ ਬਕਾਇਦਾ ਹੋ ਚੁੱਕੀ ਆ ਭਾਵੇਂ ਅਜੇ ਸਿਡਨੀ ਤੇ ਮੈਲਬੋਰਨ ਦੇ ਵਿੱਚ ਕਾਫੀ ਮੀਂਹ ਪੈਂਦੇ ਰਹੇ ਆ ਤੇ ਮੀਂਹ ਜਿਹੜੇ ਆਪਣੇ ਜੇ ਨੌਰਥ ਸਾਈਡ ਵਾਲੇ ਪਾਸੇ ਨੂੰ ਦੇਖੀਏ ਉੱਧਰ ਪੈ ਜਾਂਦੇ ਆ ਤੇ ਆਪਣੇ ਇੱਧਰ ਦੱਖਣ ਵਾਲਾ ਪਾਸਾ ਜਿਹੜਾ ਆ ਅਜੇ ਤੱਕ ਸੁੱਕਾ ਪਿਆ ਤੇ ਬੱਦਲ ਰੋਜ਼ ਹੀ ਆਉਂਦਾ ਆ ਤੇ ਅੱਗੇ ਲੰਘ ਜਾਂਦਾ ਆ ਤੇ ਬੜੀ ਕਈ ਵਾਰੀ ਕਚੀਟੀਆਂ ਜਿਹੀਆਂ ਵੀ ਆਉਂਦੀਆਂ ਆ ਵੀ ਇੱਧਰ ਵੀ ਜੇ ਬਾਸੀ ਹੋਵੇ ਤਾਂ ਥੋੜੀ ਜਿਹਾ ਵਧੀਆ ਘਾਹ ਜਿਹੜਾ ਆ ਹੋ ਜਾਵੇ ਥੋੜੀ ਜਿਹੀ ਹਰਿਆਵਲ ਇੱਧਰ ਵੀ ਆ ਜਾਵੇ ਤੇ ਪਰ ਥੋੜੇ ਦਿਨਾਂ ਤੱਕ ਜਿਹੜਾ ਆ ਮੀਂਹ ਇੱਧਰ ਵੀ ਆ ਜਾਏਗਾ ਤੇ ਪਰ ਫਿਰ ਵੀ ਮੌਸਮ ਥੋੜਾ ਜਿਹਾ ਪਹਿਲਾਂ ਨਾਲੋਂ ਠੰਡਾ ਹੋਇਆ ਹੈ ਕਿਉਂਕਿ ਉੱਧਰ ਮੀਂਹ ਪੈਣ ਦੇ ਕਰਕੇ ਜਿਹੜਾ ਕਾਫੀ ਠੰਡੀਆਂ ਹਵਾਵਾਂ ਜਿਹੜੀਆਂ ਚੱਲਦੀਆਂ ਹੈ ਤੇ ਇਹਨੂੰ ਵੀ ਟੈਂਪਰੇਚਰ ਥੋੜਾ ਜਿਹਾ ਠੀਕ ਆ
ਜੀ ਤੁਸੀਂ ਠੰਡੀਆਂ ਹਵਾਵਾਂ ਤੋਂ ਸਕੂਨ ਲੈ ਰਹੇ ਹੋ ਪਰ ਜੇਕਰ ਗੱਲ ਕਰੀਏ ਭਾਰਤ ਦੇ ਵਿੱਚ ਤਾਂ ਜਾਂ ਦੁਨੀਆਂ ਦੇ ਦੂਜੇ ਮੁਲਕਾਂ ਦੇ ਵਿੱਚ ਮੌਸਮ ਬੇਸ਼ੱਕ ਠੰਡਾ ਹੋਣ ਜਾ ਰਿਹਾ ਆ ਮੌਸਮ ਦੀ ਤਬਦੀਲੀ ਆ ਰਹੀ ਆ ਪਰ ਜਿਹੜੀ ਸਿਆਸਤ ਆ ਉਹ ਬਹੁਤ ਗਰਮਾਈ ਹੋਈ ਆ ਹੋਡੀ ਮੋਦੀ ਤੋਂ ਬਾਅਦ ਜਿਹੜਾ ਪ੍ਰੋਗਰਾਮ ਅਮਰੀਕਾ ਦੇ ਵਿੱਚ ਹੋਇਆ ਤੇ ਉਹਦੇ ਕਾਰਨ ਭਾਰਤ ਤੇ ਪਾਕਿਸਤਾਨ ਦੇ ਵਿੱਚ ਨਿਊਜ਼ ਚੈਨਲ ਆ ਜਿਹੜੇ ਉਹ ਉਹਨਾਂ ਦੀ ਜੇਕਰ ਤੁਸੀਂ ਪ੍ਰੈਜੈਂਟਰਾਂ ਨੂੰ ਦੇਖੋਗੇ ਉਹਨਾਂ ਦਾ ਗੱਲਬਾਤ ਕਰਨ ਦਾ ਤਰੀਕਾ ਬਹੁਤ ਬਦਲਿਆ ਹੋਇਆ ਹਰ ਕੋਈ ਅੱਗੇ ਨਿਕਲਣਾ ਚਾਹੁੰਦਾ ਆ ਪਰ ਇਸੇ ਸੰਦਰਭ ਚ ਦੇਖੀਏ ਕਿ ਅਮਰੀਕਾ ਤੇ ਭਾਰਤ ਦੇ ਸੰਬੰਧਾਂ ਬਾਰੇ ਤੁਸੀਂ ਕੀ ਦੇਖਦੇ ਹੋ ਇਸ ਪ੍ਰੋਗਰਾਮ ਤੋਂ ਬਾਅਦ
ਜੀ ਤੇ ਹਾਊਡੀ ਮੋਦੀ ਜਿੱਦਾਂ ਉੱਥੇ ਲੋਕਲ ਭਾਸ਼ਾ ਦੇ ਵਿੱਚ ਹਾਊਡੀ ਜਾਣੀ ਹਾਊ ਡੂ ਯੂ ਡੂ ਜਿੱਦਾਂ ਆਪਾਂ ਕਹਿ ਦਈਦਾ ਆ ਇਹਨੂੰ ਉੱਥੇ ਦੀ ਲੋਕਲ ਭਾਸ਼ਾ ਦੇ ਵਿੱਚ ਇਨਫੋਰਮਲ ਮੀਟਿੰਗ ਆਪਾਂ ਕਹਿ ਸਕਦੇ ਆ ਜਿਹੜੀ ਕਿ ਮੋਦੀ ਦੇ ਨਾਲ ਹੋਈ ਆ ਬਹੁਤ ਘੱਟ ਲੋਕ ਹੁੰਦੇ ਆ ਜਿਹਨਾਂ ਨੂੰ ਇਹੋ ਜਿਹਾ ਮੌਕੇ ਮਿਲਦੇ ਆ ਤੇ ਮੋਦੀ ਮੈਨੂੰ ਲੱਗਦਾ ਵੀ ਲੱਕੀ ਬੰਦਾ ਆ ਬਈ ਇਹਨੇ ਲੋਕ ਜਿਹੜੇ ਆਪਣੇ ਨਾਲ ਜੋੜੇ ਆ ਭਾਵੇਂ ਕਿਸੇ ਵੀ ਤਰੀਕੇ ਦੇ ਨਾਲ ਉਹ ਜੁੜੇ ਆ ਚਾਹੇ ਉਹ ਧਾਰਮਿਕ ਭਾਵਨਾਵਾਂ ਹੋਣ ਚਾਹੇ ਉਹ ਸਮਾਜਿਕ ਭਾਵਨਾਵਾਂ ਹੋਣ ਤੇ ਚਾਹੇ ਉਹ ਆਰਥਿਕ ਜਾਂ ਰਾਜਨੀਤਿਕ ਹੋਣ ਨੋ ਡਾਊਟ 50,000 ਦੇ ਕਰੀਬ ਅਮਰੀਕਾ ਵਰਗੇ ਦੇਸ਼ ਦੇ ਵਿੱਚ ਇਕੱਠ ਕਰਨਾ ਇਹ ਬਹੁਤ ਵੱਡੀ ਗੱਲ ਹੈ ਗੁਰਸੇਵਕ ਸਿੰਘ ਜੀ ਇੱਕ ਬੰਦੇ ਨੂੰ ਜਿਹੜਾ ਐਡੀ ਜ਼ਿਆਦਾ ਜਿਹੜੀ ਤਰਜੀਹ ਜਿਹੜੀ ਆ ਦੇਣੀ, ਖਾਸ ਤੌਰ ਤੇ ਜਦੋਂ ਟਰੰਪ ਨੂੰ ਇਹਨਾਂ ਨੇ ਜਦੋਂ ਇਹਦਾ ਸਪੀਚ ਹੋਈ ਆ ਤੇ ਸਪੀਚ ਵੀ ਮੈਂ ਸੁਣਦਾ ਸੀ ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਟਰੰਪ ਸਾਹਿਬ ਸਾਡਾ ਧੰਨਵਾਦ ਕਿ ਤੁਸੀਂ ਮੈਨੂੰ ਆਪਣੀ ਫੈਮਿਲੀ ਦੇ ਨਾਲ ਮਿਲਾਇਆ ਤੇ ਹੁਣ ਆਓ ਮੈਂ ਤੁਹਾਨੂੰ ਆਪਣੀ ਫੈਮਿਲੀ ਦੇ ਨਾਲ ਮਿਲਾਉਣਾ ਤੇ ਜਦੋਂ ਇਸ਼ਾਰਾ ਕੀਤਾ ਉਹਨਾਂ ਨੇ ਉਹ 50,000 ਬੰਦਿਆਂ ਦੇ ਵੱਲ ਤੇ ਮੋਦੀ ਮੋਦੀ ਜਿਹੜੇ ਉੱਥੇ ਬੰਦੇ ਬੈਠੇ ਆ ਇੱਕ ਤਰ੍ਹਾਂ ਦੇ ਨਾਲ ਉਹਨੂੰ ਜੋੜਨਾ ਆਉਂਦਾ ਬੰਦਿਆਂ ਨੂੰ ਕਿ ਬੰਦਿਆਂ ਨੂੰ ਆਪਣੇ ਨਾਲ ਜੋੜਨਾ ਕਿੱਦਾਂ ਆ ਮੈਂ ਮੋਦੀ ਦੀ ਇਹ ਖਾਸੀਅਤ ਆ ਤੇ ਉਹ ਇਸ ਗੱਲ ਦੇ ਵਿੱਚ ਸਫਲ ਵੀ ਰਿਹਾ ਪਰ ਕੁਛ ਜਿਹੜੇ ਮੁੱਦੇ ਆ ਉਹ ਠੀਕ ਆ ਕਿ ਜੜਾਓ ਹੈਗਾ ਕਾਫੀ ਆਲੋਚਨਾ ਵੀ ਇਸ ਗੱਲ ਦੇ ਉੱਤੇ ਹੋਈ ਆ ਵੀ ਇੱਕ ਪ੍ਰਾਈਮ ਮਿਨਿਸਟਰ ਦਾ ਅਹੁਦਾ ਜਿਹੜਾ ਆ ਇੱਕ ਬੜਾ ਵਿਲੱਖਣ ਇਹ ਅਹੁਦਾ ਹੈਗਾ ਆ ਜਿਹਦੀ ਇੱਕ ਪਛਾਣ ਆ ਤੇ ਹੁਣ ਇੱਦਾਂ ਲੱਗ ਰਿਹਾ ਸੀ ਵੀ ਜਿੱਦਾਂ ਉਹ ਟਰੰਪ ਸਾਹਿਬ ਦਾ ਜਿਹੜਾ ਆ ਚੋਣ ਪ੍ਰਚਾਰ ਉੱਥੇ ਕਰ ਰਹੇ ਆ ਕਿਉਂਕਿ ਸਰੋਤਿਆਂ ਨੂੰ ਪਤਾ ਹੋਣਾ ਕਿ ਟਰੰਪ ਸਾਹਿਬ ਜਿਹੜੇ ਆ ਪਛੜਦੇ ਨਜ਼ਰ ਆ ਰਹੇ ਆ ਉੱਥੇ ਜਿਹੜੇ ਅਮਰੀਕਾ ਦੇ ਵਿੱਚ ਇਸ ਕਰਕੇ ਜਿੱਦਾਂ ਇਹਨਾਂ ਨੇ ਕਿਹਾ ਵੀ ਅੱਬ ਕੀ ਵਾਰ ਟਰੰਪ ਕੀ ਸਰਕਾਰ ਤੇ ਉਹ ਇੱਕ ਭਾਰਤੀ ਲੋਕਾਂ ਦੀ ਵੋਟ ਜਿਹੜੀ ਆ ਟਰੰਪ ਦੇ ਹੱਕ ਦੇ ਵਿੱਚ ਪਵਾਉਣ ਦੇ ਲਈ ਵੀ ਲੱਗ ਰਿਹਾ ਸੀ ਵੀ ਕਾਲੇ ਹੈਗੇ ਆ ਤੇ ਟਰੰਪ ਨੇ ਵੀ ਯੂਜ਼ ਕੀਤਾ ਪਰ ਹੁਣ ਉਹ ਤੋਂ ਬਾਅਦ ਦੀਆਂ ਜਿਹੜੀਆਂ ਸਥਿਤੀਆਂ ਇਹ ਹੈਗੀਆਂ ਵੀ ਮੁੱਖ ਮੁੱਦੇ ਇਹ ਨੀ ਹੈਗੇ ਜੋ ਉੱਥੇ ਗੱਲ ਹੋਈ ਆ ਮੁੱਖ ਮੁੱਦੇ ਤਾਂ ਇੱਕ ਗੱਲ ਹੈਗੀ ਇਮੀਗ੍ਰੇਸ਼ਨ ਦੀ ਵੀ ਬਹੁਤ ਸਾਰੇ ਦੋਸਤ ਲੋਕ ਮਿੱਤਰ ਉੱਥੇ ਜਿਹੜੇ ਗਏ ਹੋਏ ਆ ਉਹਨਾਂ ਦੇ ਰਿਸ਼ਤੇਦਾਰ ਗਏ ਹੋਣਗੇ ਤੇ ਉਹ ਤੋਂ ਬਾਅਦ ਉਹ ਇਮੀਗ੍ਰੇਸ਼ਨ ਦੇ ਜਿਹੜੇ ਕੁਛ ਵੀਜ਼ੇ ਆ ਉਹਨਾਂ ਦੇ ਚੱਕਰ ਹੈਗੇ ਆ ਕੁਛ ਹੋਰ ਸਮੱਸਿਆਵਾਂ ਉੱਥੇ ਦੇ ਲੋਕਾਂ ਦੇ ਵਿੱਚ ਹੈਗੀਆਂ ਆ ਤੇ ਉਹਨਾਂ ਨੂੰ ਸੋਲਵ ਕਰਨ ਲਈ ਕੀ ਕੀਤਾ ਫਿਰ ਇਸਲਾਮੀ ਟੈਰੋਰਿਜ਼ਮ ਦਾ ਬੜਾ ਇੱਕ ਡਾਂਕਾ ਵੱਜ ਰਿਹਾ ਇਸ ਵੇਲੇ ਦੁਨੀਆਂ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਇਸ ਵੇਲੇ ਵਪਾਰ ਦਾ ਇਸ਼ੂ ਆ ਇਹ ਬਹੁਤ ਵੱਡਾ ਇਸ਼ੂ ਆ ਅਮਰੀਕਾ ਦੇ ਵਿੱਚ ਕਿਉਂਕਿ ਵੱਡੇ ਵੱਡੇ ਟੈਰਿਫ ਜਿਹੜੇ ਆ ਲਾਏ ਜਾ ਰਹੇ ਆ ਟਰੰਪ ਸਰਕਾਰ ਦੇ ਵੱਲੋਂ ਉਹ ਇਸ ਕਰਕੇ ਕਿ ਜਿਹੜਾ ਵਪਾਰਕ ਘਾਟਾ ਆ ਉਹਨੂੰ ਜਿਹੜਾ ਆ ਪੂਰਾ ਕੀਤਾ ਜਾ ਸਕੇ ਖਾਸ ਤੌਰ ਤੇ ਜਿਹੜਾ ਟਰੰਪ ਹਾਰਲੇ ਡੇਵਿਡਸਨ ਜਿਹੜੇ ਮੋਟਰਸਾਈਕਲ ਆ ਉਹਨਾਂ ਬਾਰੇ ਖਾਸ ਤੌਰ ਤੇ ਚਿੰਤਤ ਜਿਹੜੇ ਆ ਉਹ ਨਜ਼ਰ ਆ ਰਹੇ ਆ ਤੇ ਇਧਰੋਂ ਇਲਾਵਾ ਜਿਹੜੇ ਮੈਡੀਕਲ ਯੰਤਰ ਆ ਜਾਂ ਇਲੈਕਟ੍ਰੋਨਿਕਸ ਆ ਜਾਂ ਕਮਿਊਨੀਕੇਸ਼ਨ ਆ ਜਾਂ ਡੇਅਰੀ ਪ੍ਰੋਡਕਟਸ ਆ ਇਹਦੇ ਉੱਤੇ ਵੀ ਜਿਹੜਾ ਵੱਖਰਾ ਟੈਰਿਫ ਲਾਉਣ ਦੇ ਜਿਹੜੇ ਗੱਲਾਂ ਹੋਈਆਂ ਆ ਇਹਨਾਂ ਬਾਰੇ ਅਜੇ ਤੱਕ ਕੋਈ ਜਿਹੜਾ ਫੈਸਲਾ ਨਹੀਂ ਲਿਆ ਗਿਆ ਜੇ ਇਹਨਾਂ ਚੀਜ਼ਾਂ ਦੇ ਉੱਤੇ ਫੈਸਲਾ ਲਿਆ ਜਾਂਦਾ ਤੇ ਸ਼ਾਇਦ ਮੋਦੀ ਦੀ ਜਿਹੜੀ ਇਹ ਫੇਰੀ ਆ ਉਹ ਜ਼ਿਆਦਾ ਜਿਹੜੀ ਸਫਲ ਆ ਉਹ ਹੋ ਸਕਦੀ ਕਿਉਂਕਿ ਆਪਾਂ ਨੂੰ ਸਿਰਫ ਗੱਲਾਂ ਦੇ ਨਾਲ ਬਿਲੀਵ ਨਹੀਂ ਕਰਨਾ ਪੈਣਾ ਆਪਾਂ ਨੂੰ ਇਹ ਦੇਖਣਾ ਪੈਣਾ ਕਿ ਉਹਦੇ ਜਿਹੜੇ ਸਿੱਟੇ ਆ ਉਹਦੇ ਦੇਸ਼ ਦੇ ਲੋਕਾਂ ਨੂੰ ਫਾਇਦਾ ਜਿਹੜਾ ਆ ਉਹ ਕੀ ਹੋ ਰਿਹਾ ਆ ਤੇ ਇਸ ਕਰਕੇ ਜਿਹੜਾ ਤਰੇੜਾ ਆ ਇਹ ਹੁਣੇ ਪੈਣੀਆਂ ਸ਼ੁਰੂ ਹੋ ਗਈਆਂ ਸੀ ਜਦੋਂ ਟਰੰਪ ਤੋਂ ਬਾਅਦ ਦੇ ਵਿੱਚ ਬਿਆਨ ਇਹ ਦੇ ਦਿੱਤਾ ਬਈ ਜਿਹੜਾ ਜਿਹੜੀ ਮੋਦੀ ਦੀ ਜਿਹੜੀ ਸਪੀਚ ਸੀ ਉਹ ਬੜੀ ਇੱਕ ਹਮਲਾਵਰ ਸੀਗੀ ਤੇ ਮੈਨੂੰ ਲੱਗਦਾ ਵੀ ਟਰੰਪ ਸਾਹਿਬ ਜਿਹੜੇ ਆ ਉਹ ਜਦੋਂ ਇਮਰਾਨ ਖਾਨ ਜਾਂਦੇ ਆ ਉੱਥੇ ਤੇ ਉਹਨਾਂ ਦੇ ਹੱਕ ਦੇ ਵਿੱਚ ਬੋਲਦੇ ਨਜ਼ਰ ਆ ਜਾਂਦੇ ਆ ਤੇ ਪਿਛਲੀ ਵਾਰ ਵੀ ਜਦੋਂ ਇਹ ਮਿਲੇ ਆ ਉਦੋਂ ਕਹਿ ਦਿੱਤਾ ਵੀ ਮੋਦੀ ਤਾਂ ਮੈਨੂੰ ਕਹਿੰਦਾ ਆ ਵੀ ਆਪਾਂ ਜਿਹੜਾ ਆ ਵਿਚੋਲੇ ਦੀ ਮੈਨੂੰ ਭੂਮਿਕਾ ਨਿਭਾਉਣ ਲਈ ਵੀ ਉਹ ਕਹਿੰਦੇ ਆ ਇੱਦਾਂ ਦੀਆਂ ਗੱਲਾਂ ਤੋਂ ਇੱਦਾਂ ਲੱਗਦਾ ਵੀ ਜਿਹੜੇ ਟਰੰਪ ਸਾਹਿਬ ਆ ਉਹ ਦੋ ਬਿੱਲੀਆਂ ਦੀ ਲੜਾਈ ਦੇ ਵਿੱਚ ਬਾਂਦਰ ਬਣ ਕੇ ਬੈਠੇ ਆ ਉਹ ਦੋਨਾਂ ਦੀ ਜਾਣੀ ਕਿਉਂਕਿ ਉਹਨਾਂ ਦੇ ਮਫਾਦ ਜਿਹੜੇ ਆ ਪਾਕਿਸਤਾਨ ਤੋਂ ਹੈਗੇ ਆ ਕਿ ਅਫਗਾਨਿਸਤਾਨ ਦੇ ਵਿੱਚ ਉਹਨਾਂ ਨੂੰ ਕਾਫੀ ਲੋੜ ਜਿਹੜੀ ਆ ਹੋ ਸਕਦੀ ਆ ਦੂਜੇ ਪਾਸੇ ਇਹ ਆ ਕਿ ਜੇ ਭਾਰਤ ਦੀ ਆਪਾਂ ਗੱਲ ਕਰੀਏ ਭਾਰਤ ਦੇ ਵਿੱਚ ਇਹ ਆ ਕਿ ਆਰਥਿਕ ਤੌਰ ਤੇ ਉਹਨਾਂ ਨੂੰ ਇਸ ਵੇਲੇ ਜਿਹੜੀ ਲੋੜ ਆ ਉਹ ਬਹੁਤ ਜ਼ਿਆਦਾ ਹੈਗੀ ਆ ਇਸ ਕਰਕੇ ਇਹ ਜਿਹੜੀ ਹਾਊਡੀ ਮੋਦੀ ਦੀ ਜਿਹੜੀ ਹੋਣ ਦੀ ਆਪਾਂ ਜੇ ਗੱਲ ਕਰੀਏ ਵੀ ਇਹਦੇ ਜਿਹੜੇ ਸਿੱਟੇ ਕੀ ਨਿਕਲੇ ਆ ਅਜੇ ਤੱਕ ਲੱਗਦਾ ਨੀ ਵੀ ਜਿਹੜੇ ਸਿੱਟੇ ਆ ਜ਼ਰੂਰ ਵਾਹਵਾ ਜਿਹੜੀ ਖੱਟੀ ਆ ਮੋਦੀ ਸਾਹਿਬ ਨੇ ਪਰ ਉਹ ਤੋਂ ਬਾਅਦ ਜਿਹੜੀ ਆਰਥਿਕ ਤੌਰ ਤੇ ਜਾਂ ਸਮਾਜਿਕ ਤੌਰ ਤੇ ਜਿਹੜੇ ਲੋਕਾਂ ਨੂੰ ਕੀ ਫਾਇਦੇ ਹੋਏ ਆ ਇਹਦੇ ਬਾਰੇ ਅਜੇ ਲੋਕ ਜਿਹੜੇ ਆ ਚੱਕੀ ਦੇ ਵਿੱਚ ਆ
ਜੀ ਸੋ ਇੱਥੇ ਨੋ ਡਾਊਟ ਦੇਖੋ ਜੀ ਜਿਹੜਾ ਭਾਰਤ ਦਾ ਪ੍ਰਾਈਮ ਮਿਨਿਸਟਰ ਦਾ ਅਹੁਦਾ ਆ ਉਹ ਰਿਸਪੈਕਟਡ ਆ ਪਰ ਜੇਕਰ ਅਸੀਂ ਮੋਦੀ ਜੀ ਦੀ ਗੱਲ ਕਰੀਏ ਕਿ ਭਾਰਤੀ ਜਿੰਨਾ ਵੀ ਮੀਡੀਆ ਭਾਈਚਾਰਾ ਆ ਉਹ ਪ੍ਰਚਾਰ ਦਾ ਆ ਉਹਨਾਂ ਨੇ ਇਸ ਪੂਰੇ ਈਵੈਂਟ ਨੂੰ ਵੀ ਭਾਰਤ ਦੇ ਵਿੱਚ ਪ੍ਰਚਾਰ ਆ ਉੱਥੇ ਬਹੁਤ ਇਕੱਠ ਸੀਗਾ ਪਰ ਜੇਕਰ ਦਲਜੀਤ ਸਿੰਘ ਜੀ ਇਸ ਪੱਖ ਤੋਂ ਦੇਖੀਏ ਕਿ ਭਾਰਤ ਦੇ ਲੋਕ ਉਹਨਾਂ ਨੂੰ ਮਾਈਗ੍ਰੇਟ ਕੋਈ ਖੁਸ਼ੀ ਨਾਤੇ ਨੀ ਕਿ ਸਕਿਲਡ ਬਹੁਤ ਘੱਟ ਜਾਂਦੇ ਨੇ ਜਿਹੜੇ ਸਹੀ ਤਰੀਕੇ ਨਾਲ ਉੱਥੇ ਪਹੁੰਚਦੇ ਨੇ ਨਾ ਚਲੋ ਆਪਣੀ ਸੇਵਾਵਾਂ ਦੇਣ ਜਾਣਾ ਵੱਖਰੀ ਗੱਲ ਆ ਕਿ ਹਜੇ ਵੀ ਅੱਜ ਦੀ ਤਰੀਕ ਦੇ ਵਿੱਚ ਵੀ ਬਾਰਡਰ ਟੱਪ ਕੇ ਅਮਰੀਕਾ ਵਰਗੀਆਂ ਕੰਟਰੀਆਂ ਚ ਪਹੁੰਚਦੇ ਨੇ ਉਹਨਾਂ ਦੇ ਪੈਰਾਂ ਦੇ ਵਿੱਚ ਉਹ ਇੱਕ ਪਾਇਆ ਹੁੰਦਾ ਨਾ ਮੈਟਲ ਜਿਹਦਾ ਕੁਛ ਲਗਾ ਦਿੱਤਾ ਜਾਂਦਾ ਕੋਰਟ ਵੱਲੋਂ ਕਿ ਉਹਨਾਂ ਨੂੰ ਟਰੈਕ ਕਰ ਸਕਣ ਕਿ ਉਹ ਭਾਰਤੀ ਉੱਥੇ ਨੇ ਜੇਕਰ ਉਹ ਦਿਖਾ ਰਹੇ ਨੇ ਕਿ 50,000 ਲੋਕ ਉੱਥੇ ਬੈਠੇ ਹੋਏ ਨੇ, ਤੇ ਉਹ ਮੈਨੂੰ ਲੱਗਦਾ ਕਿ ਖੁਸ਼ੀ ਨਾਤੇ, ਬਹੁਤੇ ਖੁਸ਼ੀ ਨਾਤੇ ਉਸ ਕੰਟਰੀ ਦੇ ਵਿੱਚ ਪਹੁੰਚੇ ਹੋਣਗੇ। ਤੇ ਪਿਛਲੇ ਸਮੇਂ ਤੋਂ ਤੁਹਾਨੂੰ ਪਤਾ ਕਿ ਜਿੰਨੇ ਵੀ ਪ੍ਰੋਗਰਾਮ ਇਹਨੀ ਬਾਹਰਲੇ ਮੁਲਕਾਂ ਚ ਕੀਤੇ, ਹਜੇ ਤੱਕ ਇਨਵੈਸਟਰ ਨੀ ਲਿਆ ਸਕੇ ਭਾਰਤ ਦੇ ਵਿੱਚ। ਤੁਹਾਨੂੰ ਲੱਗਦਾ ਕਿ ਹੁਣ ਇਹੋ ਜਿਹੇ ਪ੍ਰੋਗਰਾਮਾਂ ਦੇ ਇਸ ਇਵੈਂਟ ਤੋਂ ਬਾਅਦ ਕਿ ਕੁਛ ਸਫਲਤਾ ਦਿਖ ਰਹੀ ਆ ਕਿਸੇ ਹੋਰ ਕੰਟਰੀ ਵੱਲੋਂ, ਕੋਈ ਆਪਣੇ ਸਪੀਚਾਂ ਦੇ ਦੌਰਾਨ ਗੱਲਬਾਤ ਹੋਈ ਹੋਵੇ?
ਇਨਵੈਸਟਮੈਂਟ ਦੀ ਜੇ ਆਪਾਂ ਗੱਲ ਕਰੀਏ ਗੁਰਸੇਵ ਸਿੰਘ ਜੀ, ਇੱਕ ਭਾਰਤ ਬਹੁਤ ਵੱਡੀ ਮੰਡੀ ਆ, ਦੁਨੀਆਂ ਦੀਆਂ ਬਹੁਤ ਸਾਰੀਆਂ ਕੰਪਨੀਜ਼ ਜਿਹੜੀਆਂ ਇੱਥੇ ਇਨਵੈਸਟਮੈਂਟ ਜਿਹੜੀਆਂ ਕਰ ਰਹੀਆਂ ਇਸ ਵੇਲੇ, ਜਿਹੜਾ ਦੁਨੀਆਂ ਦੀਆਂ ਸਾਰੀਆਂ ਜਿਹੜੇ ਦੇਸ਼ ਆ ਉਹ ਭਾਰਤ ਦੇ ਵੱਲ ਦੇਖ ਰਹੇ ਆ। ਆਪਾਂ ਪੰਜਾਬ ਵੱਲ ਨਾ ਦੇਖੀਏ, ਆਪਾਂ ਪੂਰੇ ਇੰਡੀਆ ਦੀ ਗੱਲ ਜਿਹੜੀ ਕਰੀਏ। ਦੂਜੀ ਗੱਲ ਇਹ ਆ ਕਿ ਇੰਨੇ ਬੰਦਿਆਂ ਦਾ ਇਕੱਠ ਕਿਵੇਂ ਹੋ ਗਿਆ, ਤੇ ਇਹ ਵੀ ਆਪਾਂ ਨੂੰ ਗੱਲ ਚੇਤੇ ਰੱਖਣੀ ਚਾਹੀਦੀ ਆ ਬਈ ਜਿੰਨੇ ਵੀ ਦੁਨੀਆਂ ਦੇ ਵਿੱਚ ਦੇਸ਼ ਆ, ਜਿਹੜੇ ਯੂਰੋਪੀਅਨ ਕੰਟਰੀ ਰੱਖ ਲਓ, ਅਮਰੀਕਾ, ਕੈਨੇਡਾ ਰੱਖ ਲਓ, ਆਪਣੇ ਈਵਨ ਕਿ ਆਸਟ੍ਰੇਲੀਆ ਤੋਂ ਤੁਸੀਂ ਗਏ ਹੋ, ਤੇ ਆਸਟ੍ਰੇਲੀਆ ਦੇ ਵਿੱਚ ਵੀ ਦੇਖੋ ਬਈ ਇੱਥੇ ਬਹੁ ਗਿਣਤੀ ਜਿਹੜੇ ਆ ਉਹ ਗੁਜਰਾਤੀ ਲੋਕਾਂ ਦੀ ਆ। ਦੂਜੇ ਨੰਬਰ ਦੇ ਉੱਤੇ ਆਪਣੇ ਜਿਹੜੇ ਪੰਜਾਬੀ ਆਉਂਦੇ ਆ। ਜੇ ਆਪਾਂ ਗੱਲ ਕਰੀਏ ਵੀ ਮੈਨੂੰ ਲੱਗਦਾ ਵੀ ਤੁਸੀਂ ਵੀ ਕਦੀ ਬਿਹਾਰ ਦੇ ਕਿਸੇ ਬੰਦੇ ਨੂੰ ਨਹੀਂ ਮਿਲੇ ਹੋਣੇ ਆਸਟ੍ਰੇਲੀਆ ਦੇ ਵਿੱਚ, ਤੁਸੀਂ ਇੰਨਾ ਚਿਰ ਰਹਿ ਕੇ ਗਏ ਹੋ, ਜਾਂ ਤੁਸੀਂ ਯੂਪੀ ਦੇ ਕਿਸੇ ਬੰਦੇ ਤੋਂ ਨਹੀਂ ਮਿਲੇ ਹੋਣੇ, ਕਿਸੇ ਬੰਗਾਲੀ ਨੂੰ ਨਹੀਂ ਮਿਲੇ ਹੋਣੇ, ਤੁਸੀਂ ਜਿਹੜੀਆਂ 7 ਸਟੇਟਸ ਆ, ਆਸਾਮ ਵਗੈਰਾ, ਮੇਘਾਲਿਆ ਵਗੈਰਾ, ਉਧਰਲੀਆਂ ਤਾਂ ਗੱਲਾਂ ਹੀ ਤੁਸੀਂ ਛੱਡ ਦਿਓ। ਇਸ ਕਰਕੇ ਇਹ ਤੋਂ ਸਿੱਧ ਹੁੰਦਾ ਵੀ ਜਿਹੜੇ ਬੰਦੇ ਬੈਠੇ ਆ ਗੁਜਰਾਤ ਦੇ ਖਾਸ ਤੌਰ ਤੇ, ਉਹਨਾਂ ਦੀ ਇੱਕ ਜਿਹੜੀ ਭਾਵਨਾ ਆ ਉਹ ਮੋਦੀ ਦੇ ਨਾਲ ਜੁੜੀ ਹੋਈ ਆ। ਉਹ ਕਿਸੇ ਵੀ ਤਰੀਕੇ ਦੇ ਨਾਲ ਦੇਖ ਲਓ, ਚਾਹੇ ਉਹ ਹਿੰਦੂਇਜ਼ਮ ਦੇ ਤੌਰ ਦੇ ਉੱਤੇ ਦੇਖ ਲਓ, ਤੇ ਚਾਹੇ ਉਹ ਇਹੀ ਕਹਿ ਲਓ ਵੀ ਸਾਡਾ ਬੰਦਾ ਆ। ਇਹੋ ਜਿਹੀਆਂ ਭਾਵਨਾਵਾਂ ਸਾਡੀਆਂ ਕਦੀ ਡਾਕਟਰ ਮਨਮੋਹਨ ਸਿੰਘ ਦੇ ਨਾਲ ਵੀ ਹੁੰਦੀਆਂ ਸੀ, ਹੁਣ ਵੀ ਉਹ ਜਿਹੜੀਆਂ ਭਾਵਨਾਵਾਂ ਆ ਸਾਡੀਆਂ ਉਹਦੇ ਨਾਲ ਹੈਗੀਆਂ। ਇਸ ਕਰਕੇ ਜਿਹੜੇ ਇਕੱਠ ਹੋਣੇ ਆ ਇਹਦੇ ਵਿੱਚ, ਇਹ ਵੀ ਇਹਦਾ ਫਾਇਦਾ ਜਿਹੜਾ ਆ ਮੋਦੀ ਲੈ ਰਿਹਾ ਆ ਕਿ ਕਿਤੇ ਵੀ ਦੇਸ਼ ਦੇ ਵਿੱਚ ਜਾਂਦਾ, ਕਿਉਂਕਿ ਗੁਜਰਾਤੀ ਜਿਹੜੇ ਆ ਬਹੁਤ ਗਿਣਤੀ ਦੇ ਵਿੱਚ ਆ। ਹੁਣ ਦੂਜੇ ਪਾਸੇ ਜਿਹੜੀਆਂ ਸਕੀਮ ਲਾਈਆਂ ਜਾ ਰਹੀਆਂ ਵੀ ਦੂਜੇ ਨੰਬਰ ਦੇ ਉੱਤੇ ਜਿਹੜਾ ਭਾਰਤ ਆ, ਜਿਹੜੇ ਭਾਰਤੀ ਲੋਕ ਆ ਉਹਨਾਂ ਵਿੱਚ ਸਿੱਖ ਆਉਂਦੇ ਆ। ਹੁਣ ਜਿਹੜੀਆਂ ਸਕੀਮ ਦਿੱਤੀਆਂ ਜਿੱਦਾਂ ਕਰਤਾਰਪੁਰ ਸਾਹਿਬ ਦਾ ਲੰਘ ਆਇਆ, ਇਹਨੂੰ ਥੋੜਾ ਜਿਹਾ ਡਿਲੇ ਕੀਤਾ ਜਾ ਰਿਹਾ ਤਾਂ ਕਿ ਬਈ ਜਿਹੜਾ ਬਾਰ ਬਾਰ ਜਾਣੀ ਡਿਲੇ ਹੁਣ ਤੱਕ ਹੁੰਦਾ ਰਿਹਾ, ਉਹ ਇਹੀ ਕਾਰਨ ਸੀਗਾ ਵੀ ਕਿਤੇ ਸਿੱਧਾ ਨਵਜੋਤ ਸਿੰਘ ਸਿੱਧੂ ਦੇ ਜ਼ਰੀਏ ਕਿਤੇ ਕਾਂਗਰਸ ਇਹਦਾ ਫਾਇਦਾ ਨਾ ਉਠਾ ਜਾਵੇ, ਅਸੀਂ ਸਿੱਖਾਂ ਦੀ ਜਿਹੜੀ ਆ ਇੱਕ ਜਿਹੜੀ ਭਾਵਨਾ ਆ ਉਹ ਆਪਣੇ ਨਾਲ ਜੋੜ ਲਈਏ। ਫਿਰ ਉਸ ਤੋਂ ਬਾਅਦ ਜਿਹੜੇ ਬਕਾਇਦਾ 1984 ਦੇ ਜਿਹੜੇ ਕੇਸ ਆ ਉਹ ਵੀ ਹੌਲੀ ਹੌਲੀ ਜਿਹੜੇ ਖੋਲੇ ਗਏ ਆ। ਉਹ ਤੋਂ ਬਾਅਦ ਹੁਣ ਦੇ ਜੇ ਅਸੀਂ ਦੇਖੀਏ ਬਈ ਆ ਜਿਹੜਾ ਦੀਵਾਲੀ ਦੇ ਉੱਤੇ ਜਿਹੜੇ ਕੁਛ ਸਿੱਖ ਕੈਦੀ ਆ ਉਹਨਾਂ ਨੂੰ ਵੀ ਰਿਹਾ ਜਿਹੜੇ ਇਹ ਭਾਜਪਾ ਵਾਲੇ ਕਰਨ ਜਾ ਰਹੇ ਆ। ਇਹ ਇੱਕ ਬਹੁਤ ਵੱਡੀ ਜਿਹੜੀ ਗੇਮ ਆ, ਕਿਉਂਕਿ ਮੋਦੀ ਸਾਹਿਬ ਵੀ ਸਮਝ ਗਏ ਆ ਵੀ ਅਮਰੀਕਾ ਦੇ ਵਿੱਚ ਜੋ ਪੋਲਿਸੀਸ ਲਾਗੂ ਹੋ ਰਹੀਆਂ, ਕਿਉਂਕਿ ਉੱਥੇ ਜਿਹੜੇ ਕੋਆਪਰੇਟ ਆ ਉਹਦੇ ਵਿੱਚ ਸਿੱਖ ਸਭ ਤੋਂ ਜ਼ਿਆਦਾ ਇਨਵੋਲਵ ਹੈਗੇ ਆ, ਫਿਰ ਉਹਦੇ ਵਿੱਚ ਯਹੂਦੀ ਬਹੁਤ ਜ਼ਿਆਦਾ ਹੈਗੇ ਆ, ਉਹ ਟਰੰਪ ਸਾਹਿਬ ਉਹਨਾਂ ਨੂੰ ਯੂਜ਼ ਜਿਹੜਾ ਕਰ ਰਹੇ ਆ। ਇਸ ਕਰਕੇ ਪਿੱਛੇ ਜਿਹੜੇ ਪੱਖ ਆ ਉਹਨਾਂ ਨੂੰ ਬਕਾਇਦਾ ਜਿਹੜਾ ਭਾਂਪਿਆ ਜਾ ਰਿਹਾ ਆ ਬਿਊਰੋਕਰੇਸੀ ਦੇ ਵੱਲੋਂ, ਤੇ ਉਹ ਤੋਂ ਬਾਅਦ ਜਿਹੜੀ ਇੱਕ ਬਕਾਇਦਾ ਪੋਲਿਸੀ ਬਣਾਈ ਜਾਂਦੀ ਆ, ਤੇ ਉਹਦਾ ਜਿਹੜਾ ਫਾਇਦਾ ਆ ਉਹ ਮੋਦੀ ਸਾਹਿਬ ਲੈਣ ਦੇ ਵਿੱਚ ਸ਼ਾਇਦ ਸਫਲ ਹੋ ਰਹੇ ਆ।
ਜੀ, ਸੋ ਜੇ ਇਸੇ ਗੱਲਬਾਤ ਨੂੰ ਅੱਗੇ ਤੋਰੀਏ ਤਾਂ ਅਸੀਂ ਪਾਕਿਸਤਾਨ ਨੂੰ ਵੀ ਹਨਾ ਉਹਦੀ ਗੱਲਬਾਤ ਵੀ ਵਿੱਚ ਨਹੀਂ ਛੱਡ ਸਕਦੇ, ਇਮਰਾਨ ਖਾਨ, ਤੁਸੀਂ ਉਹਨਾਂ ਦੀ ਸਪੀਚ ਵੀ ਸੁਣੀ ਹੋਏਗੀ। ਸੋ ਜੇਕਰ ਦੇਖੋ ਆਪਣੇ ਉਹ ਭਾਰਤ ਦੇ ਪ੍ਰਾਈਮ ਮਿਨਿਸਟਰ ਨੇ ਨਰਿੰਦਰ ਮੋਦੀ, ਤੇ ਪਰ ਭਾਰਤ ਦੇ ਵਿੱਚ ਪ੍ਰਚਾਰਿਆ ਜਾਂਦਾ ਹੈ ਕਿ ਉਹਨੀ ਨਫ਼ਰਤ ਦੀ ਗੱਲਬਾਤ ਕੀਤੀ ਇਮਰਾਨ ਖਾਨ ਨੇ, ਤੁਸੀਂ ਉਹਨਾਂ ਦੀ ਸਪੀਚ ਨੂੰ ਤੇ ਜਿਹੜਾ ਉਹਨਾਂ ਨੇ ਮੁਸਲਿਮ ਦੇਸ਼ਾਂ ਨੂੰ ਇੱਕ ਕਰਨ ਦਾ ਸੱਦਾ ਦਿੱਤਾ ਹੈ ਉੱਥੋਂ, ਤੇ ਉਸ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ?
ਦੇਖੋ ਮੁਸਲਿਮ ਦੇਸ਼ਾਂ ਨੂੰ ਇਕੱਠੇ ਹੋਣ ਦੇ ਲਈ ਸਭ ਤੋਂ ਪਹਿਲਾਂ ਮੈਨੂੰ ਲੱਗਦਾ ਸੱਦਾ ਦਿੱਤਾ ਸੀ ਮਿਸਰ ਨੇ ਤੇ ਸੀਰੀਆ ਨੇ ਜਦੋਂ ਇਹ ਇਜ਼ਰਾਈਲ ਦੇ ਖਿਲਾਫ ਇਕੱਠੇ ਹੋਏ ਆ। ਮੁਸਲਿਮ ਕੰਟਰੀ ਜਿਹੜੇ ਆ ਇਹ ਮੈਨੂੰ ਲੱਗਦਾ ਵੀ ਹਿਸਟਰੀ ਦੇ ਵਿੱਚ ਕਦੀ ਇਕੱਠੇ ਹੋਏ ਨੀ ਅੱਜ ਤੱਕ। ਉਸ ਵੇਲੇ ਵੀ ਜਿਹੜੀ ਮਾਰ ਉਹਨਾਂ ਨੇ ਖਾਧੀ ਆ, ਫਿਰ ਉਹਨਾਂ ਨੂੰ ਸਮਝੌਤਾ ਵੀ ਕਰਨਾ ਪਿਆ ਮਿਸਰ ਨੂੰ ਵੀ, ਫਿਰ ਫਲਸਤੀਨ ਦਾ ਇਲਾਕਾ ਜਿਹੜਾ ਗਾਜ਼ਾ ਪੱਟੀ ਆ ਸਾਰੇ ਦੇ ਉੱਤੇ ਇਜ਼ਰਾਈਲ ਨੇ ਕਬਜ਼ਾ ਕਰ ਲਿਆ ਤੇ ਉਹ ਅੱਗੇ ਵੱਧਦੇ ਜਾ ਰਹੇ ਆ। ਈਵਨ ਇਸ ਤੋਂ ਬਾਅਦ ਦੇ ਵਿੱਚ ਫਿਰ ਸੱਦਾ ਜਿਹੜਾ ਦਿੱਤਾ ਗਿਆ ਇਰਾਨ ਦੇ ਵੱਲੋਂ ਕਿ ਜਿਹੜਾ ਆਪਾਂ ਇਜ਼ਰਾਈਲ ਦੇ ਖਿਲਾਫ਼ ਜਿਹੜਾ ਲੜਨਾ ਆ, ਤੇ ਉਹ ਫਿਰ ਮਤਭੇਦ ਜਿਹੜੇ ਆ ਗਏ ਸਾਊਦੀ ਅਰਬ ਤੇ ਇਹਦੇ ਵਿੱਚ ਕਿ ਜਿਹੜਾ ਇਰਾਨ ਆ ਉਹ ਸ਼ੀਆ ਜਿਹੜਾ ਦੇਸ਼ ਹੈਗਾ ਆ। ਇਸ ਕਰਕੇ ਇਹਨਾਂ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ, ਇਕੱਠੇ ਹੋਣਾ ਜਿਹੜਾ ਆ ਬਹੁਤ ਦੂਰ ਦੀ ਜਿਹੜੀ ਕੌਡੀ ਆ ਉਹ ਹੈਗੀ ਆ। ਹੁਣ ਸਾਊਦੀ ਅਰਬ ਦੀ ਜੇ ਆਪਾਂ ਗੱਲ ਕਰ ਲਈਏ, ਉਹ ਮੁਸਲਿਮ ਹੋਣ ਤੋਂ ਪਹਿਲਾਂ ਆਪਾਂ ਨੂੰ ਇਹ ਦੇਖਣਾ ਪੈਣਾ ਕਿ ਉਹ ਅਮਰੀਕਾ ਦਾ ਵਫ਼ਾਦਾਰ ਆ। ਉਹਨਾਂ ਨੂੰ ਮੁਸਲਿਮ ਹੋਣਾ ਜਿਹੜਾ ਆ ਉਸ ਤੋਂ ਬਾਅਦ ਜਿਹੜਾ ਆ ਭਾਂਪਦਾ ਆ, ਪਰ ਉਹਨਾਂ ਨੂੰ ਸਭ ਤੋਂ ਕਿਉਂਕਿ ਉੱਥੇ ਜਿਹੜੀ ਅੱਜ ਵੀ ਇੱਕ ਰਾਜਾ ਸ਼ਾਹੀ ਜਿਹੜੀ ਆ ਚੱਲ ਰਹੀ ਹੈ, ਇੱਕ ਪਰਿਵਾਰ ਜਿਹੜਾ ਆ ਸਾਊਦੀ ਅਰਬ ਨੂੰ ਚਲਾ ਰਿਹਾ, ਉਹਨਾਂ ਨੂੰ ਹਮੇਸ਼ਾ ਹੀ ਇਹ ਡਰ ਬਣਿਆ ਰਹਿੰਦਾ ਵੀ ਕਿਤੇ ਸਾਡੇ ਕੋਈ ਵਿਰੁੱਧ ਕੋਈ ਬਗਾਵਤ ਨਾ ਕਰ ਦੇਵੇ। ਲੀਬੀਆ ਵਿੱਚ ਤੁਸੀਂ ਦੇਖਿਆ ਆ, ਸੀਰੀਆ ਦੇ ਵਿੱਚ ਤੁਸੀਂ ਦੇਖਿਆ ਆ, ਇਰਾਕ ਵਿੱਚ ਕੀ ਹੋਇਆ, ਸਾਰੇ ਪਾਸੇ ਜਿਹੜੇ ਜੋ ਜੋ ਹੋਇਆ ਉਹਨਾਂ ਦੀ ਜਿਹੜੀ ਇੱਕ ਇਹ ਹੈਗੀ ਆ ਵੀ ਉਹ ਤਾਂ ਅਮੈਰੀਕਾ ਹੀ ਉਹਨਾਂ ਦਾ ਸਭ ਕੁਛ ਕਰ ਰਿਹਾ ਵੀ ਅਮੈਰੀਕਾ ਨੇ ਜੋ ਕਰਨਾ ਆ ਅਸੀਂ ਤਾਂ ਉੱਧਰ ਹੈਗੇ ਆ। ਭਾਵੇਂ ਸਾਊਦੀ ਅਰਬ ਹਮੇਸ਼ਾ ਪਟੈਂਡ ਇਹ ਕਰਦਾ ਵੀ ਮੱਕਾ ਤੇ ਮਦੀਨਾ, ਕਿਉਂਕਿ ਉਹਨਾਂ ਦੇ ਕੋਲ ਆ ਵੀ ਉਹ ਸਭ ਤੋਂ ਉੱਤੇ ਹੈਗੇ ਆ। ਇਸ ਕਰਕੇ ਮੈਨੂੰ ਨੀ ਲੱਗਦਾ ਵੀ ਇਮਰਾਨ ਖਾਨ ਦੇ ਸੱਦੇ ਦੇ ਉੱਤੇ ਸਾਰੇ ਦੇਸ਼ ਜਿਹੜੇ ਇਕੱਠੇ ਹੋ ਜਾਣਗੇ, ਕਿਉਂਕਿ ਇਮਰਾਨ ਖਾਨ ਜੇ ਅਸੀਂ ਪਾਕਿਸਤਾਨ ਦੀ ਗੱਲ ਕਰੀਏ ਤੇ ਉਹਨਾਂ ਨੂੰ ਬਾਕੀ ਦੇਸ਼ਾਂ ਨੂੰ ਕੀ ਮਿਲੂਗਾ। ਜਦੋਂ ਇਕੱਠੇ ਵੀ ਹੋ ਜਾਣਗੇ ਉਹ ਇੱਕ ਤਰ੍ਹਾਂ ਦੇ ਨਾਲ ਦੁਸ਼ਮਣੀ ਪਾਉਣਗੇ ਭਾਰਤ ਵਰਗੇ ਦੇਸ਼ਾਂ ਦੇ ਨਾਲ, ਜਾਂ ਭਾਰਤ ਦੇ ਜਿਹੜੇ ਸਹਿਯੋਗੀ ਦੇਸ਼ ਆ ਉਹਨਾਂ ਦੇ ਨਾਲ, ਉਹਨਾਂ ਨੂੰ ਖੱਟਣਾ ਕੀ ਪਏਗਾ। ਇਹ ਗੱਲ ਦੇ ਉੱਤੇ ਜ਼ਰੂਰ ਕੇਂਦਰਿਤ ਹੋਣਾ ਪੈਣਾ, ਕਿਉਂਕਿ ਜਿਹੜੀਆਂ ਹੋਣ ਦੀਆਂ ਲੜਾਈਆਂ ਆ ਉਹ ਆਰਥਿਕ ਤੌਰ ਦੇ ਉੱਤੇ ਲੜੀਆਂ ਜਾ ਰਹੀਆਂ, ਨਾ ਕਿ ਪਹਿਲਾਂ ਵਾਂਗੂ ਜਿਹੜੇ ਬੰਬ ਚਲਾਏ ਜਾਂਦੇ ਆ। ਹੁਣ ਤਾਂ ਇਹ ਆ ਜਿੱਦਾਂ ਇਰਾਨ ਆ, ਇਸ ਵੇਲੇ ਇਰਾਨ ਹਾਰ ਰਿਹਾ ਆ, ਇੱਕ ਤਰ੍ਹਾਂ ਨਾਲ ਲੜਾਈ ਤੇ ਅਮਰੀਕਾ ਦੇ ਵਿੱਚ ਚੱਲ ਰਹੀ ਆ, ਉਹ ਹਾਰ ਕਿੱਦਾਂ ਰਿਹਾ ਆ ਕਿ ਉਹਨਾਂ ਨੇ ਇੰਨੇ ਜ਼ਿਆਦਾ ਪ੍ਰਤੀਬੰਧ ਲਾ ਦਿੱਤੇ ਆ ਉਹਦੇ ਉੱਤੇ ਵੀ ਉਹ ਆਰਥਿਕ ਤੌਰ ਦੇ ਉੱਤੇ ਮੰਦਹਾਲੀ ਦੇ ਰਾਹ ਦੇ ਉੱਤੇ ਪਿਆ ਹੋਇਆ ਆ, ਇੱਕ ਤਰ੍ਹਾਂ ਨਾਲ ਹਾਰ ਦੇ ਵੱਲ ਨੂੰ ਹੋ ਗਿਆ। ਇਸ ਕਰਕੇ ਉਹ ਜਿਹੜੇ ਦੇਸ਼ ਆ ਹੁਣ 370 ਦੀ ਧਾਰਾ ਤੋਂ ਬਾਅਦ ਇਮਰਾਨ ਖਾਨ ਕਾਫੀ ਜਿਹੜਾ ਕੋਸ਼ਿਸ਼ ਕਰ ਰਹੇ ਆ ਕਿ ਅਸੀਂ ਜਿਹੜਾ ਆ ਇਕੱਠੇ ਹੋਈਏ ਭਾਰਤ ਦੇ ਵਿਰੁੱਧ ਲਾਮਬੰਦੀ ਕਰੀਏ, ਪਰ ਉਹਦੇ ਵਿੱਚ ਸਿਰਫ ਇੱਕ ਤੁਰਕੀ ਤੇ ਮਲੇਸ਼ੀਆ ਜਿਹੜਾ ਇਹ ਦੋ ਦੇਸ਼ ਆ ਜਿਹੜੇ ਉਹਦੇ ਹੱਕ ਦੇ ਵਿੱਚ ਬੋਲੇ ਆ। ਪਰ ਨਾਲ ਇਹ ਵੀ ਦੱਸ ਦਵਾਂ ਵੀ ਚਲੋ ਆਪਾਂ ਕਹਿ ਦਈਏ ਵੀ ਮੁਸਲਿਮ, ਉਹਨਾਂ ਨੇ ਕਿਹਾ ਵੀ ਸਾਰੇ ਮੁਸਲਿਮ ਜਿਹੜੇ ਆ ਦੇਸ਼ ਇਕੱਠੇ ਹੋਣ, ਪਰ ਹੁਣ ਉਹ ਮੁਸਲਿਮ ਕੀ ਕਰਨਗੇ ਜਿਹੜੇ ਭਾਰਤ ਦੇ ਵਿੱਚ ਰਹਿੰਦੇ ਆ, ਕਿਉਂਕਿ ਪਾਕਿਸਤਾਨ ਨਾਲੋਂ ਜ਼ਿਆਦਾ ਤਾਂ ਭਾਰਤ ਦੇ ਵਿੱਚ ਮੁਸਲਮਾਨ ਹੈਗੇ ਆ। ਫਿਰ ਅਮਰੀਕਾ ਦੇ ਮੁਸਲਮਾਨ ਕੀ ਕਰਨਗੇ, ਯੂਰਪ ਦੇ ਮੁਸਲਮਾਨ ਕੀ ਕਰਨਗੇ, ਜਪਾਨ ਵਿੱਚ ਮੁਸਲਮਾਨ ਬਹੁਤ ਨੇ, ਕੰਬੋਡੀਆ ਦੇ ਵਿੱਚ ਬਹੁਤ ਸਾਰੇ ਮੁਸਲਮਾਨ ਨੇ, ਇੰਡੋਨੇਸ਼ੀਆ ਦੇ ਵਿੱਚ ਬਹੁਤ ਸਾਰੇ ਮੁਸਲਮਾਨ ਨੇ, ਤੇ ਉਹਨਾਂ ਮੁਸਲਮਾਨਾਂ ਦਾ ਕਿੱਧਰਲਾ ਪੱਖ ਹੋਊਗਾ। ਇਸ ਕਰਕੇ ਇਹ ਗੱਲ ਕਰ ਦੇਣੀ ਕਿ ਇਹ ਮੁਸਲਮਾਨ ਜਿਹੜਾ ਆ ਇੱਕ ਬਹੁਤ ਵੱਡੀ ਗਿਣਤੀ ਆ ਦੁਨੀਆਂ ਦੇ ਵਿੱਚ, ਉਹਨਾਂ ਨੂੰ ਇਕੱਠੇ ਕਰਨਾ ਸ਼ਾਇਦ, ਕਿਉਂਕਿ ਉਹਨਾਂ ਦੇ ਆਪਣੇ ਰਾਜਨੀਤਿਕ ਮੁਫਾਦ ਹੈਗੇ ਆ, ਉਹਨਾਂ ਦੇ ਆਪਣੇ ਸਮਾਜਿਕ ਸਰੋਕਾਰਾਂ ਹੈਗੀਆਂ, ਤੇ ਇਹ ਇਮਰਾਨ ਖਾਨ ਦਾ ਇੱਕ ਬਚਕਾਨਾ ਜਿਹਾ ਇਹ ਬਿਆਨ ਹੈਗਾ। ਪਰ ਸਭ ਤੋਂ ਜ਼ਿਆਦਾ ਬਚਕਾਨਾ ਜਿਹੜਾ ਬਿਆਨ ਹੈ ਉਹਨਾਂ ਨੇ UN ਦੇ ਵਿੱਚ ਜਿਹੜਾ ਦਿੱਤਾ ਆ ਇਸ ਹਫ਼ਤੇ, ਉਹ ਇਹ ਹੈਗਾ ਵੀ ਪਰਮਾਣੂ ਬੰਬਾਂ ਦੀ ਉਹਨਾਂ ਨੇ ਗੱਲ ਕੀਤੀ ਆ ਵੀ ਪਰਮਾਣੂ ਜੰਗ ਜਿਹੜੀ ਆ ਹੋ ਸਕਦੀ ਆ, ਇੱਕ ਤਰ੍ਹਾਂ ਦੇ ਨਾਲ ਸਿੱਧੀ ਜਿਹੜੀ ਧਮਕੀ ਆ ਉਹ ਦਿੱਤੀ ਆ। ਉਹਦੇ ਨਾਲ ਵੀ ਉਹਨਾਂ ਦਾ ਜਿਹੜਾ ਮਿਆਰ ਆ ਉਹ ਡਿੱਗਿਆ ਆ, ਮੈਂ ਕਹਿੰਦਾ ਵੀ ਉਹਦੇ ਨਾਲ ਉਹਦਾ ਮਿਆਰ ਜਿਹੜਾ ਵਧਿਆ ਨੀ, ਕਿਉਂਕਿ ਇਮਰਾਨ ਖਾਨ ਨੂੰ ਹੁਣ ਚਿੰਤਾ ਇਹ ਹੈਗੀ ਆ ਵੀ ਪਾਕਿਸਤਾਨ ਦੇ ਵਿੱਚ ਆਰਥਿਕ ਤੌਰ ਦੇ ਉੱਤੇ ਮੰਦਹਾਲੀ ਛਾ ਚੁੱਕੀ ਆ, ਵੀ ਜੇ ਉਹ ਕਸ਼ਮੀਰ ਦੀ ਹੁਣ ਗੱਲ ਕਰਨ ਨੂੰ ਹਟ ਜਾਣਗੇ ਤੇ ਉੱਥੇ ਦੇ ਜਿਹੜੇ ਲੋਕਾਂ ਦਾ ਮੀਡੀਆ ਦਾ ਜਿਹੜਾ ਸਿੱਧਾ ਧਿਆਨ ਆ ਉਹ ਇਕੋਨਮੀ ਵੱਲ ਨੂੰ ਜਾਣਾ ਆ, ਜਿਹੜੀ ਕਿ ਬਹੁਤ ਜ਼ਿਆਦਾ ਵੀਕ ਜਿਹੜੀ ਆ ਹੋ ਚੁੱਕੀ ਆ। ਇਸ ਕਰਕੇ ਉਹ ਇਸ ਮੁੱਦੇ ਨੂੰ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਉਭਾਰਨਾ ਚਾਹੁੰਦੇ ਆ। ਹੁਣ ਜਿੱਦਾਂ ਤੁਸੀਂ ਕਿਹਾ ਵੀ ਉਹਨਾਂ ਨੇ ਕਾਲ ਕੀਤੀ ਆ ਵੀ ਸਾਰੇ ਮੁਸਲਮਾਨ ਜਿਹੜੇ ਇਕੱਠੇ ਹੋ ਜਾਣ, ਹੁਣ ਉਹਨਾਂ ਨੇ ਕਾਲ ਤਾਂ ਇਹ ਵੀ ਕੀਤੀ ਸੀ ਵੀ ਜੁੰਮੇ ਦੇ ਦਿਨ ਸਾਰੇ ਪਾਕਿਸਤਾਨ ਦੇ ਜਿਹੜੇ ਲੋਕ ਨੇ ਉਹ ਨਵਾਜ਼ ਤੋਂ ਬਾਅਦ ਜਿਹੜੇ ਆ ਇਕੱਠੇ ਹੋ ਕੇ ਕਸ਼ਮੀਰ ਦੇ ਲੋਕਾਂ ਦੇ ਲਈ ਦੁਆ ਕਰਨਗੇ। ਉਹ ਪਹਿਲੇ ਹਫ਼ਤੇ ਦੇ ਵਿੱਚ ਤਾਂ ਥੋੜੇ ਜਿਹੇ ਚਲੋ ਠੀਕ ਰਿਹਾ, ਦੂਜੇ ਹਫ਼ਤੇ ਦੇ ਵਿੱਚ ਇਹ ਜਿਹੜੀ ਫੂਕ ਆ ਉਸ ਗੱਲ ਦੀ ਨਿਕਲ ਗਈ ਕਿ ਲੋਕੀ ਨੇ ਕਿਹਾ ਵੀ ਸਾਨੂੰ ਹੋਰ ਵੀ ਕੰਮ ਹੈਗੇ ਆ। ਇਸ ਕਰਕੇ ਉਹਨਾਂ ਨੂੰ ਸ਼ਾਇਦ ਪਤਾ ਤਾਂ ਇਹ ਹੌਲੀ ਹੌਲੀ ਲੱਗ ਰਿਹਾ, ਤੇ ਉਹਨਾਂ ਨੇ ਇਹ ਵੀ ਇੱਕ ਬਿਆਨ ਦਿੱਤਾ ਵੀ ਮੈਂ ਜੇ ਮੇਰੀ ਜਗ੍ਹਾ ਤੇ ਕੋਈ ਹੋਰ ਹੁੰਦਾ ਸ਼ਾਇਦ ਆਤਮ ਹੱਤਿਆ ਕਰ ਲੈਂਦਾ ਹੁਣ ਨੂੰ, ਤੇ ਇੰਨਾ ਜ਼ਿਆਦਾ ਪ੍ਰੈਸ਼ਰ ਦੇ ਵਿੱਚ ਮੈਂ ਜਿਹੜਾ ਕੰਮ ਆ ਉਹ ਕਰ ਰਿਹਾ।
ਦਲਜੀਤ ਸਿੰਘ ਜੀ, ਜਿੱਦਾਂ ਉਹਨੀ ਆਪਣੇ ਬਿਆਨ ਦੇ ਵਿੱਚ ਕਿਹਾ ਕਿ ਜਦੋਂ ਕਸ਼ਮੀਰ ਦੇ ਸੰਦਰਭ ਦੇ ਵਿੱਚ ਜੋ ਬੋਲ ਰਹੇ ਸੀ ਉਹ ਕਿ ਜਦੋਂ ਕਸ਼ਮੀਰ ਦੇ ਲੋਕ ਉੱਥੋਂ ਕਰਫਿਊ ਚੱਕਿਆ ਜਾਏਗਾ ਤੇ ਕਸ਼ਮੀਰ ਦੇ ਲੋਕ ਬਾਹਰ ਆਉਣਗੇ ਤੇ ਬਾਹਰ ਫੌਜੀ ਜੋ ਕਿ ਅਤਿਆਚਾਰ ਕਰਦੇ ਆ, ਉਹਨਾਂ ਦਾ ਏਦਾਂ ਕਹਿਣਾ ਸੀਗਾ ਕਿ ਜਿਹੜੇ ਭਾਰਤੀ ਫੌਜੀ ਆ ਉਹ ਅਤਿਆਚਾਰ ਢਾਉਂਦੇ ਆ ਉੱਥੇ ਦੇ ਲੋਕਾਂ ਦੇ, ਹਨਾ। ਸੋ ਸਮੇਂ ਸਮੇਂ ਤੇ ਕਈ ਵਾਰ ਆਪਾਂ ਨੂੰ ਵੀ ਇੱਥੇ ਰਹਿੰਦਿਆਂ ਖ਼ਬਰਾਂ ਮਿਲਦੀਆਂ ਰਹਿੰਦੀਆਂ ਕਿ ਜਾਂ ਕਸ਼ਮੀਰੀ ਲੋਕਾਂ ਤੋਂ ਜਾਂ ਬਾਹਰਲੀਆਂ ਅਖ਼ਬਾਰਾਂ ਤੋਂ ਕਿ ਸ਼ਾਇਦ ਭਾਰਤੀ ਫੌਜੀ ਜਿਹੜੇ ਉੱਥੇ ਅਤਿਆਚਾਰ ਕਰਦੇ ਆ, ਰੇਪ ਤੱਕ ਦੀਆਂ ਖ਼ਬਰਾਂ ਵੀ ਆਉਂਦੀਆਂ ਆ, ਤੇ ਉਹਨਾਂ ਦਾ ਕਹਿਣਾ ਸੀਗਾ ਕਿ ਜਦੋਂ ਕਸ਼ਮੀਰੀ ਲੋਕ ਬਾਹਰ ਆਉਣਗੇ ਤਾਂ ਭਾਰਤੀ ਫੌਜ ਦੇ ਵਿੱਚ ਤੇ ਉੱਥੇ ਲੋਕਲਸ ਦੇ ਵਿੱਚ ਇੱਕ ਜੰਗ ਲੱਗ ਸਕਦੀ ਆ। ਸੋ ਉਹ ਇਸ ਗੱਲ ਨੂੰ ਲੈ ਕੇ ਚਿੰਤਤ ਸੀ ਤੇ ਸ਼ਾਇਦ ਉਹਨੇ ਕਿਹਾ ਕਿ ਅਸੀਂ ਮੀਡੀਆ ਵੀ ਕ੍ਰੀਏਟ ਕਰੀਏ, ਇੱਦਾਂ ਕਿ ਤੁਸੀਂ ਦੱਸਿਆ ਕਿ ਇਰਾਨ ਤੇ ਮਲੇਸ਼ੀਆ ਨਾਲ ਕੰਟਰੀਆਂ ਨਾਲ ਰਲ ਕੇ। ਸੋ ਉਹਨਾਂ ਦੀ ਚਿੰਤਾ ਕਿੰਨੀ ਕੁ ਜਾਇਜ਼ ਆ?
ਦੇਖੋ ਉਹ ਕਹਿੰਦੇ ਹੁੰਦੇ ਆ ਨਾ, ਸੱਜ ਤਾਂ ਬੋਲੇ ਛਾਣ ਨੀ ਕਾਹਦੇ ਬੋਲੇ, नो डाउट कश्मीर दे विच हालात जिहड़े काफी चिंताजनक बने हुए आ, पर गल उदो सुनी जांदी आ जदों तुसीं फेयर गल करोगे। मान लो कि अज आस्ट्रेलिया वर्गा यह गल करदा चंगी लगदा, न्यूजीलैंड वर्गा यह देश इदां दा बयान दिंदा वी उत्थे उहदी शायद ज्यादा सुनवाई हुंदी, क्योंकि यह फेयर कंट्रीज हैगीआं, हर बंदे नूं अधिकार हैगे आ। हुण तुसीं पाकिस्तान दे विच जाके देखो कि तुसीं बलूचिस्तान दे विच की हो रिहा, सब तो वड्डा इलाका जिहड़ा आ बलूचिस्तान दा आ, ਜਿਹੜਾ ਕਿ ਇੱਕ ਖਰਾਬ ਦੇ ਵਿੱਚ ਮਿਲਿਆ ਆ, ਜਿਹੜਾ ਕਿ ਗੋਰਿਆਂ ਦੇ ਕੋਲ ਵੀ ਨੀ ਹੁੰਦਾ ਸੀਗਾ, ਏਦਾਂ ਹੀ ਉਹ ਮਿਲਿਆ। ਉੱਥੇ ਦੇ ਲੋਕਾਂ ਦੇ ਨਾਲ ਕੀ ਹੋ ਰਿਹਾ, ਉੱਥੇ ਦੇ ਕੁਵੈਲੀ ਲੋਕਾਂ ਦੇ ਨਾਲ ਕੀ ਹੋ ਰਿਹਾ, ਉੱਥੇ ਦੇ ਜਿਹੜੇ ਸਿੰਧੀ ਆ ਉਹਨਾਂ ਦੇ ਨਾਲ ਕੀ ਹੋ ਰਿਹਾ। ਇਹ ਕਿਹਾ ਜਾਂਦਾ ਵੀ ਪਾਕਿਸਤਾਨ ਨੂੰ ਸਿਰਫ ਪੰਜਾਬੀ ਲੋਕ ਚਲਾ ਰਹੇ ਆ, ਯਾਨੀ ਲਾਹੌਰ ਜਿਹੜਾ ਆ ਮੇਨ ਕੇਂਦਰਿਤ ਹੈਗਾ ਆ, ਜਿੰਨੇ ਵੀ ਲੋਕ ਇੱਥੇ ਦੇ ਜਿਹੜੇ ਬਿਊਰੋਕ੍ਰੇਸੀ ਦੇ ਵਿੱਚ ਹੈਗੇ ਆ, ਰਾਜਨੀਤੀ ਦੇ ਵਿੱਚ ਆ, ਉਹ ਸਾਰੇ ਡਿਸੀਜਨ ਮੇਕਰ ਜਿਹੜੇ ਆ ਉਹ ਲਾਹੌਰ ਦੇ ਵਿੱਚ ਆ। ਇਹ ਗੱਲਾਂ ਜਿਹੜੀਆਂ ਆ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਛਾ ਰਹੀਆਂ। ਦੂਜੇ ਪਾਸੇ ਇਹ ਆ ਵੀ ਚੀਨ ਦੀ ਆਪਾਂ ਗੱਲ ਕਰ ਲਈਏ, ਚੀਨ ਦੇ ਬਾਰੇ ਇਹ ਕਿਉਂ ਨੀ ਬੋਲਦੇ, ਜਿੱਥੇ ਜਿੰਗ ਜਿਆਂਗ ਇੱਕ ਸੂਬਾ ਹੈਗਾ ਚੀਨ ਦਾ, ਉਹਦੇ ਵਿੱਚ ਮੁਸਲਮਾਨ ਬਹੁਤ ਗਿਣਤੀ ਦੇ ਵਿੱਚ ਰਹਿੰਦੇ ਆ, ਤੇ ਉੱਥੇ ਸਿੱਧੇ ਅਤਿਆਚਾਰ ਹੁੰਦੇ ਆ। ਅਮਰੀਕਾ ਵਰਗੇ ਦੇਸ਼ ਵੀ ਜਿਹੜੇ ਆ ਇਸ ਗੱਲ ਦਾ ਵਿਰੋਧ ਜਿਹੜਾ ਕਰਦੇ ਆ ਕਿ ਉੱਥੇ ਲੋਕਾਂ ਨੂੰ ਬਾਹਰ ਨੀ ਨਿਕਲ ਦਿੱਤਾ ਜਾਂਦਾ, ਉਹਨਾਂ ਦੇ ਉੱਤੇ ਅਤਿਆਚਾਰ ਕੀਤਾ ਜਾਂਦਾ, ਜਿੱਥੇ ਦਿਲ ਕੀਤਾ ਉਹਨਾਂ ਨੂੰ ਮਾਰ ਦਿੱਤਾ ਜਾਂਦਾ, ਉਹਨਾਂ ਨੂੰ ਇਸਲਾਮ ਦੀ ਪੜ੍ਹਾਈ ਨੀ ਕਰਨ ਦਿੱਤੀ ਜਾਂਦੀ, ਉਹਨਾਂ ਨੂੰ ਨਵਾਜ਼ ਕਰਨ ਦਾ ਅਧਿਕਾਰ ਜਿਹੜਾ ਖੋਹਿਆ ਜਾ ਰਿਹਾ। ਪਾਕਿਸਤਾਨ ਉਸ ਬਾਰੇ ਕਿਉਂ ਨੀ ਬੋਲਦਾ? ਜਦੋਂ ਤੁਹਾਡੇ ਕਿਸੇ ਦੇਸ਼ ਦੇ ਲਈ ਬਿਆਨ ਹੋਰ ਹੁੰਦੇ ਆ, ਦੂਜੇ ਦੇਸ਼ ਦੇ ਲਈ ਬਿਆਨ ਹੁੰਦੇ ਆ, ਮੁਸਲਿਮ ਕੰਟਰੀਜ਼ ਇਕੱਠੀਆਂ ਵੀ ਇਸੇ ਕਰਕੇ ਨਹੀਂ ਹੋ ਰਹੀਆਂ ਕਿ ਤੁਸੀਂ ਫੇਰ ਜਿਹੜੇ ਆ ਨਹੀਂ ਚੱਲ ਰਹੇ, ਤੁਸੀਂ ਜਿਹੜੇ ਇੱਕ ਪੈਮਾਨਾ ਜਿਹੜਾ ਆ ਉਹ ਨਹੀਂ ਰੱਖ ਰਹੇ, ਤੁਸੀਂ ਭਾਰਤ ਦੇ ਲਈ ਪੈਮਾਨਾ ਤਾਂ ਕੁਛ ਹੋਰ ਰੱਖਦੇ ਆ, ਪਰ ਚੀਨ ਦੇ ਲਈ ਸਾਡਾ ਪੈਮਾਨਾ ਜਿਹੜਾ ਹੋਰ ਹੋ ਜਾਂਦਾ, ਸਾਡਾ ਬਲੋਚਿਸਤਾਨ ਦੇ ਵਿੱਚ ਪੈਮਾਨਾ ਜਿਹੜਾ ਆ ਹੋਰ ਹੋ ਜਾਂਦਾ। ਹੁਣ ਬਲੋਚਿਸਤਾਨ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਦੇ ਹਾਲਾਤ ਵੀ ਜਿਹੜੇ ਆ ਜੰਮੂ ਕਸ਼ਮੀਰ ਤੋਂ ਵਧੀਆ ਨੀ ਹੈਗੇ, ਉੱਥੇ ਦੇ ਵੀ ਹਾਲਾਤ ਜਿਹੜੇ ਇਹੋ ਜਿਹੇ ਹੋਏ ਆ। ਨੋ ਡਾਊਟ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਬੜੀ ਚਿੰਤਾਜਨਕ ਜਿਹੜੀ ਸਥਿਤੀ ਆ ਬਣੀ ਹੋਈ ਆ, ਪਰ ਇਹਨੂੰ ਨਜਿੱਠਣਾ ਜਿਹੜਾ ਸ਼ਾਇਦ ਭਾਰਤ ਦੀ ਇੱਕ ਜ਼ਿੰਮੇਵਾਰੀ ਜਿਹੜੀ ਆ ਬਣਦੀ ਆ, ਤੇ ਇਹਦੇ ਲਈ ਇਹਨਾਂ ਨੂੰ ਚਿੰਤਾ ਹੋਣਾ ਚਾਹੀਦਾ, ਮੋਦੀ ਸਰਕਾਰ ਨੂੰ ਚਿੰਤਿਤ ਹੋਣਾ ਚਾਹੀਦਾ ਆ ਵੀ ਉੱਥੇ ਦੇ ਜਿਹੜੇ ਹਾਲਾਤ ਆ ਕਿੱਦਾਂ ਸਾਜ਼ਗਾਰ ਜਿਹੜੇ ਆ ਬਣਾਏ ਜਾ ਸਕਦੇ ਆ, ਜ਼ਿਆਦਾ ਤੋਂ ਜ਼ਿਆਦਾ ਡਿਵੈਲਪਮੈਂਟ, ਜ਼ਿਆਦਾ ਤੋਂ ਜ਼ਿਆਦਾ ਸਕੀਮਸ, ਜ਼ਿਆਦਾ ਤੋਂ ਜ਼ਿਆਦਾ ਰੋਜ਼ਗਾਰ ਲੋਕਾਂ ਨੂੰ ਦਿੱਤਾ ਜਾਵੇ, ਤਾਂ ਕਿ ਉਹਨਾਂ ਨੂੰ ਜਿਹੜਾ ਇੱਕ ਭਾਵਨਾ ਜਿਹੜੀ ਬੇਗਾਨਗੀ ਦੀ ਹੋਈ ਆ ਕਿ ਅਸੀਂ ਬੇਗਾਨੇ ਆ ਇੱਥੇ ਇਸ ਮੁਲਕ ਦੇ ਵਿੱਚ, ਉਹ ਜਿਹੜੀ ਬੰਦ ਕੀਤੀ ਜਾ ਸਕੇ, ਉਹਨਾਂ ਨੂੰ ਜਿਹੜਾ ਇੱਕ ਤਰ੍ਹਾਂ ਦੇ ਨਾਲ ਆਪਣੇ ਨੇੜੇ ਲਿਆਂਦਾ ਜਾ ਸਕੇ। ਸ਼ਾਇਦ 370 ਧਾਰਾ ਹਟਾਉਣ ਦਾ ਮਸਲਾ ਵੀ ਇਹੀ ਹੈਗਾ ਕਿ ਉੱਥੇ ਜ਼ਿਆਦਾ ਤੋਂ ਜ਼ਿਆਦਾ ਜਿਹੜੀ ਇਨਵੈਸਟਮੈਂਟ ਆ ਕੰਪਨੀ ਜਿਹੜੀਆਂ ਜ਼ਿਆਦਾ ਤੋਂ ਜ਼ਿਆਦਾ ਇਨਵੈਸਟਮੈਂਟ ਉੱਥੇ ਕਰਨ, ਟੂਰਿਜ਼ਮ ਉੱਥੇ ਵਧੇ, ਉਹਦੇ ਨਾਲ ਹੋ ਸਕਦਾ ਕਿ ਜਿਹੜਾ ਪਾੜਾ ਜਿਹੜਾ ਆ ਉਹ ਘਟੇ, ਕਿਉਂਕਿ ਜੇ ਅਸੀਂ ਗੱਲਾਂ ਕਰਾਂਗੇ ਲੜਾਈਆਂ ਦੀਆਂ ਉਹਦੇ ਨਾਲ ਪਾੜਾ ਨਹੀਂ ਘਟਣਾ
ਜੀ। ਸੋ ਚਲੋ ਗੱਲ ਹਜੇ ਇਸ ਗੱਲ ਤੇ ਤਾਂ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਤੇ ਵੀ ਹੋਰ ਚਰਚਾ ਹੁੰਦੀ ਰਹਿਣੀ ਆ, ਕਿਉਂਕਿ ਹਜੇ ਸਟਿਲ ਕਸ਼ਮੀਰ ਦਾ ਮੁੱਦਾ ਵੀ ਉੱਦਾਂ ਹੀ ਹੈ ਤੇ ਪਾਕਿਸਤਾਨ ਨੇ ਵੀ ਜੋ ਖਬਰਾਂ ਆ ਇਸੇ ਤਰ੍ਹਾਂ ਉਸ ਪਾਸੇ ਆਉਂਦੀਆਂ ਰਹਿਣੀਆਂ। ਸੋ ਅਸੀਂ ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਕੱਲ 2 ਤਰੀਕ ਸੀਗੀ, 2 ਅਕਤੂਬਰ ਸੀ ਗਾਂਧੀ ਜਯੰਤੀ, ਇਹ ਬਾਰੇ ਅਸੀਂ ਥੋੜੀ ਗੱਲਬਾਤ ਜ਼ਰੂਰ ਕਰਦੇ ਚੱਲੀਏ, ਤੁਹਾਡੇ ਵਿਚਾਰ ਵੀ ਲੈਂਦੇ ਚੱਲਾਂਗੇ। ਤੇ ਮੈਂ ਉੱਥੇ ਤੁਹਾਨੂੰ ਉਦਾਂ ਵੈਸੇ ਦੱਸਦਾ ਚੱਲਾਂਗੇ, ਤੁਸੀਂ ਪੜ੍ਹੀ ਹੋਣੀ ਆ ਖਬਰ ਕਿ ਮਹਾਤਮਾ ਗਾਂਧੀ ਦੀ ਜਿਹੜੀ 150ਵੀਂ ਜਯੰਤੀ ਮੌਕੇ ਸੋਨੀਆ ਗਾਂਧੀ ਨੇ ਕੇਂਦਰ ਦੇ ਵਿੱਚ ਨਰਿੰਦਰ ਮੋਦੀ ਸਰਕਾਰ ਉੱਤੇ ਹਮਲਾਵਰ ਰੁੱਖ ਕਰਦਿਆਂ ਕਿਹਾ ਕਿ ਮਹਾਤਮਾ ਗਾਂਧੀ ਦਾ ਨਾਮ ਲੈਣਾ ਸੌਖਾ ਆ ਪਰ ਉਹਨਾਂ ਦੇ ਰਸਤੇ ਤੇ ਚੱਲਣਾ ਬਹੁਤ ਔਖਾ ਆ। ਸੋ ਨਾਲ ਦੀ ਨਾਲ ਉਹਨਾਂ ਕਿਹਾ ਕਿ ਕਹਿੰਦੇ ਕਿ ਕੁਛ ਕੁ ਲੋਕ ਚਾਹੁੰਦੇ ਆ ਕਿ RSS ਇੱਕ ਚਿਹਰਾ ਬਣ ਸਕੇ ਪਰ ਉਹ ਇਹ ਨਹੀਂ ਜਾਣਦੇ ਕਿ ਇਸ ਦੀ ਜਿਹੜੀ ਨੀਂਹ ਆ ਉਹ ਗਾਂਧੀ ਦੇ ਵਿਚਾਰਾਂ ਨਾਲ ਰੱਖੀ ਗਈ ਆ, ਭਾਰਤ ਦੀ ਨੀਂਹ। ਸੋ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
ਗੁਰਸੇਵ ਸਿੰਘ ਜੀ, ਮੈਂ ਗਾਂਧੀ ਬਾਦ ਪੜਿਆ ਪਹਿਲਾਂ, ਮੈਨੂੰ ਖਾਸ ਤੌਰ ਤੇ ਪੰਜਾਬੀਆਂ ਦੀ ਜੇ ਆਪਾਂ ਗੱਲ ਕਰੀਏ, ਸਾਡੇ ਮਨਾਂ ਦੇ ਵਿੱਚ ਇੱਕ ਨਫ਼ਰਤ ਆ ਗਾਂਧੀ ਦੇ ਲਈ। ਅਸੀਂ ਪਤਾ ਨੀ ਕਿਉਂ ਇਹ ਗਾਂਧੀ ਨੂੰ ਇੰਨਾ ਚੰਗਾ ਨੀ ਸਮਝਦੇ, ਉਹਨੂੰ ਭਗਤ ਸਿੰਘ ਦਾ ਵਿਰੋਧੀ ਦੇ ਤੌਰ ਦੇ ਉੱਤੇ ਸ਼ਾਇਦ ਹੋਣ ਕਰਕੇ ਅਸੀਂ ਜਿਹੜਾ ਆ ਜ਼ਿਆਦਾ ਉਹਨੂੰ ਵਿਰੋਧੀ ਮੰਨਦੇ ਹਾਂ। ਤੇ ਪੰਜਾਬੀ ਦੇ ਨਾਲ ਕਿਸੇ ਦੇ ਨਾਲ ਗੱਲ ਵੀ ਕਰ ਲਓ ਵੀ ਤੂੰ ਗਾਂਧੀ ਦੇ ਬਾਰੇ ਕੀ ਵਿਚਾਰ ਰੱਖਦਾ ਆ ਤੇ ਉਹ ਸ਼ਾਇਦ ਨੈਗੇਟਿਵ ਜਿਹੜਾ ਉਹਦਾ ਵਿਚਾਰ ਦੇਊਗਾ, ਪਰ ਜੇ ਉਹਨੂੰ ਪੁੱਛਿਆ ਜਾਵੇ ਵੀ ਤੂੰ ਗਾਂਧੀ ਦੇ ਕੀਤੇ ਕੰਮ ਜਾਂ ਉਹਨਾਂ ਦੀ ਕੋਈ ਲਿਖਤ ਜੇ ਉਹ ਪੜ੍ਹੀ ਹੋਵੇ ਤੇ ਸ਼ਾਇਦ ਤੂੰ ਜ਼ਿਆਦਾ ਬੈਟਰ ਜਿਹੜਾ ਆ ਦੱਸ ਸਕਦਾ, ਤੇ ਉਹ ਕਹੇਗਾ ਵੀ ਨਹੀਂ ਮੈਂ ਪੜ੍ਹਿਆ ਨੀ। ਇਸੇ ਸੰਦਰਭ ਚ ਮੈਂ ਜਿਹੜਾ ਉਹ ਗਾਂਧੀਵਾਦ ਪੜਿਆ ਤੇ ਗਾਂਧੀਵਾਦ ਉਹਦੇ ਕਾਫੀ ਵਿਚਾਰ ਜਿਹੜੇ ਉੱਚੇ ਸੀ। ਸਭ ਤੋਂ ਪਹਿਲੀ ਗੱਲ, ਚਲੋ ਆਪਾਂ ਛੋਟੀਆਂ ਛੋਟੀਆਂ ਗੱਲਾਂ ਦੇ ਉੱਤੇ ਚੱਲੀਏ ਕਿ ਉਹਨੇ ਕਿਹਾ ਵੀ ਸਾਦਾ ਜੀਵਨ ਬਤੀਤ ਕਰੋ। ਅੱਜ ਕਿੰਨੇ ਲੋਕ ਨੇ ਸਾਡੇ ਜਿਹੜੇ ਲੀਡਰ ਆ, ਖਾਸ ਤੌਰ ਤੇ ਲੀਡਰ ਜਿਹੜੇ ਆ, ਉਹਨੇ ਕਿਹਾ ਸੀ ਵੀ ਚਾਹੇ ਤੁਸੀਂ ਲੀਡਰ ਵੀ ਬਣ ਜਾਓ, ਤੁਸੀਂ ਆਪਣਾ ਜਿਹੜਾ ਖਰਚਾ ਆ ਉਹ ਘਟਾ ਕੇ ਰੱਖੋ, ਤੁਸੀਂ ਉਦਾਂ ਦੀ ਲਾਈਫ ਜੀਵੋ ਜਿੱਦਾਂ ਦੇ ਲੋਕ ਜਿਹੜੇ ਪਿੰਡਾਂ ਦੇ ਵਿੱਚ ਜੀਂਦੇ ਆ। ਪਿੰਡਾਂ ਦੇ ਲੋਕਾਂ ਨੂੰ ਉਹ ਐਗਜ਼ਾਮਪਲ ਰੱਖਦੇ ਹੁੰਦੇ ਸੀ, ਇਸੇ ਕਰਕੇ ਉਹਨਾਂ ਨਾਰਾ ਵੀ ਦਿੱਤਾ ਹੁੰਦਾ ਸੀਗਾ ਵੀ ਚਲੋ ਪਿੰਡਾਂ ਵੱਲ ਚਲੋ, ਹਨਾ। ਤੇ ਅੱਜ ਜਿਹੜਾ ਅਸੀਂ ਪਿੰਡਾਂ ਨੂੰ ਹੀ ਸ਼ਹਿਰਾਂ ਵਰਗਾ ਬਣਾਉਣਾ ਸ਼ੁਰੂ ਕਰ ਦਿੱਤਾ, ਪਿੰਡ ਤਾਂ ਅਸੀਂ ਖਤਮ ਹੀ ਕਰ ਦਿੱਤੇ, ਪਿੰਡਾਂ ਦੀ ਉਹ ਨੁਹਾਰ ਹੀ ਖਤਮ ਕਰ ਦਿੱਤੀ, ਹਨਾ। ਵੀ ਜਿਹੜਾ ਗਾਂਧੀ ਦਾ ਜਿਹੜਾ ਉਹ ਵਿਚਾਰ ਸੀ, ਨੋ ਡਾਊਟ ਸੋਨੀਆ ਗਾਂਧੀ ਨੇ ਜੋ ਕਹੀ ਆ ਗੱਲ, ਉਹਨੇ ਹੁਣ ਤੁਸੀਂ ਦੱਸੋ ਵੀ ਜਦੋਂ ਇਹ ਮਨਾਇਆ ਵੀ ਗਿਆ 15 ਅਗਸਤ ਦੇ ਜਿਹੜੇ ਜਯੰਤੀਆਂ ਵੀ ਅਸੀਂ ਮਨਾਉਂਦੇ ਹਾਂ, ਪਰ ਉਹਦੇ ਵਿੱਚ ਉਹਦੇ ਜਿਹੜੇ ਵਿਚਾਰ ਨੇ ਗਾਂਧੀ ਦੇ, ਕੀ ਅਸੀਂ ਉਹਨਾਂ ਨੂੰ ਮੰਨਦੇ ਵੀ ਹੈਗੇ ਹਾਂ? ਰਾਮ ਮਨੋਹਰ ਲੋਹੀਆ ਤੁਸੀਂ ਸੁਣਿਆ ਹੋਣਾ, ਕਾਫੀ ਵੱਡੇ ਲੀਡਰ ਜਿਹੜੇ ਆ ਰਹੇ ਆ, ਸਮਾਜਵਾਦੀ ਰਹੇ ਆ, ਤੇ ਉਹਨਾਂ ਦੀ ਵਿਰਾਸਤ ਅੱਗੇ, ਚਲੋ ਅੱਗੇ ਜਾ ਕੇ ਹੋਰ ਖਰਾਬ ਬੰਦੇ ਜਿਹੜੇ ਅੱਗੇ ਆ ਗਏ, ਮੁਲਾਇਮ ਸਿੰਘ ਯਾਦਵ ਵਰਗੇ ਜਾਂ ਲਾਲੂ ਪ੍ਰਸਾਦ ਯਾਦਵ ਵਰਗੇ, ਪਰ ਉਹ ਰਾਮ ਮਨੋਹਰ ਲੋਹੀਆ ਕਹਿੰਦੇ ਹੁੰਦੇ ਸੀ ਵੀ ਗਾਂਧੀ ਨੂੰ ਤਿੰਨ ਬੰਦਿਆਂ ਨੇ ਜ਼ਿਆਦਾ ਯੂਜ਼ ਕੀਤਾ। ਪਹਿਲੇ ਹੈਗੇ ਸਰਕਾਰੀ ਬੰਦੇ, ਦੂਜੇ ਹੈਗੇ ਸੀ ਮਠੀ ਬੰਦੇ, ਤੇ ਤੀਜੇ ਸੀਗੇ ਕੁਜਾਤ ਗਾਂਧੀਵਾਦੀ। ਇਹ ਤਿੰਨ ਉਹਨੇ ਤਿੰਨ ਕਿਸਮਾਂ ਗਾਂਧੀਆਂ ਦੀਆਂ ਦੱਸੀਆਂ। ਹੁਣ ਪਹਿਲੇ ਸੀ ਸਰਕਾਰੀ, ਸਰਕਾਰੀ ਗਾਂਧੀਵਾਦੀ ਉਹ ਆ ਜਿਹੜੇ ਗਾਂਧੀ ਦਾ ਨਾਂ ਲੈ ਕੇ ਸਰਕਾਰਾਂ ਬਣਾਉਂਦੇ ਰਹੇ। ਹੁਣ ਸੋਨੀਆ ਗਾਂਧੀ ਨੇ ਭਾਵੇਂ ਜਿਹੜਾ ਆ ਕਿਹਾ ਬਿਆਨ ਦਿੱਤਾ ਆ, ਉਹ ਅਗੇਂਸਟ ਦਾ ਗੌਰਮੈਂਟ ਜਾ ਰਿਹਾ, ਅਗੇਂਸਟ ਦਾ RSS ਜਾ ਰਿਹਾ, ਪਰ ਜੇ ਅਸੀਂ ਦੇਖੀਏ ਵੀ ਸੋਨੀਆ ਗਾਂਧੀ ਜਾਂ ਰਾਹੁਲ ਗਾਂਧੀ ਜਾਂ ਰਾਜੀਵ ਗਾਂਧੀ ਜਾਂ ਇੰਦਰਾ ਗਾਂਧੀ, ਇਹਨਾਂ ਨੇ ਅੱਜ ਤੱਕ ਜੇ ਰਾਜ ਕੀਤਾ ਆ ਤਾਂ ਉਹ ਗਾਂਧੀ ਦਾ ਨਾਂ ਲੈ ਕੇ ਰਾਜ ਕੀਤਾ ਆ। ਮਹਾਤਮਾ ਗਾਂਧੀ ਦੀ ਐਗਜ਼ਾਮਪਲ ਵੀ ਉਹ ਸਾਡਾ ਸੀ। ਕਾਂਗਰਸੀਆਂ ਨੇ ਅੱਜ ਤੱਕ ਜਿੰਨੀਆਂ ਵੀ ਸਰਕਾਰਾਂ ਲਿਆਂਦੀਆਂ ਉਹਦੇ ਵਿੱਚ ਗਾਂਧੀ ਦਾ ਹੀ ਨਾਂ ਜਿਹੜਾ ਯੂਜ਼ ਕੀਤਾ, ਪਰ 2 ਅਕਤੂਬਰ ਤੋਂ ਬਾਅਦ ਉਹਦਾ ਨਾਂ ਵੀ ਨੀ ਕਦੀ ਲਿਆ ਜਾਂਦਾ। ਉਹਨੂੰ ਜਿਹੜਾ ਇੱਕ ਜਿਹੜਾ ਬੰਦਾ ਕਹਿੰਦਾ ਸੀ ਵੀ ਰਿਸ਼ਵਤਖੋਰੀ ਬਹੁਤ ਖਰਾਬ ਆ, ਹਨਾ, ਵੀ ਉਹਦੇ ਜਿਹੜੇ ਪੈਸਿਆਂ ਨੂੰ ਉਹਦੀ ਫੋਟੋ ਨੂੰ ਇੱਕ ਰਿਸ਼ਵਤ ਦੇ ਤੌਰ ਦੇ ਉੱਤੇ ਜਿਹੜਾ ਆ ਵਰਤਿਆ ਜਾਂਦਾ, ਇੱਡੂ ਵੱਡੀ ਜਿਹੜੀ ਚੀਜ਼ ਆ ਹੋਰ ਕਿੱਥੇ ਹੋ ਸਕਦੀ ਆ। ਦੂਜੇ ਹੈਗੇ ਮਠੀ ਉਹ ਹੁੰਦੇ ਸੀ ਲੋਕ ਜਿਹੜੇ ਉਹ ਕਹਿੰਦੇ ਆ ਵੀ ਇਹਨਾਂ ਨੇ ਆਸ਼ਰਮ ਬਣਾ ਲਿਆ, ਕਿਉਂਕਿ ਉਹ ਆਸ਼ਰਮ ਉਹਨਾਂ ਨੇ ਬਣਾਏ ਸੀਗੇ, ਤੁਸੀਂ ਦੇਖਿਆ ਹੋਣਾ ਜਿੱਥੇ ਉਹ ਚਰਖਾ ਜਿਹੜਾ ਕੱਤਦੇ ਹੁੰਦੇ ਸੀ ਉਹਦੇ ਵਿੱਚ ਖੱਦਰ ਦਾ ਕੰਮ ਜਿਹੜਾ ਹੁੰਦਾ ਸੀ, ਖਾਦੀ ਜਿਹੜਾ ਉਹਨਾਂ ਨੇ ਕਿਹਾ ਸੀ ਵੀ ਖਾਦੀ ਜਿਹੜਾ ਪਹਿਨੋ ਤਾਂ ਕਿ ਅਸੀਂ ਗੋਰਿਆਂ ਦੇ ਉੱਤੇ ਜਿਹੜੀ ਡਿਪੈਂਡੈਂਸ ਆ ਘਟਾਈਏ। ਅੱਜ ਅਸੀਂ ਨਾਰਾ ਦੇਖੋ ਇੰਨੇ ਚਿਰ ਦੇ ਬਾਅਦ ਦੇ ਰਹੇ ਹਾਂ ਮੇਕ ਇਨ ਇੰਡੀਆ, ਇਹ ਤਾਂ ਉਹ ਜਿਹੜਾ ਨਾਰਾ ਆ 1947 ਤੋਂ ਪਹਿਲਾਂ ਦੇ ਰਹੇ ਹਾਂ ਵੀ ਮੇਕ ਇਨ ਇੰਡੀਆ, ਵੀ ਆਪਣੀਆਂ ਜਿਹੜੀਆਂ ਆਪ ਚੀਜ਼ਾਂ ਤੁਸੀਂ ਬਣਾਓ, ਆਪਣੀ GDP ਜਿਹੜੀ ਆ ਤਾਂ ਹੀ ਤੁਸੀਂ ਸਟਰੋਂਗ ਜਿਹੜੀ ਆ ਕਰ ਸਕਦੇ ਆ। ਪਰ ਉਸ ਚੀਜ਼ ਨੂੰ ਅਸੀਂ ਅੱਜ ਤੱਕ ਕਿੰਨਾ ਕੁ ਲਾਹੇਬੰਦ ਬਣਾ ਸਕੇ ਆ, ਉਸ ਜਿਹੜੇ ਆਸ਼ਰਮ ਆ ਉਹਨਾਂ ਨੂੰ ਵੀ ਪੈਸੇ ਦਾ ਧੰਦਾ ਬਣਾ ਲਿਆ, ਹਨਾ, ਉਹਨੂੰ ਜਿਹੜਾ ਚਰਖਾ ਕੱਤੋ ਤੇ ਕੱਤ ਕੇ ਇੱਕ ਜਾਣੀ ਐਗਜ਼ਾਮਪਲ ਦੇ ਤੌਰ ਦੇ ਉੱਤੇ ਕੰਮ ਉੱਥੇ ਜਿਹੜੇ ਆ ਤੁਸੀਂ ਆਪਣੇ ਫਾਇਦੇ ਦੇ ਆਪਣੇ ਮੁਫਾਦ ਦੇ ਕਾਰਪੋਰੇਟ ਦੇ ਜਿਹੜੇ ਚਲਾ ਰਹੇ ਆ। ਤੀਜੇ ਹੈਗੇ ਆ ਕੁਜਾਤ ਗਾਂਧੀਵਾਦੀ। ਕੁਜਾਤ ਗਾਂਧੀਵਾਦੀ ਸਭ ਤੋਂ ਖਤਰਨਾਕ ਹੈਗੇ ਆ, ਇਹ ਉਹ ਹੈਗੇ ਆ ਵੀ ਕਹਿੰਦੇ ਹੈਗੇ ਆ ਉੱਪਰ ਉੱਪਰੋਂ ਵੀ ਅਸੀਂ ਗਾਂਧੀਵਾਦੀ ਹੈਗੇ ਆ, ਪਰ ਉਹਨਾਂ ਦੀਆਂ ਕੋਈ ਵੀ ਜਿਹੜੇ ਕੰਮ ਆ ਉਹ ਗਾਂਧੀਵਾਦ ਦੇ ਨਾਲ ਜਿਹੜੇ ਆ ਜੁੜਦੇ ਨਹੀਂ, ਤੇ RSS ਜਾਂ ਭਾਜਪਾ ਜਿਹੜੀ ਆ ਇਹ ਕੁਜਾਤ ਗਾਂਧੀਵਾਦੀਆਂ ਦੇ ਵਿੱਚੋਂ ਆਉਂਦੇ ਆ, ਤੇ RSS ਦੇ ਲੋਕ ਜਿਹੜੇ ਆ ਚਾਹੇ ਉਹ ਸਾਵਰਕਰ ਆ ਤੇ ਚਾਹੇ ਉਹ ਗੌਂਡਸੇ ਆ, ਉਹ ਤਾਂ ਧੌਰ ਵਿਰੋਧੀ ਹੈਗੇ ਆ ਗਾਂਧੀ ਦੇ, ਤੇ RSS ਉਹਨਾਂ ਨੂੰ ਆਪਣਾ ਜਿਹੜਾ ਆ ਮੁਖੀ ਮੰਨਦੇ ਆ, ਜਿੱਦਾਂ ਕਾਂਗਰਸ ਆਪਣਾ ਮੁਖੀ ਮਹਾਤਮਾ ਗਾਂਧੀ ਨੂੰ ਮੰਨਦੀ ਆ ਜਾਂ ਨੇਸ਼ਨ ਜਿਹੜਾ ਇਹਨੂੰ ਰਾਸ਼ਟਰਪਿਤਾ ਦੇ ਤੌਰ ਦੇ ਉੱਤੇ ਯਾਦ ਕਰਦਾ, ਪਰ ਭਾਜਪਾ ਜਿਹੜੀ ਆ ਉਹ ਜਿਹੜੀ ਅੰਦਰ ਆ ਉਹਨਾਂ ਦੇ, ਉਹ ਤਾਂ ਗੌਂਡਸੇ ਨੂੰ ਜਿਹੜਾ ਗਾਂਧੀ ਨੂੰ ਮਾਰਨ ਵਾਲਾ ਬੰਦਾ ਆ ਉਹਨੂੰ ਜਿਹੜਾ ਆਪਣਾ ਗੁਰੂ ਮੰਨਦੀ ਆ। ਸਾਵਰਕਰ ਜਿਹੜਾ ਧੌਰ ਵਿਰੋਧੀ ਆ, ਜਿਹੜਾ ਕਿ ਹਿੰਦੂ ਰਾਸ਼ਟਰ ਜਿਹੜਾ ਕਾਇਮ ਕਰਨਾ ਚਾਹੁੰਦਾ ਆ, ਉਸ ਚੀਜ਼ ਦਾ ਉਹਦੇ ਜਿਹੜੇ ਫੋਲੋ ਕਰਨ ਵਾਲੇ ਲੋਕ ਨੇ, ਪਰ ਤੁਸੀਂ ਦੇਖੋ ਵੀ ਸਿਰਫ 2 ਤਰੀਕ ਨੂੰ ਮਖੌਟਾ ਪਾ ਕੇ ਇਹਨਾਂ ਨੇ ਉਸ ਬੰਦੇ ਨੂੰ ਯਾਦ ਕਰਨਾ, ਉਦੋਂ ਬਾਅਦ ਦੇ ਵਿੱਚ ਜਿੰਨੇ 364 ਦਿਨ ਆ ਉਹਦੇ ਵਿੱਚ ਇਹਨਾਂ ਨੇ ਸਾਵਰਕਰ ਤੇ ਗੌਂਡਸੇ ਦੀਆਂ ਜਿਹੜੀਆਂ ਪਾਲਿਸੀਆਂ ਉਹ ਲਾਗੂ ਜਿਹੜੀਆਂ ਆ ਕਰਨੀਆਂ। ਇਸ ਕਰਕੇ ਪਟੇਲ ਨੇ ਤਾਂ RSS ਦੇ ਉੱਤੇ ਪਾਬੰਦੀ ਲਾ ਦਿੱਤੀ ਸੀ ਇਹਨਾਂ ਨੂੰ, ਜਿਹੜਾ ਐਡੀ ਉੱਚੀ ਜਿਹੜੀ 3000 ਕਰੋੜ ਰੁਪਇਆ ਖਰਚ ਕਰਕੇ ਮੂਰਤੀ ਬਣਾਈ ਆ ਮੋਦੀ ਸਾਹਿਬ ਨੇ, ਉਸੇ ਪਟੇਲ ਨੇ ਕਿਹਾ ਸੀ ਵੀ RSS ਜਿਹੜੀ ਆ ਬੜੀ ਡੇਂਜਰਸ ਚੀਜ਼ ਆ, ਇਹ ਦੇਸ਼ ਨੂੰ ਤਬਾਹ ਕਰਕੇ ਰੱਖ ਦੂੰਗੀ। ਪਰ ਤੁਸੀਂ ਦੇਖੋ ਵੀ ਉਸ ਬੰਦੇ ਦੀ ਜਿਹੜਾ ਇਹਨਾਂ ਨੂੰ ਕਹਿ ਰਿਹਾ ਵੀ ਮੇਰਾ ਇਹ ਦੁਸ਼ਮਣ ਆ, ਇਹ ਦੇਸ਼ ਦੇ ਦੁਸ਼ਮਣ ਆ, ਉਹਦੀ ਇਹਨਾਂ ਨੇ ਮੂਰਤੀ ਏਡੀ ਵੱਡੀ ਬਣਾ ਤੀ ਵੀ ਉਹਦੀ ਜਿਹੜੀ ਗੱਲ ਕਹੀ ਸੀ ਉਹ ਬਹੁਤ ਛੋਟੀ ਕਰ ਦਿੱਤੀ। ਉਹ ਲੋਕਾਂ ਨੂੰ ਇਹ ਦਿਖਾ ਦਿੱਤਾ ਵੀ ਉਹ ਜਿਹੜੀ ਗੱਲ ਆ ਉਹ ਭੁੱਲੇ ਹੀ ਜਾਣ ਉਹਨੂੰ ਜਿਹੜਾ ਇਹ ਲੋਕੀ ਬਹੁਤ ਸਾਰੇ ਪੰਜਾਬੀ ਵੀ ਕਹਿ ਦਿੰਦੇ ਆ ਵੀ ਇਹ ਜਿਹੜਾ ਵੇਸਟੇਜ ਆਫ ਮਨੀ ਜਿਹੜੀ ਕੀਤੀ ਇਹਨਾਂ ਨੇ ਉਹ ਵੇਸਟੇਜ ਨੀ ਕੀਤੀ ਉਹਨਾਂ ਨੇ ਆਪਣੀ ਇਹ ਕਰ ਦਿੱਤਾ ਵੀ ਉਹਨੇ ਮੂਰਤੀ ਏਡੀ ਵੱਡੀ ਬਣਾ ਦਿੱਤੀ ਕਿ ਜਿਹੜੀ ਉਹਦੀ ਗੱਲ ਜਿਹੜੀ ਨਿਕਲੀ ਸੀ ਉਹਦੇ ਮੂੰਹ ਦੇ ਵਿੱਚੋਂ ਉਹ ਜਿਹੜੀ ਬਹੁਤ ਛੋਟੀ ਕਰ ਦਿੱਤੀ ਕਿ ਆਰ ਐਸ ਐਸ ਜਿਹੜੀ ਆ ਬੜੀ ਡੇਂਜਰਸ ਚੀਜ਼ ਆ ਇਸ ਚੀਜ਼ ਨੂੰ ਬੜਾ ਛੋਟਾ ਕਰ ਦਿੱਤਾ ਇਹਦੇ ਵਿੱਚ ਇਹ ਜਿਹੜੇ ਆਰ ਐਸ ਐਸ ਵਾਲੇ ਲੋਕ ਨੇ ਇਹ ਜਿੱਥੇ ਤੱਕ ਸੋਚਦੇ ਨੇ ਅਸੀਂ ਕਲਪਨਾ ਵੀ ਨਹੀਂ ਗੁਰਸੇਵ ਸਿੰਘ ਜੀ ਕਰ ਸਕਦੇ ਇਹ ਬੜੀਆਂ ਇੱਕ ਲੋਬੀ ਹੈਗੀਆਂ ਥਿੰਕਿੰਗ ਤੇ ਇਹ ਜਿਹੜੇ ਬੰਦੇ ਆ ਇਹ ਡੈਡੀਕੇਟਡ ਨੇ ਇਹ ਹਰ ਚੀਜ਼ ਨੂੰ ਜਿਹੜਾ ਕਿੱਦਾਂ ਲੈ ਕੇ ਚੱਲਦੇ ਨੇ ਉਹ ਬੜਾ ਪ੍ਰਭਾਵਸ਼ਾਲੀ ਜਿਹੜਾ ਬਾਅਦ ਦੇ ਵਿੱਚ ਇਹ ਪਤਾ ਜਿਹੜਾ ਆ ਉਹ ਲੱਗਦਾ ਤੇ ਇਸ ਕਰਕੇ ਹੁਣ ਜੇ ਅੱਜ ਕਰੀਏ ਗੱਲ ਵੀ ਹਾਂ ਮਹਾਰਾਜੇ ਜਿਹੜੇ ਪਹਿਲਾਂ ਹੁੰਦੇ ਸੀ ਉਹ ਗਾਂਧੀ ਨੇ ਬਹੁਤ ਵਿਰੋਧ ਕੀਤਾ ਉਹਨਾਂ ਦਾ ਵੀ ਮਹਾਰਾਜਾ ਸਿਸਟਮ ਜਿਹੜਾ ਖਤਮ ਹੋਣਾ ਚਾਹੀਦਾ ਪਰ ਉਹ ਜਿਹੜੇ ਮਹਾਰਾਜੇ ਆ ਚਾਹੇ ਆਪਾਂ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰ ਲਈਏ ਇਧਰੋਂ ਸਿੰਧੀਆ ਦੀ ਗੱਲ ਕਰ ਲਈਏ ਚਾਹੇ ਆਪਾਂ ਰਾਜਸਥਾਨ ਦੀ ਗੱਲ ਕਰ ਲਈਏ ਚਾਹੇ ਆਪਾਂ ਜੰਮੂ ਕਸ਼ਮੀਰ ਦੀ ਗੱਲ ਕਰ ਲਈਏ ਮੱਧ ਪ੍ਰਦੇਸ਼ ਦੀ ਗੱਲ ਕਰ ਲਈਏ ਇਹ ਸਾਰੇ ਰਜਵਾੜੇ ਜਿਹੜੇ ਸੀ ਉਹਨਾਂ ਦੇ ਜਿਹੜੇ ਗਾਹਾਂ ਪੁਸ਼ਤਾਂ ਆ ਉਹਨਾਂ ਉਹ ਰਾਜ ਕਰ ਰਹੀ ਅੱਜ ਇੱਕ ਤਰ੍ਹਾਂ ਦੇ ਨਾਲ ਸਿਰਫ ਉਹ ਜਿਹੜੇ ਰਾਜੇ ਸੀ ਉਹ ਲੋਕਤੰਤਰ ਦਾ ਨਾਂ ਲੈ ਕੇ ਅੱਜ ਆਪਣੀਆਂ ਜਿਹੜੀਆਂ ਨੀਤੀਆਂ ਆ ਆਪਣੇ ਰਾਜ ਭੋਗ ਜਿਹੜੇ ਆ ਉਹ ਚਲਾ ਰਹੇ ਆ ਇਸ ਕਰਕੇ ਉਹ ਜਿਹੜਾ ਗਾਂਧੀ ਬਾਤ ਸਿਸਟਮ ਸੀ ਉਹ ਤਾਂ ਬਿਲਕੁਲ ਹੀ ਨਹੀਂ ਜਿਹੜਾ ਹੋ ਸਕਿਆ ਇੱਥੇ ਭਾਰਤ ਦੇ ਵਿੱਚ
ਜੀ ਸੋ ਇਸ ਤੋਂ ਅੱਗੇ ਹੀ ਇੱਕ ਹੋਰ ਜਿਹੜੀ ਖਬਰ ਆਉਂਦੀ ਆ ਕਿ ਗਾਂਧੀ ਜਯੰਤੀ ਦੇ ਮੌਕੇ ਤੇ ਰਾਜਸਥਾਨ ਸਰਕਾਰ ਨੇ ਤੁਸੀਂ ਜ਼ਿਕਰ ਕੀਤਾ ਰਾਜਸਥਾਨ ਦਾ ਸੋ ਰਾਜਸਥਾਨ ਸਰਕਾਰ ਨੇ ਪਾਨ ਮਸਾਲਾ ਤੇ ਹੋਰ ਜਿਹੜੇ ਫਲੇਵਰਡ ਸੁਪਾਰੀ ਵਗੈਰਾ ਹੁੰਦੇ ਆ ਜਿਵੇਂ ਕਿ ਤੰਬਾਕੂ ਵਗੈਰਾ ਤੇ ਬੈਨ ਲਗਾ ਦਿੱਤਾ ਤੇ ਏਦਾਂ ਬੈਨ ਕਰਨ ਵਾਲਾ ਮਹਾਰਾਸ਼ਟਰ ਬਿਹਾਰ ਤੋਂ ਬਾਅਦ ਰਾਜਸਥਾਨ ਤੀਜਾ ਸੂਬਾ ਤੀਜਾ ਰਾਜ ਬਣ ਗਿਆ ਆ ਸੋ ਜੇਕਰ ਇਸ ਖਬਰ ਨੂੰ ਅਸੀਂ ਆਪਣੇ ਪੰਜਾਬ ਨਾਲ ਰਿਲੇਟ ਭਾਜੀ ਕਰਨਾ ਹੋਵੇ ਸੋ ਤੁਸੀਂ ਕੀ ਦੇਖਦੇ ਹਾਂ ਕਿ ਇੱਕ ਪੰਜਾਬ ਦੀ ਧਰਤੀ ਹੈ ਜਿੱਥੇ ਅਸੀਂ ਕਹਿੰਦੇ ਹਾਂ ਕਿ ਰਿਸ਼ੀ ਮੁਨੀਆਂ ਨੇ ਪੈਗੰਬਰਾਂ ਨੇ ਅਵਤਾਰਾਂ ਨੇ ਜਨਮ ਲਿਆ ਤੇ ਵੈਸੇ ਵੀ ਜੇ ਇਸ ਤੋਂ ਵੱਖ ਦੇਖਿਆ ਜਾਵੇ ਕਿ ਪੰਜਾਬ ਦੇ ਵਿੱਚ ਨਸ਼ੇ ਕਰਕੇ ਬਹੁਤ ਪਰਿਵਾਰ ਦੁੱਖ ਭੋਗ ਰਹੇ ਨੇ ਬਹੁਤ ਸਫ਼ਰ ਕਰਦੇ ਨੇ ਇਹਨਾਂ ਨਸ਼ਿਆਂ ਕਰਕੇ ਪਰ ਕੋਈ ਵੀ ਖਬਰ ਪੰਜਾਬ ਸਰਕਾਰ ਵੱਲੋਂ ਨਹੀਂ ਸੁਣਨੀ ਚਾਹੁੰਦੀ ਬੇਸ਼ੱਕ ਉਹ ਕਦੇ ਤਾਂ ਧਰਮ ਦੇ ਨਾਂ ਤੇ ਸਰਕਾਰ ਬਣੀ ਹੁੰਦੀ ਹੈ ਸਿੱਖ ਧਰਮ ਦੇ ਨਾਂ ਤੇ ਬਣੀ ਹੋਵੇ ਜਾਂ ਪੰਜਾਬ ਦੀ ਸਰਕਾਰ ਵੱਲੋਂ ਇਹੋ ਜਿਹੀ ਖਬਰ ਨਹੀਂ ਆਉਂਦੀ ਤੇ ਤੁਸੀਂ ਕੀ ਕਹੋਗੇ ਕੀ ਕਾਰਨ ਪੰਜਾਬ ਸਰਕਾਰ ਅਜਿਹਾ ਕਿਉਂ ਨਹੀਂ ਸਟੈਪ ਲੈਂਦੀ ਕੋਈ ਨਸ਼ੇ ਨੂੰ ਬੈਨ ਕਿਉਂ ਨਹੀਂ ਕਰਦੀ
ਕਿਉਂਕਿ ਇਹਨਾਂ ਨੂੰ ਕਮਾਈ ਨਸ਼ਿਆਂ ਤੋਂ ਹੁੰਦੀ ਆ ਜਿਹੜੀ ਸਭ ਤੋਂ ਜ਼ਿਆਦਾ ਰੈਵੇਨਿਊ ਜਿਹੜਾ ਪੰਜਾਬ ਸਰਕਾਰ ਨੂੰ ਉਹ ਇਸ ਵੇਲੇ ਸ਼ਰਾਬ ਤੋਂ ਆ ਸਭ ਤੋਂ ਜ਼ਿਆਦਾ ਜਿਹੜੀ ਖਪਤ ਆ ਜੇ ਪਰ ਬੰਦੇ ਦੇ ਹਿਸਾਬ ਨਾਲ ਆਪਾਂ ਦੇਖੀਏ ਭਾਵੇਂ ਅਸੀਂ ਕਹਿੰਦੇ ਹਾਂ ਵੀ ਅਸੀਂ ਗੁਰੂਆਂ ਪੀਰਾਂ ਦੀ ਇਹ ਧਰਤੀ ਆ ਪਰ ਜੇ ਅਸੀਂ ਅੰਕੜੇ ਕੱਢ ਕੇ ਦੇਖੀਏ ਸ਼ਰਾਬ ਸਭ ਤੋਂ ਜ਼ਿਆਦਾ ਜਿਹੜੀ ਪੰਜਾਬ ਦੇ ਵਿੱਚ ਯੂਜ਼ ਕੀਤੀ ਜਾਂਦੀ ਆ ਅੱਜ ਵੀ ਲੋਕ ਗੁੱਸੇ ਹੋ ਜਾਂਦੇ ਆ ਜੇ ਸ਼ਰਾਬ ਜਿਹੜੀ ਆ ਵਿਆਹਾਂ ਦੇ ਵਿੱਚ ਨਾ ਪਰੋਸੀ ਜਾਵੇ ਸਾਡੇ ਸਾਹਮਣੇ ਹੁੰਦਾ ਅਸੀਂ ਕਿਸੇ ਦੇ ਘਰ ਵੀ ਚਲੇ ਜਾਈਏ ਅਗਲਾ ਜਿੰਨਾ ਮਰਜ਼ੀ ਖਰਚ ਕਰ ਦੇਈਏ ਕਰ ਦੇਵੇ ਜਿੰਨਾ ਚਿਰ ਤੱਕ ਅਗਲਾ ਮੂਹਰੇ ਲਿਆ ਕੇ ਪੈਗ ਨਹੀਂ ਰੱਖਦਾ ਉਨਾ ਚਿਰ ਤੱਕ ਬੀਬੀਆਂ ਵੀ ਕਹਿ ਦਿੰਦੀਆਂ ਵੀ ਸੇਵਾ ਨਹੀਂ ਹੋਈ ਤੇ ਬੰਦੇ ਵੀ ਕਹਿ ਦਿੰਦੇ ਆ ਤੇ ਕਹਿਣ ਦਾ ਮਤਲਬ ਇਹ ਹੈਗਾ ਵੀ ਅਸੀਂ ਜਿਹੜੇ ਕਾਫੀ ਡਿਪੈਂਡੈਂਟ ਇਹਨਾਂ ਚੀਜ਼ਾਂ ਦੇ ਉੱਤੇ ਹੋ ਗਏ ਆ ਤੇ ਸਰਕਾਰਾਂ ਜਿਹੜੀਆਂ ਅਸਲ ਵਿੱਚ ਸਰਕਾਰਾਂ ਜਿਹੜੀ ਡਿਸੀਜਨ ਲੋਕ ਮਤ ਜਿਹੜਾ ਆ ਉਹ ਬੜਾ ਜ਼ਰੂਰੀ ਹੈਗਾ ਡਿਸੀਜਨ ਦੇ ਵਿੱਚ ਜਦੋਂ ਲੋਕ ਵਿਰੋਧ ਹੋਣਗੇ ਲੋਕਾਂ ਦਾ ਲੋਕਾਂ ਨੂੰ ਲੱਗਦਾ ਇਹ ਸਰਕਾਰਾਂ ਨੂੰ ਲੱਗਦਾ ਹੋਵੇ ਵੀ ਯਾਰ ਲੋਕ ਜਿਹੜੇ ਆ ਇਹਦਾ ਵਿਰੋਧ ਕਰਨਗੇ ਉਹਨੇ ਆਪੇ ਪਾਲਿਸੀਆਂ ਜਿਹੜੀਆਂ ਆ ਉਹ ਹਿਸਾਬ ਨਾਲ ਲੋਕਾਂ ਦੀ ਮਤ ਦੇ ਹਿਸਾਬ ਦੇ ਨਾਲ ਚਲਾਉਣੀਆਂ ਜਦੋਂ ਉਹਨਾਂ ਨੂੰ ਪਤਾ ਆ ਵੀ ਸ਼ਰਾਬਬੰਦੀ ਕਰਨ ਦੇ ਨਾਲ ਲੋਕਾਂ ਨੇ ਸਾਡਾ ਵਿਰੋਧ ਹੀ ਕਰਨਾ ਉਹ ਕਿਉਂ ਕਰਨਗੇ ਉਹ ਤਾਂ ਉਸ ਚੀਜ਼ ਨੂੰ ਪ੍ਰਮੋਟ ਕਰਨਗੇ ਇਸ ਕਰਕੇ ਨਸ਼ੇ ਜਿਹੜੇ ਆ ਇੱਕ ਹੁਣ ਵੀ ਗੱਲ ਕਰੀਏ ਆਪਾਂ ਚਿੱਟੇ ਦੀ ਗੱਲ ਕਰਦੇ ਹਾਂ ਚਿੱਟਾ ਜਿਹੜਾ ਨਸ਼ੇ ਦੇ ਵਿੱਚ ਨਸ਼ਾ ਤਾਂ ਜਿਹੜਾ ਹੁਣ ਤੁਸੀਂ ਗੱਲ ਕੀਤੀ ਗੁਟਕਾ ਵੀ ਹੈਗਾ ਤੰਬਾਕੂ ਵੀ ਹੈਗਾ ਸ਼ਰਾਬ ਵੀ ਹੈਗਾ ਥਾਂ ਥਾਂ ਦੇ ਉੱਤੇ ਇਹ ਖੁੱਲੇ ਹੋਏ ਆ ਇਹ ਸਟਾਰਟਿੰਗ ਨਸ਼ੇ ਤਾਂ ਇਹੀ ਹੈਗੇ ਆ ਨਾ ਡੋਡੇ ਰੱਖ ਲਓ ਜਾਂ ਕੋਈ ਹੋਰ ਵੀ ਰੱਖ ਲਓ ਹੁਣ ਤੁਸੀਂ ਡੋਡਿਆਂ ਦੀ ਗੱਲ ਕਰ ਲਓ ਵੀ ਡੋਡੇ ਟਰੱਕ ਦੇ ਵਿੱਚ ਆਉਂਦੇ ਆ ਇਹ ਸਾਰਿਆਂ ਨੂੰ ਪਤਾ ਕਿਸੇ ਕੋਈ ਸਕੂਟਰ ਤੇ ਤਾਂ ਲੈ ਕੇ ਨੀ ਆਉਂਦਾ ਜਿੱਥੋਂ ਵੀ ਆਉਂਦੇ ਆ ਇਹ
ਬਿਲਕੁਲ
ਟਰੱਕਾਂ ਦੇ ਵਿੱਚ ਆਉਂਦੇ ਆ
ਬੋਰੀਆਂ ਦੇ
ਹਾਂ ਤੇ ਜਦੋਂ ਫੜੇ ਜਾਂਦੇ ਆ ਇਹ 500 ਗ੍ਰਾਮ ਕਿਲੋ ਜਾਂ 2 ਕਿਲੋ ਫੜੇ ਕਿਲੋ ਜਾਂਦੇ ਆ ਜਿਹੜਾ ਬੰਦਾ ਲੈਣ ਜਾਂਦਾ ਸੀ ਕਿਸੇ ਤੋਂ ਇੱਦਾਂ ਹੁੰਦੀ ਆ ਨਾ ਖਬਰ ਤੁਸੀਂ ਜਿੰਨੀਆਂ ਮਰਜ਼ੀ ਅੱਜ ਤੋਂ 10 ਸਾਲਾਂ ਦੀਆਂ ਫੜ ਲਿਓ ਕਦੀ ਤੁਸੀਂ ਇਹ ਨੀ ਸੁਣੋਗੇ ਵੀ ਫਲਾਨਾ ਵੱਡਾ ਤਸਕਰ ਸੀ ਉਹਦਾ ਜਿਹੜਾ ਇੱਕ ਟਰੱਕ ਫੜ ਹੋਇਆ ਜਾਂ 2 ਟਰੱਕ ਫੜ ਹੋਏ ਇਹ ਜਿਹੜੀ ਚਿੱਟੇ ਦੀ ਗੱਲ ਹੈ ਇਹ ਅੱਜ ਨੀ ਹੈਗੀ ਅੱਜ ਤੋਂ ਨੀ ਹੈਗੀ ਇਹ ਡੋਡਿਆਂ ਦੇ ਮਾਮਲੇ ਵਿੱਚ ਫੀਮ ਦੇ ਮਾਮਲੇ ਦੇ ਵਿੱਚ ਉਹਦਾ ਕਾਰਨ ਇਹ ਹੈਗਾ ਕਿ ਜਿਹੜੇ ਸਾਡੀਆਂ ਚੋਣਾਂ ਇੰਨੀਆਂ ਜ਼ਿਆਦਾ ਮਹਿੰਗੀਆਂ ਹੋ ਗਈਆਂ ਲੋਕੀ ਪੈਸੇ ਲੈ ਕੇ ਆਪਣੇ ਜਿਹੜੇ ਮਫਾਦ ਆ ਉਹ ਵੇਚ ਦਿੰਦੇ ਆ ਉਹਦੇ ਨਾਲ ਜਿਹੜੇ MLA MP ਆ ਉਹਨਾਂ ਨੂੰ ਖਰਚਾ ਬਹੁਤ ਚਾਹੀਦਾ ਆ ਚੋਣਾਂ ਲੜਨ ਦੇ ਲਈ ਕਰੋੜਾਂ ਰੁਪਈਆ ਜਿਹੜਾ ਲੱਗਣ ਡਿਆ ਉਹ ਹੁਣ ਕਿੱਥੋਂ ਲੈ ਕੇ ਆਉਣ ਉਹ ਜਿਹੜੇ ਬੰਦੇ ਆ ਉਹਨਾਂ ਨੂੰ ਹੁਣ ਰੈਵਨਿਊ ਬਣਾਉਣਾ ਪੈਣਾ। ਉਹ 5 ਸਾਲਾਂ ਦੇ ਵਿੱਚ ਹੁਣ ਉਹ ਢੰਗ ਤਰੀਕੇ ਲੱਭਦੇ ਤਾਂ ਸਭ ਤੋਂ ਸੌਖਾ ਤਰੀਕਾ ਜਿਹੜਾ ਆ ਉਹ ਨਸ਼ੇ ਦੇ ਵਿੱਚੋਂ ਲੱਭਦਾ। ਤੇ ਲੋਕੀ ਵੀ ਜਿਹੜੇ ਆ ਲੋਕੀ ਕਹਿ ਦਿੰਦੇ ਆ ਵੀ ਸਾਨੂੰ ਜੀ ਚਲੋ ਕੋਈ ਪਰਵਾਹ ਨੀ, ਹਨਾ। ਜਿੰਨਾ ਚਿਰ ਤੱਕ ਕਹਿੰਦੇ ਹੁੰਦੇ ਅੱਗ ਆਪਣੇ ਘਰ ਨਹੀਂ ਲੱਗਦੀ ਉਨਾ ਚਿਰ ਤੱਕ ਵਿਰੋਧ ਨਹੀਂ ਹੁੰਦਾ। ਹੁਣ ਜਿਹੜੇ ਵਿਰੋਧ ਕਰਦੇ ਆ ਉਹੀ ਬੰਦੇ ਕਰਦੇ ਆ ਜਿਹਨਾਂ ਦਾ ਇੱਕ ਇੱਕ ਦੋ ਦੋ ਜੀ ਜਿਹੜਾ ਮਰ ਜਾਂਦਾ, ਉਹ ਬਾਅਦ ਦੇ ਵਿੱਚ ਫੱਟੀ ਚੱਕਦਾ, ਪਰ ਤਦ ਤੱਕ ਟੂ ਲੇਟ ਹੋ ਜਾਂਦਾ। ਜਦੋਂ ਗੁਆਂਢੀਆਂ ਦੇ ਘਰ ਅੱਗ ਲੱਗੀ ਆ ਤਾਂ ਉਹ ਚੁੱਪ ਕਰਕੇ ਬੈਠੇ ਆ। ਜਿੰਨਾ ਚਿਰ ਤੱਕ ਜਿਹੜਾ ਲੋਕ ਮਤ ਇੱਕ ਨਹੀਂ ਹੁੰਦਾ ਉਨਾ ਚਿਰ ਤੱਕ ਗੁਰਸੇਵ ਸਿੰਘ ਜੀ ਮੈਨੂੰ ਨਹੀਂ ਲੱਗਦਾ ਵੀ ਜਿਹੜਾ ਆਪਾਂ ਕਿਸੇ ਗੱਲ ਦੇ ਵਿੱਚ ਅੱਗੇ ਵੱਧ ਸਕਦੇ ਹਾਂ
ਜੀ। ਸੋ ਬਹੁਤ ਬਹੁਤ ਧੰਨਵਾਦ। ਪਰ ਇੱਕ ਜਾਣ ਤੋਂ ਪਹਿਲਾਂ ਤੁਹਾਡਾ ਇੱਕ ਹੋਰ ਖਬਰ ਅਸੀਂ ਸਾਂਝੀ ਕਰਨੀ ਆ। ਤੇ ਅਸੀਂ ਭਾਜੀ ਪੰਜਾਬ ਦੇ ਵਿੱਚ ਵੀ ਰਹੇ ਹਾਂ, ਈਵਨ ਤੁਸੀਂ ਚਲੋ ਪੂਰਾ ਇੰਡੀਆ ਵੀ ਘੁੰਮ ਕੇ ਦੇਖਿਆ ਤੇ ਆਸਟ੍ਰੇਲੀਆ ਦੇ ਵਿੱਚ ਵੀ ਸਮਾਂ ਬਤੀਤ ਕਰ ਰਹੇ ਹੋ। ਜੇਕਰ ਅਸੀਂ ਫਾਈਨੈਂਸ ਦੀ ਗੱਲ ਕਰੀਏ ਕਿ ਭਾਰਤ ਦੇ ਵਿੱਚ ਹੁਣ ਕੇਂਦਰ ਸਰਕਾਰ ਵੱਲੋਂ ਕੁਛ ਜਿੱਥੇ ਕਾਂਗਰਸ ਆ ਉਹਨਾਂ ਸੂਬਿਆਂ ਨੇ ਤਾਂ ਨਹੀਂ ਫਾਈਨ ਉਹ ਕਿੱਥੇ ਇੰਪਲੀਮੈਂਟ ਨਹੀਂ ਕੀਤੀ, ਪਰ ਦੂਜੇ ਸੂਬੇ ਸਫ਼ਰ ਕਰ ਰਹੇ ਆ ਉੱਥੋਂ ਲੋਕਾਂ ਨੂੰ ਹੈਵੀ ਫਾਈਨ ਦੇਣੇ ਪੈ ਰਹੇ ਆ ਗਲਤੀਆਂ ਕਰਨ ਕਰਕੇ। ਸੋ ਅਸੀਂ ਬਾਹਰਲੇ ਮੁਲਕਾਂ ਚ ਰਹਿੰਦੇ ਵੀ ਤੁਸੀਂ ਦੇਖਿਆ ਹੋਣਾ ਕਿ ਅਸੀਂ ਜੋ ਕੋਈ ਓਵਰ ਸਪੀਡਿੰਗ ਜਾਂ ਕੋਈ ਲਾਈਟ ਕ੍ਰੋਸ ਕਰ ਲੈਂਦੇ ਹਾਂ ਸਾਨੂੰ ਵੀ ਫਾਈਨ ਦੇਣਾ ਪੈਂਦਾ $300-$400 ਤੱਕ। ਪਰ ਤੁਸੀਂ ਕੀ ਦੇਖਦੇ ਹੋ ਜਦੋਂ ਤੁਸੀਂ ਬਾਹਰ ਬੈਠੇ ਹੁੰਦੇ ਕਹਿੰਦੇ ਸਹੀ ਆ ਕਿ ਰੋਡ ਰੂਲਸ ਫੋਲੋ ਕਰਨੇ ਚਾਹੀਦੇ ਆ, ਪਰ ਲੋਕੀ ਇੱਥੇ ਹੈਲਮਟ ਤੱਕ ਦਾ ਫਾਈਨ ਦੇਣ ਤੋਂ ਗੁਰੇਜ਼ ਕਰ ਰਹੇ ਆ, ਉਹਦਾ ਵਿਰੋਧ ਕਰ ਰਹੇ ਆ ਕਿ ਸਾਨੂੰ ਹੈਲਮਟ ਪਾਉਣ ਨੂੰ ਕਿਹਾ ਜਾ ਰਿਹਾ ਆ। ਇੱਕ ਬੇਸਿਕ ਜੀ ਨੀਡ ਆ ਜਦੋਂ ਅਸੀਂ ਇੱਥੇ, ਕਿਉਂਕਿ ਟੂ ਵੀਲਰ ਜ਼ਿਆਦਾ ਚੱਲਦੇ ਆ, ਬਾਈਕਸ ਜ਼ਿਆਦਾ ਚੱਲਦੀਆਂ ਭਾਰਤ ਦੇ ਵਿੱਚ, ਸੋ ਹੈਲਮਟ ਨੂੰ ਵੀ ਯਾਨੀ ਕਿ ਵਿਰੋਧ ਕੀਤਾ ਜਾ ਰਿਹਾ ਕਿ ਤੁਸੀਂ ਹੈਲਮਟ ਬਾਰੇ ਕੀ ਲੋੜ ਆ ਤੁਸੀਂ ਤੁਸੀਂ ਭਾਜੀ ਦਸਤਾਰ ਨਹੀਂ ਬੰਨਦੇ ਹਨਾ। ਹੁਣ ਪਹਿਲਾਂ ਅਸੀਂ ਬੰਨਦੇ ਹੁੰਦੇ ਸੀ, ਹੁਣ ਦਸਤਾਰ ਨਹੀਂ ਬੰਨਦੇ। ਤੁਹਾਨੂੰ ਕੀ ਲੱਗਦਾ ਕਿ ਤੁਸੀਂ ਬਾਈਕ ਤੇ ਜਾ ਰਹੇ ਆ ਕਿ ਹੈਲਮਟ ਦੀ ਕੀ ਲੋੜ ਆ ਤੁਹਾਨੂੰ?
ਦੇਖੋ ਗੁਰਸੇਵ ਸਿੰਘ ਜੀ, ਇੱਕ ਐਡ ਆਉਂਦੀ ਹੁੰਦੀ ਸੀ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ, ਉਹਦੇ ਵਿੱਚ ਨਾਰੀਅਲ, ਪਹਿਲਾਂ ਨਾਰੀਅਲ ਦੇ ਉੱਤੇ ਥੋੜਾ ਮਾਰਿਆ ਜਾਂਦਾ ਸੀ ਤੇ ਨਾਰੀਅਲ ਟੁੱਟ ਜਾਂਦਾ ਸੀ, ਫਿਰ ਉਹਦੇ ਉੱਤੇ ਹੈਲਮਟ ਰੱਖ ਦਿੱਤਾ ਜਾਂਦਾ ਸੀ ਨਾਰੀਅਲ ਦੇ ਉੱਤੇ, ਤੇ ਫਿਰ ਥੋੜਾ ਮਾਰਿਆ ਜਾਂਦਾ ਸੀ ਤੇ ਉਹ ਨਾਰੀਅਲ ਜਿਹੜਾ ਬਚ ਗਿਆ ਜਾਂਦਾ ਹੁੰਦਾ ਸੀ। ਫਿਰ ਉਹ ਤੋਂ ਬਾਅਦ ਲਿਖਿਆ ਆਉਂਦਾ ਹੁੰਦਾ ਸੀ ਵੀ ਮਰਜ਼ੀ ਹੈ ਆਪ ਕੀ ਆਖਰ ਸਰ ਹੈ ਆਪ ਦਾ, ਇਹ ਐਡ ਆਉਂਦੀ ਹੁੰਦੀ ਸੀ ਦੂਰਦਰਸ਼ਨ ਦੇ ਉੱਤੇ। ਹੁਣ ਜਿਹੜੇ ਹੈਵੀ ਫਾਈਨ ਹੋਣੇ ਚਾਹੀਦੇ ਆ, ਫਾਈਨ ਜਿਹੜੇ ਆ ਦੇਖੋ ਇਹ ਚੀਜ਼ਾਂ ਸਾਡੇ ਹੱਥ ਵਿੱਚ ਹੁੰਦੀਆਂ ਰੋਕਣੀਆਂ। ਜੇ ਇਹਦੀ ਜਗ੍ਹਾ ਦੇ ਉੱਤੇ ਮੰਨ ਲਓ ਕਿ ਚਾਹ ਪੱਤੀ ਮੰਨ ਲਓ ਜਾਂ ਦੁੱਧ ਜਿਹੜਾ ਆ ਦੁੱਗਣੇ ਭਾਅ ਹੋ ਜਾਂਦਾ, ਮੰਨ ਲਓ ਕਿ ਅੱਜ ਜੇ 40 ਰੁਪਈਏ ਕਿਲੋ ਦੁੱਧ ਵਿਕ ਰਿਹਾ ਇੰਡੀਆ ਦੇ ਵਿੱਚ, ਇਹ 80 ਰੁਪਈਏ ਹੋ ਜਾਂਦਾ, ਤਾਂ ਇਹਦਾ ਜਿਹੜਾ ਵਿਰੋਧ ਕਰਨ ਆ ਜਾਇਜ਼ ਆ, ਇਸ ਚੀਜ਼ ਨੂੰ ਵਿਰੋਧ ਕਰ, ਕਿਉਂਕਿ ਇਹਦੇ ਬਿਨਾਂ ਫਾਨਾ ਨੀ। ਪਰ ਜਿਹੜਾ ਫਾਈਨ ਆ ਉਸ ਚੀਜ਼ ਨੂੰ ਭਾਵੇਂ ਤੁਸੀਂ ਲੱਖ ਲੱਖ ਰੁਪਈਆ ਕਰ ਦੋ ਚਾਹੇ 2 ਲੱਖ ਰੁਪਈਆ ਕਰ ਦੋ, ਉਹ ਜਿਹੜਾ ਆ ਰੋਕਣ ਦੇ ਲਈ ਆ ਕਿ ਲੋਕੀ ਡਰਨ, ਇੰਨਾ ਫਾਈਨ ਕਰ ਦਿੱਤਾ ਜਾਵੇ ਕਿ ਲੋਕੀ ਡਰਨ, ਉਹ ਜਿਹੜੀਆਂ ਗਲਤੀਆਂ ਆ ਉਹ ਨਾ ਕਰਨ। ਕਿਉਂਕਿ ਹੁਣ ਦੇਖੋ ਪਿਛਲੇ 2018 ਦੀ ਆਪਾਂ ਗੱਲ ਕਰ ਲਈਏ, ਤੁਸੀਂ ਹੈਰਾਨ ਹੋਵੋਗੇ ਪੂਰੇ ਭਾਰਤ ਦੇ ਵਿੱਚ ਇਹ ਡਾਟਾ ਆ ਸਰਕਾਰੀ, 43,600 ਬੰਦਾ ਮਰਿਆ ਹੈਲਮਟ ਦੇ ਕਰਕੇ, ਹੈਲਮਟ ਨਾ ਹੋਣ ਕਰਕੇ। ਇਹ ਤੁਸੀਂ ਬਲੀਵ ਕਰ ਸਕਦੇ ਆ, ਇਹ ਸਰਕਾਰੀ ਅੰਕੜਾ ਮੈਂ ਕੱਢਿਆ, 43,600 ਬੰਦਾ, ਤੇ 2017 ਦੇ ਵਿੱਚ 35,975 ਬੰਦੇ ਮਰੇ ਸੀ। ਫਿਰ ਇਹਦੇ ਵਿੱਚੋਂ ਵੀ 15,360 ਬੰਦੇ ਉਹ ਮਰੇ ਸੀ ਜਿਹੜੇ ਪਿੱਛੇ ਬੈਠੇ ਸੀ। ਹੁਣ ਜੇ ਅੱਜ ਸਰਕਾਰ ਕਹਿ ਰਹੀ ਆ ਵੀ ਚਾਹੇ ਮੈਂ ਕਹਿੰਦਾ 1,00,000 ਰੁਪਈਆ ਕਰ ਦੋ ਫਾਈਨ, ਉਹ ਤਾਂ ਸਾਡੇ ਹੱਥ ਦੇ ਵਿੱਚ ਆ ਹਨਾ, ਤੁਸੀਂ ਹੈਲਮਟ ਪਾ ਕੇ ਤੁਸੀਂ 1,00,000 ਰੁਪਈਆ ਬਚਾ ਸਕਦੇ ਆ, ਇਹ ਤੁਹਾਡੇ ਤੇ ਥੋਪਿਆ ਥੋੜੀ ਜਾ ਰਿਹਾ, ਤੁਹਾਨੂੰ ਬਚਾਇਆ ਜਾ ਰਿਹਾ ਵੀ ਤੁਸੀਂ ਡਰੋ, ਸਾਨੂੰ ਜਿਹੜਾ ਰਿਆਇਤ ਜੇ ਫਾਈਨ ਦੇ ਵਿੱਚ ਰਿਆਇਤ ਦੇ ਦੋ, ਮੰਨ ਲਓ ਕਿ ਮੈਂ ਕਹਿ ਦਵਾਂ ਵੀ 20 ਰੁਪਈਏ ਆ ਫਾਈਨ, ਬਈ ਤੁਸੀਂ ਕਹੋਗੇ ਅਸੀਂ 20 ਰੁਪਈਏ ਦੇ ਦਿੰਦੇ ਆ, ਮੈਂ ਨੀ ਪਾਉਣਾ ਹੈਲਮਟ। ਮੈਨੂੰ ਤਾਂ ਇਹ ਨੀ ਸਮਝ ਲੱਗਦੀ, ਸਾਡੇ ਪੰਜਾਬੀਆਂ ਨੇ ਬਹੁਤ ਵਿਰੋਧ ਕੀਤਾ ਜੀ ਫਾਈਨ ਬਹੁਤ ਹੋ ਗਿਆ ਫਾਈਨ ਹੋ ਗਿਆ, ਉਹ ਯਾਰੋ ਇਹ ਫਾਈਨ ਤੁਹਾਡੀ ਕੋਈ ਇੱਥੇ ਆਸਟ੍ਰੇਲੀਆ ਦੇ ਵਿੱਚ ਵੀ ਫਾਈਨ ਇੰਨੇ ਜ਼ਿਆਦਾ ਲੱਗਦੇ ਆ, ਇੱਥੇ ਪੁਆਇੰਟ ਵੀ ਉੜਦੇ ਆ, ਇੱਥੇ ਜਿਹੜੇ ਲਾਇਸੈਂਸ ਵੀ ਕੈਂਸਲ ਹੁੰਦੇ ਆ। ਅਜੇ ਮੈਂ ਕਹਿੰਦਾ ਇੰਡੀਆ ਵਿੱਚ ਤਾਂ ਲਚਕੀਲਾ ਬੜਾ ਸਿਸਟਮ ਆ, ਕਈਆਂ ਨੇ ਬੜੀ ਗੱਲ ਬਣਾਈ ਜੀ ਆਪਣੇ ਦੂਜੇ ਨੂੰ ਮੋਟਰਸਾਈਕਲ ਨੂੰ ਅੱਗ ਲਾ ਦਿੱਤੀ ਜੀ, ਆ ਇਹਨੂੰ ਅੱਗ ਲਾ ਦਿੱਤੀ। ਪਰ ਨੋ ਡਾਊਟ ਇੱਕ ਹੋਰ ਇਹਦਾ ਇਹ ਪੱਖ ਜ਼ਰੂਰ ਮੈਂ ਕਹਿਣਾ ਚਾਹੁੰਦਾ ਵੀ ਜੇ ਸਰਕਾਰ ਇੰਨੇ ਜ਼ਿਆਦਾ ਫਾਈਨ ਜਿਹੜੇ ਲੈ ਰਹੀ ਆ, ਸਰਕਾਰ ਸੜਕਾਂ ਦੇ ਉੱਤੇ ਵੀ ਧਿਆਨ ਦੇਵੇ, ਇਨਫਰਾਸਟ੍ਰਕਚਰ ਦੇ ਉੱਤੇ ਧਿਆਨ ਵੀ ਦੇਵੇ, ਇਹ ਇੱਕ ਗੱਲ ਵੀ ਬਣਦੀ ਆ।
ਇਹਨਾਂ ਚੀਜ਼ਾਂ ਦੇ ਉੱਤੇ ਵੀ ਧਿਆਨ ਦੇਣਾ ਬਣਦਾ। ਪਰ ਫਾਈਨ ਦੇ ਉੱਤੇ ਜੇ ਆਪਾਂ ਨਹੀਂ ਗੱਲ ਕਰਾਂਗੇ ਤੇ ਇਹ ਜਿਹੜੇ ਹੈਲਮਟ ਲੈ ਕੇ ਜਿਹੜੇ ਜਾਣਾ ਜਾਣਾ ਪੈਣਾ ਆ, ਨਹੀਂ ਤਾਂ ਫਿਰ ਦੇਖੋ ਆਪਣੀ ਤੁਸੀਂ ਮੌਤ ਦੇ ਫਿਰ ਆਪ ਜ਼ਿੰਮੇਵਾਰ ਆ, ਮਰਜ਼ੀ ਹੈ ਆਪ ਕੀ ਆਖਿਰ ਸਰ ਹੈ ਆਪ ਕਾ। ਹੁਣ ਦੇਖੋ ਗੁਜਰਾਤ ਤੇ ਝਾਰਖੰਡ ਵਰਗੇ ਜਿਹੜੇ ਸੂਬੇ ਹੈਗੇ ਆ ਉਹ ਕਹਿ ਦਿੰਦੇ ਆ ਵੀ ਮੋਹਲੇ ਬੰਦੇ ਨੇ ਜਿਹੜਾ ਹੈਲਮਟ ਪਾ ਲਓ, ਮਗਲੀ ਸਵਾਰੀ ਦਾ ਕੋਈ ਲੋੜ ਨੀ ਹੈਗੀ। ਹੁਣ ਮੈਂ ਫਿਕਰ ਦੱਸੀ ਆ ਵੀ 15,360 ਬੰਦਾ ਪਿੱਛੇ ਬੈਠਾ ਮਰਿਆ ਜਿਹਨੇ ਹੈਲਮਟ ਨੀ ਸੀ ਪਾਇਆ। ਜੇ ਹੈਲਮਟ ਪਾਇਆ ਹੁੰਦਾ ਕਿਉਂਕਿ ਉਹ ਮਰੇ ਕਾਹਦੇ ਨਾਲ ਆ, ਸਿਰ ਤੇ ਸੱਟ ਲੱਗਣ ਫਿਕਰ। ਜਿਹੜੀ ਜਿਹੜੀ ਮੈਂ 2018 ਹੀ ਦੱਸੀ ਆ, 43,600 ਜਿਹੜਾ ਬੰਦਾ ਮਰਿਆ ਉਹ ਮੋਟਰਸਾਈਕਲ ਦੇ ਉੱਤੇ ਜਾਂ ਸਕੂਟਰ ਦੇ ਉੱਤੇ ਜਾਂ ਕਨੈਕਟਿਕ ਦੇ ਉੱਤੇ ਜਾ ਰਿਹਾ ਸੀ ਤੇ ਸਿਰ ਦੇ ਉੱਤੇ ਸੱਟ ਲੱਗਣ ਦੇ ਨਾਲ ਐਕਸੀਡੈਂਟ ਹੋ ਕੇ ਮਰੇ ਆ। ਇਸ ਕਰਕੇ ਉਹਨੂੰ ਸਿਰ ਤੇ ਸੱਟ ਨਾ ਲੱਗਦੀ ਉਹ ਬੰਦਿਆਂ ਨੇ ਜਿਉਂਦੇ ਹੋਣਾ ਸੀ।
ਬਿਲਕੁਲ ਹਾਂਜੀ,
ਇਹ ਜਿਹੜੀ ਫਿਗਰ ਸੀ ਆ ਬਹੁਤ ਜ਼ਿਆਦਾ ਵੱਧ ਰਹੀ ਆ। ਪਰ ਸਰਕਾਰਾਂ ਨੂੰ ਵੀ ਚਾਹੀਦਾ ਆ ਵੀ ਜਿੱਦਾਂ ਹੁਣ ਦੇਖ ਲਓ ਵੀ ਅਵਾਰਾ ਜਿਹੜੇ ਡੰਗਰ ਆ ਉੱਥੇ ਫੈਲ ਰਹੇ ਆ, ਟੈਕਸ ਵੀ ਵਸੂਲਿਆ ਜਾ ਰਿਹਾ, ਗਊ ਟੈਕਸ ਵੀ ਲਿਆ ਜਾ ਰਿਹਾ, ਤੇ ਉਹਨੂੰ ਜਿਹੜਾ ਆ ਕਿਸੇ ਤਰੀਕੇ ਦੇ ਨਾਲ ਨਿਜਾਤ ਜਿਹੜੀ ਪਾਈ ਜਾਵੇ। ਇਸ ਕਰਕੇ ਇਹਦੇ ਇਹਦੇ ਕਈ ਪੱਖ ਜਿਹੜੇ ਹੈਗੇ ਆ, ਪਰ ਮੈਨੂੰ ਲੱਗਦਾ ਵੀ ਜਿਹੜਾ ਫਾਈਨ ਆ ਉਹ ਜ਼ਿਆਦਾ ਤੋਂ ਜ਼ਿਆਦਾ ਹੋਣਾ ਚਾਹੀਦਾ ਆ ਤਾਂ ਕਿ ਲੋਕੀ ਡਰਨ। ਜੇ ਡਰ ਹੋਊਗਾ ਤੇ ਆਪੇ ਬੰਦੇ ਨੇ ਮੋਟਰਸਾਈਕਲ ਨੀ ਬਾਹਰ ਕੱਢਣਾ ਵੀ ਮੇਰਾ ਫਾਈਨ ਹੋ ਸਕਦਾ, ਮੈਨੂੰ ਪੈਸੇ ਬਹੁਤ ਦੇਣੇ ਪੈਣੇ ਆ, ਮੈਂ ਚਾਹੇ ਗੁਆਂਢੀਆਂ ਦੇ ਮੰਗ ਕੇ ਲਿਆਵਾਂ ਹੈਲਮਟ, ਉਹਨੂੰ ਡਰ ਤਾਂ ਹੋਊਗਾ ਨਾ। ਪਰ ਅਸੀਂ ਅੱਜ ਤਾਂ ਡਰਦੇ ਨੀ ਬਿਲਕੁਲ, ਉਹ ਜਿਹੜਾ ਡਰ ਆ ਉਹ ਇੱਥੇ ਬਣਾਉਣਾ ਹੀ ਪੈਣਾ।
ਬਿਲਕੁਲ ਬਿਲਕੁਲ, ਪਸ਼ੂਆਂ ਨੂੰ ਅਵਾਰਾ ਪਸ਼ੂਆਂ ਨੂੰ ਸਾਂਭਣਾ, ਰੋਡ ਦੇ ਰੋਡ ਵਧੀਆ ਰੋਡ ਬਣਾ ਕੇ ਦੇਣੇ, ਉਹ ਵੱਖਰੇ ਮੁੱਦੇ ਨੇ, ਉਹ ਵੀ ਜ਼ਰੂਰੀ ਨੇ, ਪਰ ਸੇਫਟੀ ਤਾਂ ਉਹ ਤਾਂ ਰਹੇਗਾ ਨਾ ਮੁੱਦਾ, ਬੇਸ਼ੱਕ ਰੋਡ ਸਾਫ਼ ਵੀ ਆ ਫਿਰ ਵੀ ਹੈਲਮਟ ਤਾਂ ਪਾਉਣਾ ਹੀ ਪੈਣਾ ਨਾ, ਉਹਨੂੰ ਅਣਗੋਲਿਆ ਨੀ ਕੀਤਾ ਜਾ ਸਕਦਾ। ਸੋ ਦਲਜੀਤ ਸਿੰਘ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢਿਆ, ਸੋ ਤੁਹਾਡਾ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਨੂੰ ਸਮਾਂ ਦਿੱਤਾ, ਆਪ ਜੀ ਦਾ ਬਹੁਤ ਬਹੁਤ ਧੰਨਵਾਦ
ਜੀ। ਥੈਂਕ ਯੂ ਗੁਰਸੇਵ ਸਿੰਘ ਜੀ ਤੇ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ
ਜੀ। ਦੋਸਤੋ ਇਹ ਸਨ ਦਲਜੀਤ ਸਿੰਘ ਜੀ, ਸੋ ਅਗਲੇ ਹਫਤੇ ਵੀ ਅਸੀਂ ਇਹਨਾਂ ਦੇ ਨਾਲ ਖਬਰਾਂ ਦੇ ਉੱਤੇ ਚਰਚਾ ਕਰਾਂਗੇ। ਸੋ ਇਸ ਸੈਕਸ਼ਨ ਚ ਇੰਨਾ ਹੀ, ਤੁਸੀਂ ਸੁਣੋ ਇੱਕ ਗੀਤ।
ਸ਼ਬਦਨ ਹੈ ਤੂੰ ਮੈਨੂੰ ਐ ਦੱਸ ਤੇਰੀ ਹਾਂ ਆ ਕਿ ਨਾ ਆ,
ਕਦੇ ਲਈ
ਪਿਆਰ ਕਰਨਾ ਆਪਾਂ
ਨਾ ਜਮਾ ਵੀ
ਨਹੀਂ, ਇੱਥੇ ਸਰਦਾਰੀ ਆਪਣੀ, ਮੈਂ ਰਾਜਾ ਤੂੰ ਰਾਣੀ, ਫੁੱਲ ਸ਼ਾਨ
ਮੱਝਾਂ ਤਾਂ ਤੇਰ ਤੋਂ ਮੁਸ਼ਕ ਆਉਂਦੀ ਆ ਫੱਟਾ ਰਾਜਾ।
ਨਿੱਕਾ ਜੈਲਦਾਰ 3 ਸਟਾਰਿੰਗ ਐਮੀ ਵਿਰਕ, ਵਾਮਿਕਾ ਗੱਬੀ, ਨਿਰਮਲ ਰਿਸ਼ੀ, 20 ਸਤੰਬਰ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ ਆਈਲਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ ਪੀਟੀਈ ਐਂਡ ਆਈਲਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ ਆਈਲਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Tadder Road, Reservoir, Victoria.
Roti hajam nahi hundi, varto Golden Grain Flour Mills da Garewal Chakki Aata, taaza, ghatt chemical di varton wali kanak, jehdi ki siddhi khetan chon mill ch lai jandi. Australia da baneya shuddh aata, taaza khao te tandurust raho. Aate to ilawa taaza besan, ladduan layi special besan, multigrain aata, kabli chhole, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ goldengrain.com.au ਜਾਂ ਫੋਨ ਕਰੋ 0428-895-5।
ਰੇਡੀਓ ਇੱਕ ਵਾਰ ਫਿਰ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿਦ ਵੀਜ਼ਾ ਏਟ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਸਰਵਿਸਿਜ਼, ਜਿਸ ਵਿੱਚ ਮਾਈਗ੍ਰੇਸ਼ਨ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਦਾ ਜਵਾਬ ਤੁਸੀਂ ਲੈ ਸਕੋਗੇ। ਸੋ ਸੁਣਨਾ ਨਾ ਭੁੱਲਣਾ ਹਰ ਮੰਗਲਵਾਰ ਅਮਰਦੀਪ ਕੌਰ ਨਾਲ ਸ਼ਾਮ 7 ਵਜੇ ਤੋਂ 8 ਵਜੇ ਤੱਕ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ।
ਉਦਾਸ ਕਿਉਂ ਹੈ?
ਓ ਯਾਰ ਉਦਾਸ ਨੀ, ਕਨਫਿਊਜ਼ਡ ਆ। ਕੋਈ ਕੋਰਸ ਜੁਆਇਨ ਕਰਨਾ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ, ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿੱਲਡ।
ਓਏ ਹੋਏ, ਬਸ ਇੰਨੀ ਛੋਟੀ ਜਿਹੀ ਗੱਲ, ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿੱਲ ਸੈਂਟਰ ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਚਿਊਟ AHMI, ਜਿਹਦੇ ਚ ਜੋਬ ਰੈਡੀ ਪ੍ਰੋਗਰਾਮਸ ਨੇ। ਉਹਦੇ ਵਿੱਚੋਂ ਟ੍ਰੇਡ ਕੋਰਸਿਸ, ਆਟੋਮੋਟਿਵ ਕਾਰਪੈਂਟਰੀ, ਪੇਂਟਿੰਗ, ਬਿਲਡਿੰਗ ਐਂਡ ਕੰਸਟਰਕਸ਼ਨਸ, ਹੈਲਥ, ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ। ਇਹ ਇੰਟਰਨੈਸ਼ਨਲ ਕੋਰਸਿਸ ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ। ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ IT ਸਰਟੀਫਿਕੇਟ 3, ਡਿਪਲੋਮਾ ਇਨ ਚਿਲਡਰਨ ਸਰਵਿਸਿਜ਼। ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ।
ਅਰੇ ਵਾਹ, ਇਹ ਤਾਂ ਸੱਚੀ ਨੰਬਰ 1 ਇੰਸਟੀਚਿਊਟ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ehmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 612-968-733-02885903777 ਤੇ।
ਆਦਿਤਿਆਸ ਫਿਲਮਸ ਪ੍ਰੈਜ਼ੈਂਟਸ ਤੇਰੀ ਮੇਰੀ ਜੋਤ।
ਚੰਗਾ ਹੋਇਆ ਜੇ ਤੇਰਾ ਰਿਸ਼ਤਾ ਟੁੱਟੇ, ਇਹੋ ਜਿਹੇ ਮੁੰਡੇ ਨੂੰ ਕੁੜੀ ਦਊਗਾ ਵੀ ਕੌਣ?
ਕਿਉਂ ਮੈਂ ਟੁੰਡਾ ਵਾਂ ਤੇ ਮੈਂ ਲੱਗ ਮਾਰ ਕੇ ਤੁਰਦਾ?
ਅੱਜ ਵੀ ਜਾ ਕੇ ਦੇਖ ਲਓ,
ਕੱਲੀ ਕੱਲੀ ਕੁੜੀ ਮਜਨੂੰ ਦੇ ਪਿੱਛੇ ਪਈ ਹੈ।
ਦਾਸਤਾਨ ਅਨਮੁੱਲੇ ਰਿਸ਼ਤਿਆਂ ਦੀ, ਪਿਆਰ ਦੀ, ਤਕਰਾਰ ਦੀ। ਸਟਾਰਿੰਗ ਸੈਮੀ ਗਿਲ, ਕਿੰਗ ਬੀ ਚੌਹਾਨ ਐਂਡ ਸਿੱਧੂ ਮੂਸੇਵਾਲਾ। ਤੇਰੀ ਮੇਰੀ ਜੋੜੀ 13 ਸਤੰਬਰ ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਚ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਹਰ ਪ੍ਰੋਗਰਾਮ ਦੀ ਜਾਣਕਾਰੀ, ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ। ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਪੰਜਾਬ ਸਪੋਰਟਸ ਕਲੱਬ ਸ਼ੈਪਟਨ ਪੇਸ਼ ਕਰਦੇ ਨੇ 5ਵਾਂ ਸਾਲਾਨਾ ਕਬੱਡੀ ਟੂਰਨਾਮੈਂਟ 5 ਤੇ 6 ਅਕਤੂਬਰ ਨੂੰ। 5 ਅਕਤੂਬਰ ਨੂੰ ਹੋਣਗੇ ਬਾਸਕਟਬਾਲ ਤੇ ਵਾਲੀਬਾਲ ਦੇ ਮੁਕਾਬਲੇ 120 ਨਿਊਮਰਕਾ ਰੋਡ ਸ਼ੈਪਟਨ ਵਿਖੇ, ਤੇ 6 ਅਕਤੂਬਰ ਨੂੰ ਕਬੱਡੀ, ਬੱਚਿਆਂ ਦੀਆਂ ਦੌੜਾਂ, ਭੰਗੜਾ, ਗਿੱਧਾ, ਮਿਊਜ਼ੀਕਲ ਚੇਅਰ, ਸੀਪ ਤੇ ਹੋਰ ਬਹੁਤ ਸਾਰੇ ਮੁਕਾਬਲੇ ਦੇਖਣ ਦੇ ਲਈ ਤੁਸੀਂ ਪਹੁੰਚੋ 20 ਮਰਕਰੀ ਡਰਾਈਵ ਸ਼ੈਪਟਨ ਵਿਖੇ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ 0415-759-641 ਤੇ ਜਾਂ ਫਿਰ 0434-212-132 ਤੇ। ਦੋਵੇਂ ਦਿਨ ਦਰਸ਼ਕਾਂ ਦੇ ਲਈ ਹੋਵੇਗਾ ਫ੍ਰੀ ਲੰਗਰ ਦਾ ਪ੍ਰਬੰਧ, ਤੇ ਫਿਰ ਦੇਰ ਕਾਹਦੀ ਜੀ, ਖਿੱਚ ਲੋ ਤਿਆਰੀ।
ਘਰ ਛੱਡ ਕੇ ਦੇਸ ਪਰਾਏ, ਅਸੀਂ ਭਲੇ ਦੀ ਖਾਤਿਰ ਆਏ। ਘਰ ਛੱਡ ਕੇ ਦੇਸ ਪਰਾਏ, ਅਸੀਂ ਭਲੇ ਦੀ ਖਾਤਿਰ ਆਏ। ਕਾਲਜ ਜਾਈਏ ਕੰਮ ਵੀ ਡਟ ਕੇ ਕਰਦੇ ਆ, ਪਤਾ ਹੈ ਲੱਗਿਆ ਸੱਚੀਆਂ ਸਖਤ ਕਮਾਈਆਂ ਦਾ। ਸੁਪਨੇ ਸਾਡੇ ਨਾਲ ਜੁੜੇ ਨੇ ਕਿੰਨਿਆਂ ਦੇ, ਅਸੀਂ ਸਟੂਡੈਂਟ ਸਾਨੂੰ ਫਿਕਰ ਪੜਾਈਆਂ ਦਾ। ਸੁਪਨੇ ਸਾਡੇ ਨਾਲ ਜੁੜੇ ਨੇ ਕਿੰਨਿਆਂ ਦੇ, ਅਸੀਂ ਸਟੂਡੈਂਟ ਸਾਨੂੰ ਫਿਕਰ ਪੜਾਈਆਂ ਦਾ, ਅਸੀਂ ਸਟੂਡੈਂਟ ਸਾਨੂੰ ਫਿਕਰ ਪੜਾਈਆਂ ਦਾ। ਸੁਪਨੇ ਦੇ ਵਿੱਚ ਰੋਜ਼ ਹੀ ਕਮੀ ਆਉਂਦੀ ਏ, ਸੁਖਣਾ ਸੁਖੀਆਂ ਇੱਕ ਇੱਕ ਕਰਕੇ ਲਾਉਂਦੀ ਏ। ਰੱਖੀਏ ਅੱਖੀਆਂ ਲਾਈਆਂ ਦਾ। ਸੁਪਨੇ ਸਾਡੇ ਨਾਲ ਜੁੜੇ ਨੇ ਕਿੰਨਿਆਂ ਦੇ, ਅਸੀਂ ਸਟੂਡੈਂਟ ਸਾਨੂੰ ਫਿਕਰ ਪੜਾਈਆਂ ਦਾ, ਅਸੀਂ ਸਟੂਡੈਂਟ ਸਾਨੂੰ ਫਿਕਰ ਪੜਾਈਆਂ ਦਾ। ਪੜ੍ਹਨ ਦੇ ਮੌਕੇ ਬਦਨਾਮ ਕਰੋ ਸਾਡੇ ਨਾਲ ਨਾ ਰਿਸ਼ਤਾ ਕੋਈ ਲੜਾਈਆਂ ਦਾ ਸੁਪਨੇ ਸਾਡੇ ਨਾਲ ਜੁੜੇ ਨੇ ਕਿੰਨਿਆਂ ਦੇ ਅਸੀਂ ਸਟੂਡੈਂਟ ਸਾਨੂੰ ਫਿਕਰ ਪੜਾਈਆਂ ਦਾ ਸੁਪਨੇ ਸਾਡੇ ਨਾਲ ਜੁੜੇ ਨੇ ਕਿੰਨਿਆਂ ਦੇ ਅਸੀਂ ਸਟੂਡੈਂਟ ਸਾਨੂੰ ਫਿਕਰ ਪੜਾਈਆਂ ਦਾ ਅਸੀਂ ਸਟੂਡੈਂਟ ਸਾਨੂੰ ਫਿਕਰ ਪੜਾਈਆਂ ਦਾ ਅਸੀਂ ਸਟੂਡੈਂਟ ਸਾਨੂੰ ਫਿਕਰ ਪੜਾਈਆਂ ਦਾ
ਹਰਮਨ ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਕਿਵੇਂ ਬਈ? ਫੋਨ ਦੇ ਜ਼ਰੀਏ ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਕੱਲਾ ਬਿੱਲੂ ਤੇਰੇ ਬਾਪ ਦਾ ਜਵਾਈ ਉਹ ਤਾਂ ਹੈ। ਨੰਗ ਪੂਣਾ ਸਾਲੇ ਮੇਰੇ ਜਾਂਦੇ ਨੇ ਵਖਾਈ,
ਇਹ ਗੱਲ ਗਲਤ ਹੈ।
ਹੋ ਕੱਲਾ ਕੱਲਾ ਬਿੱਲੂ ਤੇਰੇ ਬਾਪ ਦਾ ਜਵਾਈ, ਨੰਗ ਪੂਣਾ ਸਾਲੇ ਮੇਰੇ ਜਾਂਦੇ ਨੇ ਵਖਾਈ। ਪੈਰ ਸਹੁਰੇ ਘਰ ਮੈਂ ਤਾਂ ਪਾਉਣਾ ਨੀ, ਜੇ ਰੁੱਸ ਗਿਆ ਪਰਾਉਣਾ, ਉਹ ਸਾਰੇ ਪਿੰਡ ਤੋਂ ਲੋਟ ਫਿਰ ਆਉਣਾ ਨੀ, ਜੇ ਰੁੱਸ ਗਿਆ ਪਰਾਉਣਾ।
ਛੱਡੀ ਨਾ ਕੋਈ ਕਸਰ ਅਧੂਰੀ,
ਵੇਖ ਲੋ ਸੇਵਾ
ਬਿਨਾਂ ਗੱਲੋਂ ਜਾਵੇਂ ਤਾਵੇਂ ਸਾਰਿਆਂ ਨੂੰ ਪੂਰੀ। ਪਾਣਾ ਰੰਗ ਵਿੱਚ ਭੰਗ ਗੱਲ ਮੰਨ ਵੇ,
ਮੁੰਡਿਓ ਐਰਕੀ ਪਰਾਉਣੇ ਦਾ ਪੂਰਾ ਖਿਆਲ ਰੱਖ।
ਆਹੋ ਭਾਈ, ਪਿਛਲੀ ਵਾਰ ਪ੍ਰੀਤ ਦੇ ਵਿਆਹ ਤੇ ਬੜਾ ਰੱਫੜ ਪਾਇਆ ਸੀ ਉਹਨੇ, ਆਖੇ ਮੇਰੀ ਸੇਵਾ ਨੀ ਹੋਈ।
ਪੇਟੀ ਦਾਰੂ ਦੀ ਮੈਂ ਪੱਲਿਓ ਲਿਆਇਆ ਨੀ, ਚੌਂਕੀਦਾਰ ਕੋਲੋਂ ਮੀਟ ਮੰਗਵਾਇਆ ਨੀ।
ਉਹ
ਪੇਟੀ ਦਾਰੂ ਦੀ ਮੈਂ ਪੱਲਿਓ ਲਿਆਇਆ ਨੀ, ਚੌਂਕੀਦਾਰ ਕੋਲੋਂ ਮੀਟ ਮੰਗਵਾਇਆ ਨੀ।
ਅੱਛਾ,
ਸ਼ਰੀਕ ਥੋੜੇ ਮਾਰੀ ਜਾਂਦੇ ਮੇਣਾ ਕੇ, ਮੈਨੂੰ ਕਿਹੜਾ ਨਿਤ ਨਿਤ ਸਾਲੇ ਨੂੰ ਵਿਆਉਣਾ ਨੀ, ਜੇ ਰੁੱਸ ਗਿਆ ਪਰਾਉਣਾ। ਉਹ ਸਾਰੇ ਪਿੰਡ ਤੋਂ ਲੋਟ ਫਿਰ ਆਉਣਾ ਨੀ, ਜੇ ਰੁੱਸ ਗਿਆ ਪਰਾਉਣਾ।
ਕਰੀ ਜਾਂਦੀਆਂ ਨੇ ਸਾਲੀਆਂ ਮਖੌਲ ਵੇ, ਨੋਟ ਮੁੱਕ ਚੱਲੇ ਸਾਰੇ ਜੀਜੇ ਕੋਲ ਵੇ।
ਗੀਜੇ ਭਰਿਆ
ਉਹ ਕਰੀ ਜਾਂਦੀਆਂ ਨੇ ਸਾਲੀਆਂ ਮਖੌਲ ਵੇ, ਨੋਟ ਮੁੱਕ ਚੱਲੇ ਸਾਰੇ ਜੀਜੇ ਕੋਲ ਵੇ। ਕੱਢ ਦੇ ਤੂੰ ਟੋਲਾ ਸਾਰੇ ਮਨ ਚ ਕਰੋੜਿਆ ਕੇ, ਡੀਜੇ ਤੇ ਕਰਾ ਦੇ ਧੰਨ ਧੰਨ ਵੇ।
ਨੋਟ ਯਾਰ ਆਉਂਦ ਜੱਟ ਕੋ ਬਥੇਰੇ ਨੀ, ਵੇਖੀ ਫੈਰ ਹੁੰਦੇ ਲੰਬੜਾਂ ਦੇ ਵੇੜੇ ਨੀ। ਨੋਟ ਯਾਰ ਆਉਂਦ ਜੱਟ ਕੋ ਬਥੇਰੇ ਨੀ, ਵੇਖੀ ਫੈਰ ਹੁੰਦੇ ਲੰਬੜਾਂ ਦੇ ਵੇੜੇ ਨੀ। ਯਾਰ ਮੇਰੇ ਪਹੁੰਚ ਗਏ ਨੇ ਭਰ ਭਰ ਜੀ ਪਾਉਣ, ਸਾਰੀ ਰਾਤ ਭੜਥੂ ਪਾਉਣਾ ਨੀ, ਜੇ ਰੁੱਸ ਗਿਆ ਪਰਾਉਣਾ। ਸਾਰੇ ਪਿੰਡ ਤੋਂ ਲੋਟ ਫਿਰ ਆਉਣਾ ਨੀ, ਜੇ ਰੁੱਸ ਗਿਆ ਪਰਾਉਣਾ।
ਪੰਜ ਕਰਾਈ ਵਾਲੇ ਯਾਰ ਤੇਰੇ ਭੈੜੇ ਆ,
ਅਸੀਂ ਤਾਂ ਇਹੋ ਜਿਹੀਆਂ।
ਹਾਂ, ਪੰਜ ਕਰਾਈ ਵਾਲੇ ਯਾਰ ਤੇਰੇ ਭੈੜੇ ਆ, ਉੱਤੋਂ ਬਿੰਦ ਤੇ ਪ੍ਰੀਤ ਵਾਲੇ ਬੈੜੇ ਆ। ਹੱਥ ਜੋੜ ਦੀ ਬਰਾੜਾ ਕੋਈ ਪਾ ਦੀ ਨਾ ਪੁਆੜਾ, ਗੱਲ ਸੁਣ ਮੇਰੀ ਖੋਲ ਕੇ ਤੂੰ ਕੰਨ ਵੇ, ਜੱਟਾ ਸਾਲੇ ਦੇ ਵਿਆਹ ਵਿੱਚ
ਵੇਖਾਂਗੇ। ਪਰਾਉਣਾ ਤਾਂ ਪਰਾਉਣਾ ਹੀ ਹੁੰਦਾ।
ਵਾਜਾਂ ਪਿਆ ਮਾਰਦਾ ਦਿਲ ਮੇਰਾ ਡੋਲਦਾ, ਤੇ ਵਾਜਾਂ ਪਿਆ ਮਾਰਦਾ, ਆ ਜਾ ਜੜ ਵਾਲਿਆ
ਹੋ ਗਈ ਮੈਂ ਤਾਂ ਛੱਲੀ ਵੇ
ਹਾਏ ਤੇਰੇ ਬਾਜੋ ਹੋ ਗਈ ਸਜਣਾ ਕੱਲੀ ਵੇ
ਪਿਆਰ ਤੇਰੇ ਵਿੱਚ ਹੋ ਗਈ ਮੈਂ ਤਾਂ ਛੱਲੀ ਵੇ
ਹਾਏ
ਤੇਰੇ ਬਾਜੋ ਹੋ ਗਈ ਸਜਣਾ ਕੱਲੀ ਵੇ ਇਸਰ
ਮੈਂ ਹੱਸਦਾ ਮੈਂ ਪਿਆਰ ਕਰਦਾ ਮੈਂ ਸੁਪਨੇ ਲੈਂਦਾ ਮੈਂ ਕੋਸ਼ਿਸ਼ਾਂ ਕਰਦਾ ਕਦੇ ਲੋੜਾਂ ਨਾਲ ਭਰ ਜਾਂਦਾ ਕਦੇ ਡਰ ਜਾਂਦਾ ਕਦੇ ਰੋਣ ਵੀ ਲੱਗ ਪੈਂਦਾ ਮੈਨੂੰ ਪਤਾ ਤੇਰੇ ਨਾਲ ਵੀ ਇਹ ਸਾਰਾ ਕੁਝ ਹੁੰਦਾ ਇਸ ਲਈ ਕੋਈ ਬਹੁਤਾ ਫਰਕ ਤਾਂ ਨਹੀਂ ਹੋਇਆ ਤੇਰੇ ਤੇ ਮੇਰੇ ਵਿਚਕਾਰ ਹਰਮਨ ਰੇਡੀਓ ਆਸਟ੍ਰੇਲੀਆ ਖੂਬਸੂਰਤ ਆਵਾਜ਼ ਦੀ ਪ੍ਰਵਾਜ਼
ਕੀ ਜਾਂਦਾ ਨੀ ਆਓ ਨੇੜੇ ਹੋ ਕੇ ਨੇੜੇ ਹੋ ਕੇ ਬਹਿਨੀਆਂ ਸਾਡੀ ਸਵੇਰ ਦੀ ਸ਼ੁਰੂਆਤ, ਸਾਡੀ ਆਪਣੀ ਖਬਰ, ਸਾਡਾ ਪੰਜਾਬੀ ਹੋਣ ਦਾ ਸੰਕਲਪ, ਅਸੀਂ ਲੋਕ, ਅਸੀਂ ਸਮੂਹ, ਪੰਜਾਬ, ਪੰਜਾਬੀ, ਪੰਜਾਬੀਅਤ, ਖਬਰ, ਵਿਰਾਸਤ, ਸੱਭਿਆਚਾਰ, ਸਾਰੇ ਪੁਲਾਂ ਨੂੰ ਜੋੜਦਾ ਇੱਕ ਸਮੁੰਦਰ, ਉਸੇ ਸਮੁੰਦਰ ਦੀਆਂ ਲਹਿਰਾਂ। ਰੋਜ਼ਾਨਾ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਮਿੰਟੂ ਬਰਾੜ, ਅਮਰਦੀਪ ਕੌਰ, ਬੋਬੀ ਸਿੱਧੂ, ਦਲਜੀਤ ਸਿੰਘ, ਸਰਬਜੀਤ ਸਿੰਘ, ਅਮਨਦੀਪ ਸਿੰਘ ਸਿੱਧੂ ਹੁਣਾਂ ਦੇ ਸੰਗ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਪੰਜਾਬੀ ਦੋਸਤੋ ਸਨਮਾਨ ਪੰਜਾਬੀ ਹੋਣ ਦਾ ਅਸੀਂ ਢੋਲੇ ਮਾਇਆ ਨਾਮ ਦੇ ਅਸੀਂ ਢੋਲੇ ਮਾਇਆ ਨਾਮ ਦੇ ਸਾਨੂੰ ਸ਼ੌਕ ਨੱਚ ਗਾਉਣ ਦਾ ਹਾਂ ਪੁੱਤ ਪੰਜਾਬੀ ਦੋਸਤੋ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਬਲੂਬੈਰੀ ਤੇ ਤੁਸੀਂ ਮੈਨੂੰ ਸੁਣ ਰਹੇ ਹੋ ਹਰਮਨ ਰੇਡੀਓ ਦੇ ਉੱਤੇ ਇਹਨਾਂ ਦੇ ਇੰਡੀਆ ਦੇ ਵਿੱਚ ਲਾਂਚ ਕਰਨ ਤੇ ਇਹਨਾਂ ਨੂੰ ਆਪਣੇ ਵੱਲੋਂ ਲੱਖ ਲੱਖ ਮੁਬਾਰਕਬਾਦ ਪੇਸ਼ ਕਰਦਾ ਤੇ ਉਮੀਦ ਕਰਦਾ ਹਾਂ ਕਿ ਪੰਜਾਬੀ ਮਾਂ ਬੋਲੀ ਦੀ ਤੇ ਪੰਜਾਬੀਅਤ ਦੀ ਤੇ ਪੰਜਾਬੀ ਸੱਭਿਆਚਾਰ ਦੀ ਤੇ ਪੰਜਾਬ ਦੀ ਤਰਜਮਾਨੀ ਕਰਨ ਦੀ
ਧੰਨਵਾਦ ਚੁੱਪ ਕਰਾਂਸ਼ਕ ਨਾ ਹੋਵੇ ਰੱਬਾ ਇਸ਼ਕ ਨਾ ਹੋਵੇ ਇਸ਼ਕ ਨਾ ਹੋਵੇ ਰੱਬਾ ਰਾਤਾਂ ਜਗਦੀਆਂ ਨੇ ਭਾਵੇਂ ਠੰਡੀਆਂ ਵਗਣ ਵਾਵਾਂ ਤੱਤੀਆਂ ਲੱਗਦੀਆਂ ਨੇ ਇਸ਼ਕ ਨਾ ਹੋਵੇ ਰੱਬਾ ਰਾਤਾਂ ਜਗਦੀਆਂ ਨੇ ਭਾਵੇਂ ਠੰਡੀਆਂ ਵਗਣ ਵਾਵਾਂ ਤੱਤੀਆਂ ਲੱਗਦੀਆਂ ਨੇ ਇਸ਼ਕ ਨਾ ਹੋਵੇ ਰੱਬਾ ਸੱਜਣਾ ਬਾਜੋਂ ਰੰਗਲੀ ਦੁਨੀਆ ਸੁਣੀ ਸੁਣੀ ਜਾਪੇ
ਹੰਝੂ ਪੂੰਜਣ ਲਈ ਕੋਲ ਨਾ ਕੋਈ ਪੂੰਜਣੇ ਪੈਂਦੇ ਆਪੇ
ਅਸਮਾਨੀ ਕਣੀਆਂ ਲੱਗਦੀਆਂ ਲਾਟਾਂ ਅੱਗਦੀਆਂ ਨੇ
ਭਾਵੇਂ ਠੰਡੀਆਂ ਅਗੜੇ ਬਾਵਾਂ ਤੱਤੀਆਂ ਲੱਗਦੀਆਂ ਨੇ ਪੈਰਾਂ ਦੇ ਵਿੱਚ ਬੰਨ ਕੇ ਘੁੰਗਰੂ ਸੱਜਣ ਮਨਾਉਣੇ ਪੈਂਦੇ ਹਾਏ ਦੁੱਖ ਤਕਲੀਫਾਂ ਨਾ
ਸੁਣੋ ਵੀ ਦੋਸਤੋ ਭਾਵੇਂ ਬੈਠੇ ਹੋਏ ਹੋ ਜਾਂ ਖੜੇ ਹੋਏ ਹੋ ਘਰ ਵਾਲੀ ਨਾਲ ਰੁੱਸੇ ਹੋਏ ਹੋ ਜਾਂ ਫਿਰ ਬਾਪੂ ਨਾਲ ਲੜੇ ਹੋਏ ਹੋ ਕੰਮ ਤੇ ਜਾ ਰਹੇ ਹੋ ਜਾਂ ਫਿਰ ਕੰਮ ਤੋਂ ਘਰ ਵਾਪਸ ਆ ਰਹੇ ਹੋ ਉਹ ਬਈ ਨਹਾ ਰਹੇ ਹੋ ਕਿ ਕੁਝ ਖਾ ਰਹੇ ਹੋ ਜਾਂ ਫਿਰ ਘਰ ਵਿੱਚ ਰੌਲਾ ਰੱਪਾ ਪਾ ਰਹੇ ਨੇ ਨਿਆਣੇ ਉਹ ਬਈ ਦੁਖੀ ਨਾ ਹੋਵੋ ਸਭ ਗੱਲਾਂ ਛੱਡੋ ਆ ਸੁਣੋ ਹਰਮਨ ਰੇਡੀਓ ਤੋਂ ਗਾਣੇ ਤੁਸੀਂ ਦੋਸਤੋ ਚਾਹੇ ਪਿੰਡਾਂ ਵਿੱਚ ਬਸਦੇ ਹੋ ਜਾਂ ਫਿਰ ਬਸਦੇ ਹੋ ਪਿੱਛੇ ਸ਼ਹਿਰਾਂ ਹਰਮਨ ਰੇਡੀਓ ਸਦਾ ਮੰਗਦਾ ਤੁਹਾਡੀਆਂ ਖੈਰਾਂ
ਟੁੱਟਾ ਹੋਇਆ ਜਜ਼ਬਾਤੀ ਇੱਕ ਤੇਰੇ ਕਰਕੇ ਬਹੁਤਾ ਹੋਇਆ ਜਜ਼ਬਾਤੀ ਇੱਕ ਤੇਰੇ ਕਰਕੇ ਨਾ ਮੈਂ ਸੁੱਤਾ ਸਾਰੀ ਰਾਤੀ ਸੁੱਤਾ ਸਾਰੀ ਰਾਤੀ ਇੱਕ ਤੇਰੇ ਕਰਕੇ ਨੀ ਤੇਰੇ ਕਰਕੇ ਬਹੁਤਾ ਹੋਇਆ ਜਜ਼ਬਾਤੀ ਨੀ ਮੈਂ ਤੇਰੇ ਕਰਕੇ ਨੀ ਤੇਰੇ ਕਰਕੇ ਸੱਚੀ ਤੇਰੇ ਕਰ ਸਾਰੀ ਰਾਤੀ ਇੱਕ ਤੇਰੇ ਕਰ तेरे करके होया बहुता जज्बाती इक तेरे करके नी तेरे करके सच्ची तेरे करके तेरे करके
हर किसी का सुपना है कि खूब पैसा होवे खूब शोहरत होवे पर ऑस्ट्रेलिया वर्गे देशां च चंगे नागरिक बनन लई टैक्स भी तो देना पैंदा है भाई तरक्की भी तो चाहिए है सो सुचज्जे ढंग नाल टैक्स भरन लई एक नाम याद रखो दिलप्रीत होरां दा भाई कोई भी टैक्स संबंधी सलाह लेनी होवे पेरोल सर्विसेज इंडिविजुअल या कंपनी टैक्स जीएसटी बिजनेस रजिस्ट्रेशन या फिर टैक्स पेनल्टी माफ करानी होवे एक नाम याद रखो अकाउंट एक्सपर्ट नारे वारन मेलबोर्न सिटी तो दिलप्रीत एड्रेस नोट करो नारे वारन वेस्टफील्ड फाउंटेन गेट तो सिर्फ 2 मिनट की ड्राइव थी वह तो वह टैक्स रिफंड कराने लई दिलप्रीत नु कॉल करो 0470-250-203 0470-250-203 या ईमेल करो dilpreet@accountexpert.com.au
ब्रिस्बेन तो जसपाल संधु हरमन रेडियो की दिलों सपोर्ट करते हैं जिन्हां दे कोल माइग्रेशन आदि मास्टर डिग्री दे नाल नाल इस खेतर विच लम्मा चौड़ा तजर्बा भी है हर प्रकार की वीजा प्रॉब्लम स्टूडेंट वीजा TR PR MRT एम्पलायर वीजा इंडिया तो स्पाउस वीजा स्टूडेंट वीजा ते वख-वख कॉलेजां विच दाखले लई संपर्क करो जसपाल संधु नूं फोन नंबर 0411-726348 वधेरे जानकारी लई लॉग इन करो www.jaspalsandhu.com Migration Agent Registration Number 0851410
The Migration Show tusi sunde ho har veerwar mere naal yani Ranveer Singh naal
te Rohit Mohan de naal Lakshya Migration to assi hazir hunde ha Harman Radio te sham 7 baje to leke 8 baje tak migration naal jude har sawal da jawab leke
So dosto sunna na bhullo The Migration Show with Rohit Mohan and Ranveer Singh Only on Harman Radio.
हां भाई किद्दां तू इतना पतला किवें हो गया
मेरा कुलार वाले डॉक्टरा ने दूरबीन राय मिनी गैस्ट्रिक बाईपास कीता भाई
ते तैनू होर भी कोई फायदा होया ऑपरेशन दा
बड़ा फायदा होया भाई पहला मेनू साह बड़ा चढ़दा सी बहुत